이 사일이 하나면 과학사각이 오란다. 한술이 와해 그루 단술이 그루 나는 대비오 나도 본드니 안그마 살브카라 사마라테 노나나 테라 코 프라부 나는 그대가르하테 피르토 피르토 프라야야 파리야타 샤르나에 नानक की प्रभु बेनती अपनी भक्ति लाए हमरा ठाकुर सब ते ऊंचा रहन दिवस तिस गावो जी हमरा ठाकुर सब ते ऊंचा रहन नानक दास प्रभया पहराया परम पौ वीर दुखावे। हमरा ठाकुर सबसे ऊंचा रहण दिवस तिसगावे।
Yeah.
ਸੋਈ ਦਿਨ ਸੁਹਾਵੜਾ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿਤ, ਜਿਤ ਦਿਨ ਦਿਸਰੈ ਪਾਰ ਬ੍ਰਹਮ, ਫਿੱਟ ਬਲੇਰੀ ਰੁੱਤ। ਸਾਧ ਸਿੰਘ ਗੱਜ ਕੇ ਬੋਲਣਾ ਸਤਨਾਮ। ਕਾਰੋਬਾਰ ਸੰਕੋਚਦੇ ਹੋਏ ਆਪ ਸੰਗਰਾਂਦ ਦਾ ਪਵਿੱਤਰ ਦਿਨ, ਮਾਘ ਦੀ ਸੰਗਰਾਂਦ, ਜਿਸ ਨੂੰ ਭਾਰਤ ਵਰਸ਼ ਦੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਗਿਣਿਆ ਗਿਆ, ਮਹਾਨ ਸਰਦੀਆਂ ਤੋਂ ਬਾਅਦ ਬਸੰਤ ਦੀ ਆਸ ਲੈ ਕੇ ਇਹ ਦਿਨ ਆਇਆ ਕਰਦਾ। ਇਸ ਮਹੀਨੇ ਦੇ ਅੰਦਰ ਆਦਮੀ ਦੇ ਮਨ ਵਿੱਚ ਖੇੜਾ ਪੈਦਾ ਹੋਇਆ ਕਰਦਾ। ਦਰਖਤਾਂ ਦੇ ਉੱਤੇ ਪਤਝੜ ਤੋਂ ਪਿੱਛੋਂ ਖੇੜਾ ਆਉਂਦਾ, ਨਵੇਂ ਜੀਵਨ ਦੀ ਸੂਚਕ ਹੈ ਇਹ ਜੋ ਰੁੱਤ ਹੈ, ਜਿਸ ਨੂੰ ਹਿਮਕਰ ਰੁੱਤ ਕਹਿੰਦੇ ਨੇ। ਬਸੰਤ ਰੁੱਤ ਦੇ ਆਗਮਨ ਦਾ ਸੰਦੇਸ਼ਾ ਇਹ ਦਿੰਦੀ ਹੈ। ਜਦੋਂ ਸਾਰੇ ਖੇੜਾ ਹੀ ਖੇੜਾ ਹੋ ਜਾਣਾ ਹੈ, ਹਰਿਆਵਲ ਹੀ ਹਰਿਆਵਲ ਹੋ ਜਾਣੀ ਹੈ, ਸੋ ਇਸ ਰੁੱਤ ਨੂੰ, ਇਸ ਮਹੀਨਾ ਜੋ ਜਿਸ ਨੂੰ ਮਾਘ ਦਾ ਮਹੀਨਾ ਕਹਿੰਦੇ ਨੇ, ਇਹਦੀ ਜੋ ਸੰਗਰਾਂਦ ਹੈ, ਇਸ ਦੀ ਮਹਾਨ ਵਿਸ਼ੇਸ਼ਤਾ ਸਿਮਰਤੀਆਂ ਸ਼ਾਸਤਰਾਂ ਦੇ ਅੰਦਰ, ਮਹਾਂਪੁਰਖਾਂ ਦੇ ਬਚਨਾਂ ਦੇ ਅੰਦਰ ਆਉਂਦੀ ਹੈ। ਤੇ ਇਸ ਰੁੱਤ ਵਿੱਚ ਕੀਤੇ ਹੋਏ ਜੋ ਕਰਮ ਨੇ ਬਹੁਤ ਫਲ ਜ਼ਿਆਦਾ ਦਿੰਦੇ ਨੇ, ਹਜ਼ਾਰਾਂ ਗੁਣਾ ਫਲ ਵੱਧ ਜਾਂਦਾ, ਦਾਨ ਦਾ ਵੀ, ਭਜਨ ਪਾਠ ਦਾ ਵੀ। ਇਸ ਕਰਕੇ ਜਿਹੜੇ ਸਿਆਣੇ ਸਾਡੇ ਬਜ਼ੁਰਗ ਸੀ, ਉਹ ਜਦੋਂ ਮਾਘ ਦਾ ਮਹੀਨਾ ਚੜ੍ਹਦਾ, ਉਸ ਵੇਲੇ ਦੋ ਗੱਲਾਂ ਦੇ ਉੱਤੇ ਜ਼ੋਰ ਦਿੰਦੇ ਸੀ। ਇੱਕ ਤਾਂ ਇਹ ਕਿ ਮਾਘ ਦੇ ਮਹੀਨੇ ਚ ਸੰਤਾਂ ਦੀ ਸੰਗਤ ਕਰਨੀ ਹੈ, ਦੂਸਰਾ ਮਾਘ ਦੇ ਮਹੀਨੇ ਯਥਾ ਸ਼ਕਤ ਦਾਨ ਕਰਨਾ, ਵਿਦਿਆ ਦਾ ਵੀ ਦਾਨ ਕਰਨਾ, ਨਾਮ ਦੇ ਅਨੁਭਵ ਦਾ ਵੀ ਦਾਨ ਕਰਨਾ, ਅੰਨ ਦਾ ਵੀ ਦਾਨ ਕਰਨਾ, ਵਸਤਰਾਂ ਦਾ ਵੀ ਦਾਨ ਕਰਨਾ, ਆਪਣੀ ਕਮਾਈ ਦਾ ਵੀ ਦਾਨ ਕਰਨਾ। ਕੋ ਐਸੇ ਮੌਕਿਆਂ ਦੇ ਅੰਦਰ ਬਜ਼ੁਰਗਾਂ ਦਾ ਖਿਆਲ ਸੀ ਕਿ ਦਿੱਤਾ ਹੋਇਆ ਦਾਨ ਹਜ਼ਾਰਾਂ ਗੁਣਾ ਵੱਧ ਹੈ। ਸੋ ਮਾਘ ਦੇ ਮਹੀਨੇ ਦੇ ਵਿੱਚ ਇਸ਼ਨਾਨ ਕਰਨਾ, ਕੋਈ ਜਪ ਤਪ ਕਰਨਾ ਫਲੀਭੂਤ ਹੋਇਆ ਕਰਨਾ। ਰੁੱਤ ਬੜੀ ਸੋਹਣੀ ਹੁੰਦੀ ਹੈ, ਉਹ ਇਸ ਦੀ ਮਹਾਨਤਾ ਨੂੰ ਮਨਾਉਣ ਵਾਸਤੇ ਦਰਿਆਵਾਂ ਦੇ ਕੰਢਿਆਂ ਤੇ ਜਾ ਕੇ, ਸਰੋਵਰਾਂ ਦੇ ਗੁਰਸਥਾਨਾਂ ਤੇ ਜਾ ਕੇ ਇਸ਼ਨਾਨ ਕਰਨਾ, ਦਾਨ ਕਰਨਾ, ਸੇਵਾ ਕਰਨੀ, ਉਹਦੇ ਨਾਲ ਇਹ ਹੁੰਦਾ ਕਿ ਅਸੀਂ ਪਵਿੱਤਰ ਹੋ ਜਾਵਾਂਗੇ। ਸੋ ਉਹਦੇ ਵਾਸਤੇ ਮਹਾਰਾਜ ਕਹਿੰਦੇ ਵੀ ਰੁੱਤਾਂ ਤਾਂ ਸਾਰੀਆਂ ਹੀ ਚੰਗੀਆਂ ਪ੍ਰੇਮੀਓ, ਜਿਹੜੀ ਰੁੱਤ ਦੇ ਵਿੱਚ ਵਾਹਿਗੁਰੂ ਚਿੱਤ ਆ ਜਾਵੇ। ਜੇ ਮਾਘ ਦੇ ਮਹੀਨੇ ਵੀ ਵਾਹਿਗੁਰੂ ਚਿੱਤ ਨਹੀਂ ਆਉਂਦਾ, ਤਾਂ ਇਹ ਰੁੱਤ ਵੀ ਚੰਗੀ ਹੁੰਦੀ ਹੋਈ ਕੋਈ ਫਲ ਨਹੀਂ ਦਿੰਦੀ। ਪਰ ਆਦਮੀ ਦੇ ਮਨ ਵਿੱਚ ਕੋਈ ਸ਼ੌਕ ਜਿਹਾ ਜਾਗਦਾ, ਖਿੱਚ ਜੀ ਪੈਦਾ ਹੁੰਦੀ ਹੈ, ਪਿਆਰ ਕਰਨ ਦੀ ਰੁੱਤ ਹੈ ਇਹ। ਪਰਮੇਸ਼ੁਰ ਨਾਲ ਪਿਆਰ ਪੈਂਦਾ, ਭੁੱਲੇ ਹੋਏ ਜਿੰਨੇ ਆਪਣੇ ਰਿਸ਼ਤੇਦਾਰ ਦੂਰ ਦਰਾਜ ਰਹਿਣ ਵਾਲੇ, ਖੂਨ ਐਸੇ ਬਦਲੀ ਚ ਆਉਂਦਾ, ਐਸੀ ਪਿਓਰਿਟੀ ਚ ਆਉਂਦਾ ਕਿ ਉਹਨਾਂ ਦੀ ਵੀ ਯਾਦ ਮਨ ਨੂੰ ਖਿੱਚਦੀ ਹੈ। ਇਹ ਦੋ ਤਿੰਨ ਮਹੀਨੇ, ਫੱਗਣ ਦਾ ਮਹੀਨਾ, ਮਾਘ ਦਾ ਮਹੀਨਾ, ਪਿਆਰਾਂ ਦਾ ਮਹੀਨਾ ਕਹਾਉਂਦਾ ਹੈ, ਇਹਦੇ ਚ ਆਦਮੀ ਦੇ ਮਨ ਵਿੱਚ ਖਿੱਚਾਂ ਪੈਦਾ ਹੁੰਦੀਆਂ ਨੇ। ਸੋ ਜੇ ਭਜਨ ਕਰੇ, ਪਰਮੇਸ਼ੁਰ ਦਾ ਭਜਨ ਕਰੇ, ਫੇਰ ਬਿਰਤੀ ਉਹਦੇ ਵੱਲ ਨੂੰ ਲੱਗ ਜਾਇਆ ਕਰਦੀ ਹੈ। ਸਭ ਤੋਂ ਸ੍ਰੇਸ਼ਟ ਮਹਾਰਾਜ ਕਹਿੰਦੇ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਚੇਤਾਵੇ। ਉਹ ਦਿਨ ਸੁਹਾਵੜਾ ਹੈ ਜੇ ਵਾਹਿਗੁਰੂ ਚਿੱਤ ਆ ਜਾਵੇ। ਜੇ ਨਾ ਆਵੇ ਚਿੱਤ ਦਿਨ ਵਿਸਰੇ ਪਾਰ ਬ੍ਰਹਮ, ਤਾਂ ਕਿੱਡੀ ਉਹ ਚੰਗੀ ਰੁੱਤ ਹੈ। ਕਹਿੰਦੇ ਫਿੱਟ ਭਲੇਰੀ ਰੁੱਤ, ਜਿਹੜੀ ਭਲੀ ਰੁੱਤ ਹੈ ਉਹ ਵੀ ਫਿੱਟ ਹੈ, ਫਿੱਟੇ ਮੂੰਹ ਹੈ ਉਸ ਰੁੱਤ ਦਾ, ਜਿਹਦੇ ਵਿੱਚ ਵਾਹਿਗੁਰੂ ਨੂੰ ਭੁੱਲਿਆ ਰਹੇ, ਵਿਸ਼ੇ ਵਿਕਾਰਾਂ ਵਿੱਚ ਪੈ ਜਾਏ। ਸੋ ਮਹਾਰਾਜ ਕਹਿੰਦੇ ਜੇ ਅਸਲੀ ਮਹਿਨਾ ਪਤਾ ਲੱਗ ਜਾਵੇ ਨਾ ਮਾਘ ਦਾ, ਵੀ ਕੀ ਹੈ ਮਾਘ, ਤਾਂ ਆਦਮੀ ਦੇ ਅੰਦਰ ਪਵਿੱਤਰਤਾ ਜਾਗ ਪੈਂਦੀ ਹੈ, ਮਹਾਨ ਪਵਿੱਤਰਤਾ। ਉਹ ਤਾਂ ਜਾਗਦੀ ਹੈ ਜੇ ਅੰਦਰ ਇਸ਼ਨਾਨ ਕਰਨ ਦੀ ਯੋਗਤ ਪ੍ਰਾਪਤ ਹੋ ਜਾਵੇ। ਦੋ ਤਰ੍ਹਾਂ ਦਾ ਇਸ਼ਨਾਨ ਮਹਾਰਾਜ ਨੇ ਪ੍ਰਵਾਨ ਕੀਤਾ ਹੈ। ਇੱਕ ਤਾਂ ਸਰੀਰ ਦਾ ਇਸ਼ਨਾਨ ਹੈ, ਕਾਰੀ ਇਸ਼ਨਾਨ, ਸਿਮਰ ਪ੍ਰਭ ਆਪਣਾ। ਇਸ਼ਨਾਨ ਕਰਕੇ ਤੂੰ ਵਾਹਿਗੁਰੂ ਨੂੰ ਯਾਦ ਕਰ, ਹੋਏਗਾ ਕਿ ਮਨ ਤਨ ਪਏ ਅਰੋਗਾ। ਮਨ ਵੀ ਅਰੋਗ ਹੋ ਜਾਏਗਾ, ਤਨ ਵੀ ਅਰੋਗ ਹੋ ਜਾਏਗਾ। ਜੇ ਦਲਿੱਦਰ ਧਾਰੇਗਾ, ਸਰੀਰ ਵੀ ਰੋਗੀ ਰਹੇਗਾ, ਮਨ ਵੀ ਰੋਗੀ ਰਹੇਗਾ। ਜਦ ਮਨ ਰੋਗੀ ਹੈ, ਸਰੀਰ ਰਾਜੀ ਨਹੀਂ ਹੁੰਦਾ, ਚਾਹੇ ਦਵਾਈਆਂ ਡਾਕਟਰਾਂ ਤੋਂ ਕਿੰਨੀਆਂ ਹੀ ਲੈ ਲਓ। ਸਰੀਰ ਨੇ ਤਾਂ ਰਾਜੀ ਅੰਦਰੋਂ ਹੀ ਹੋਣਾ, ਜਦ ਅੰਦਰਲੇ ਪਾਸੇ ਟਿਕ ਗਿਆ ਪਰਮੇਸ਼ਰ ਨਾਲ, ਉਸ ਵੇਲੇ ਸਰਵਰੋਗੋ ਔਖਦ ਨਾਮ, ਅੰਦਰੋਂ ਹੀ ਦਵਾਈ ਕੰਮ ਕਰਨੀ ਹੈ। ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ, ਜੇ ਪਰਮੇਸ਼ਰ ਨੂੰ ਭੁੱਲ ਗਿਆ ਤਾਂ ਰੋਗ ਵਿਆਪਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਮਾਘ ਦਾ ਜੋ ਮਹੀਨਾ ਹੈ, ਜੇ ਤੀਰਥ ਦਾ ਪਤਾ ਲੱਗ ਜਾਵੇ, ਸਿੱਖ ਦੇ ਜਿੱਥੇ ਕਰਮ ਦੱਸੇ ਨੇ ਉੱਥੇ ਨਾ, ਮਹਾਰਾਜ ਨੇ ਇਸ਼ਾਰਾ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਖੇ ਉੱਠਰ ਨਾਮ ਧਿਆਵੇ। ਜਿਹੜਾ ਕਹਿੰਦਾ ਮੈਂ ਸਿੱਖ ਹਾਂ, ਮੈਂ ਅੰਮ੍ਰਿਤ ਛਕ ਲਿਆ ਜੀ, ਮੈਂ ਗੁਰੂ ਦਾ ਸਿੰਘ ਬਣ ਲਿਆ, ਕਹਿੰਦੇ ਕਹਾਉਂਦੇ ਹੋ? ਕਹਿੰਦੇ ਹਾਂ ਜੀ। ਫਿਰ ਕਹਿੰਦੇ ਭਲਕੇ ਉੱਠ ਕੇ ਨਾਮ ਧਿਆਇਆ ਕਰ, ਅੰਮ੍ਰਿਤ ਵੇਲੇ ਜਾਗਿਆ ਕਰ, ਚੌਂਕੜਾ ਮਾਰ ਕੇ ਬੈਠਿਆ ਕਰ, ਪ੍ਰਭੂ ਦਾ ਸਿਮਰਨ ਕਰ। ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੇ। ਰੋਜ਼ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦਾ ਹੁਕਮ ਹੈ। ਸਰੀਰ ਦਾ ਇਸ਼ਨਾਨ ਤਾਂ ਕਰਨਾ ਹੀ ਕਰਨਾ, ਨਾਲ ਮਹਾਰਾਜ ਨੇ ਕਿਹਾ ਮਨ ਦਾ ਵੀ ਇਸ਼ਨਾਨ ਕਰਾਓ। ਜਦੋਂ ਮਨ ਇਸ਼ਨਾਨ ਕਰੇਗਾ, ਮਨ ਦੀ ਮੈਲ ਲਹੇਗੀ, ਮਨ ਦੀ ਮੈਲ ਲਈ ਇਹ ਪਵਿੱਤਰ ਹੋ ਜਾਏਗਾ। ਜੇ ਮਨ ਪਵਿੱਤਰ ਨਹੀਂ, ਬਾਹਰੋਂ ਨਹਾਉਂਦਾ ਮਨ, ਕਹਿੰਦੇ ਮਨ ਮੈਲ ਆ, ਸਭ ਕੁਛ ਮੈਲ ਆ, ਤਨ ਧੋਤੇ ਮਨ ਅੱਛਾ ਨਾ ਹੋਏ। ਜੇ ਤਨ ਨੂੰ ਧੋ ਲਿਆ ਤਾਂ ਮਨ ਅੱਛਾ ਨਹੀਂ ਹੋਇਆ ਕਰਦਾ। ਸੋ ਮਹਾਰਾਜ ਕਹਿੰਦੇ ਮਾਘ ਦਾ ਜੇ ਕਿਸੇ ਦੇ ਮਨ ਵਿੱਚ ਵਸ ਜਾਵੇ, ਜੁਗਤ ਆ ਜਾਵੇ ਉਸ ਨੂੰ ਇਸ਼ਨਾਨ ਕਰਨ ਦੀ, ਤੇ ਅੰਦਰਲੇ ਤੀਰਥ ਦੀ ਪਛਾਣ ਹੋ ਜਾਵੇ, ਕਹਿੰਦੇ ਉਹ ਮਹਾਨ ਪਵਿੱਤਰ ਹੋ ਜਾਇਆ ਕਰਦਾ। ਇਸ ਤਰ੍ਹਾਂ ਬਾਲੋ ਮਾਘ ਪਨੀਤ ਪਏ ਤੀਰਥ ਅੰਦਰ ਪਨੀਤ ਬਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਏ ਅੰਤ ਸਵਾਨਿਆ
ਮਾਘ ਦਾ ਮਹੀਨਾ ਮਨੁੱਖਾ ਜਨਮ ਨਾਲ ਤਸਵੀਰ ਦਿੰਦੇ ਹੋਏ ਗੁਰੂ ਮਹਾਰਾਜ ਫਰਮਾਨ ਕਰਦੇ ਆ ਕਿ ਜਿਨ੍ਹਾਂ ਨੇ ਅੰਦਰਲਾ ਤੀਰਥ ਜਾਣ ਲਿਆ ਜਿਸ ਦੇ ਬਾਰੇ ਹੁਕਮ ਹੈ ਕਿ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਲ ਅੰਮ੍ਰਿਤ ਸਰੋਵਰ ਦੇ ਵਿੱਚ ਜੋ ਰੋਜ਼ ਇਸ਼ਨਾਨ ਕਰਦਾ ਉਹ ਮਹਾਂ ਪਵਿੱਤਰ ਹੋ ਜਾਇਆ ਕਰਦਾ। ਸਾਨੂੰ ਬੜਾ ਭੁਲੇਖਾ ਪੈ ਜਾਂਦਾ ਹੈ ਕਿ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਅੰਮ੍ਰਿਤਸਰ ਰੋਜ਼ ਇਸ਼ਨਾਨ ਕਰੋ, ਫਿਰ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਅਸੀਂ ਤਾਂ ਦੂਰ ਦਰਾਜ ਬੈਠੇ ਹਾਂ। ਮਹਾਰਾਜ ਫਿਰ ਆਪਣਾ ਆਪ ਇਹ ਦੱਸਦੇ ਨੇ ਵੀ ਅੰਮ੍ਰਿਤ ਸਰੋਵਰ ਹੁੰਦਾ ਕੀ ਹੈ ਜਿਹਦੇ ਬਾਰੇ ਅਸੀਂ ਕਿਹਾ। ਪਹਿਲਾਂ ਤਾਂ ਇਹ ਹੈ ਕਿ ਅੰਮ੍ਰਿਤ ਕਿਸ ਥਾਂ ਤੇ ਮਿਲਦਾ? ਮਹਾਰਾਜ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਤੁਹਾਡੇ ਅੰਦਰ ਅੰਮ੍ਰਿਤ ਦਾ ਭੰਡਾਰਾ ਹੈ, ਅੰਮ੍ਰਿਤ ਦਾ ਤੀਰਥ ਅੰਮ੍ਰਿਤਸਰ ਅੰਦਰ ਹੈ। ਦੂਸਰਾ ਅੰਮ੍ਰਿਤ ਦਾ ਸਰੋਵਰ ਸਤਿਗੁਰੂ ਹੋਇਆ ਕਰਦਾ, ਤੀਸਰਾ ਅੰਮ੍ਰਿਤ ਦਾ ਸਰੋਵਰ ਇਹ ਬਾਣੀ ਹੋਇਆ ਕਰਦੀ ਹੈ, ਗੁਰੂ ਦੀ ਬਾਣੀ। ਕਿਉਂਕਿ ਮਨ ਦਾ ਇਸ਼ਨਾਨ ਕਰਾਉਣਾ, ਮਨ ਦਾ ਇਸ਼ਨਾਨ ਗੁਰਬਾਣੀ ਨਾਲ ਹੁੰਦਾ, ਆਤਮ ਵਿਚਾਰ ਨਾਲ ਹੁੰਦਾ। ਜਦੋਂ ਆਤਮ ਵਿਚਾਰ ਦੀ ਸੋਝੀ ਪੈ ਜਾਏ, ਮਹਾਰਾਜ ਕਹਿੰਦੇ ਫਿਰ ਅੰਮ੍ਰਿਤ ਦੇ ਸਰੋਵਰ ਚ ਤੂੰ ਨਹਾਉਣਾ ਸ਼ੁਰੂ ਕਰ ਦਿੱਤਾ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। ਇੱਥੇ ਵੀ ਮਹਾਰਾਜ ਨੇ ਦੱਸਤਾ ਜੇ ਵਾਹਿਗੁਰੂ ਨੂੰ ਜਾਣਨਾ ਤਾਂ ਆਤਮਾ ਤੀਰਥ ਦੇ ਇਸ਼ਨਾਨ ਕਰ, ਜਿਸ ਨੂੰ ਅੰਮ੍ਰਿਤ ਸਰੋਵਰ ਕਿਹਾ ਜਾ। ਅੰਮ੍ਰਿਤ ਕਹਿੰਦੇ ਨੇ ਇੱਕ ਤਾਂ ਮ੍ਰਿਤ ਹੈ, ਮੂਹਰੇ ਆੜੇ ਨੂੰ ਟਿੱਪੀ ਲਾ ਦੀਏ ਅੰਮ੍ਰਿਤ, ਜਿੱਥੇ ਮੌਤ ਨਹੀਂ ਹੈ, ਜਿੱਥੇ ਕਾਲ ਨਹੀਂ ਹੈ, ਉਹ ਥਾਂ ਕਿਹੜਾ ਹੈ? ਉਹ ਆਤਮਾ ਹੈ, ਆਤਮਾ ਦਾ ਥਾਂ ਹੈ। ਆਤਮਾ ਨਾ ਕਦੇ ਜੰਮੀ ਹੈ, ਨਾ ਕਦੇ ਮਰੀ ਹੈ, ਨਾ ਕਦੇ ਛੋਟੀ ਹੋਈ ਹੈ, ਨਾ ਕਦੇ ਬੜੀ ਹੋਈ ਹੈ, ਨਾ ਕਦੇ ਦੁਖੀ ਹੋਈ ਹੈ, ਨਾ ਉਹਦੇ ਵਿੱਚ ਕਦੇ ਘਾਟਾ ਪਿਆ, ਨਾ ਵਾਧਾ ਹੋਇਆ। ਉਹ ਇੱਕ ਰਸ ਰਹਿੰਦੀ ਹੈ, ਉਹ ਇੱਕ ਰਸ ਰਹਿਣ ਵਾਲਾ ਤੀਰਥ ਸਾਰਿਆਂ ਦੇ ਅੰਦਰ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਹੈ ਨਾਦ, ਕਹਿ ਨਾ ਜਾਈਏ ਚਰਜ ਵਿਸਮਾਨ। ਕਹਿੰਦੇ ਐਸਾ ਸ਼ਾਨਦਾਰ ਤੀਰਥ ਹਰ ਬੰਦੇ ਦੇ ਅੰਦਰ ਪਰਮੇਸ਼ਰ ਨੇ ਰਚਿਆ ਹੈ ਕਿ ਜਿਸ ਵਕਤ ਉੱਥੇ ਪਹੁੰਚ ਜਾਂਦਾ ਇਹ ਜੀਵ, ਉੱਥੇ ਫਿਰ ਫੁਰਨਾ ਨਹੀਂ ਆਉਂਦਾ, ਇੰਨਾ ਆਨੰਦ ਆ ਜਾਂਦਾ, ਕੁਛ ਨਹੀਂ ਪਤਾ ਰਹਿੰਦਾ, ਨਾ ਦਿਨ ਦਾ, ਨਾ ਰਾਤ ਦਾ, ਨਾ ਟਾਈਮ ਦਾ, ਨਾ ਘਾਟੇ ਦਾ, ਨਾ ਵਾਧੇ ਦਾ, ਆਪਣੇ ਸਰੂਪ ਵਿੱਚ ਲੀਨ ਹੋ ਜਾਂਦਾ, ਪਰਮ ਆਨੰਦ ਚਲੇ ਜਾਂਦਾ। ਜਿਸ ਤਰ੍ਹਾਂ ਘੂਕ ਨੀਂਦ ਹੋਇਆ ਕਰਦੀ ਹੈ, ਇਹਦੇ ਚ ਕਿਸੇ ਬਾਤ ਦੀ ਖਬਰ ਨਹੀਂ ਹੋਇਆ ਕਰਦੀ, ਪਰ ਇਹ ਅਗਿਆਨ ਦੀ ਨੀਂਦ ਹੈ, ਇਹ ਆਪਣੇ ਆਪ ਨਹੀਂ ਜਾਣਦੀ ਘੁੱਗ ਨੀਂਦ ਵੀ ਮੈਂ ਮਹਾਨ ਸੁੱਖ ਵਿੱਚ ਆ। ਇਹਦਾ ਦ੍ਰਿਸ਼ਟਾ ਜਿਹੜਾ ਸਾਖੀ ਹੈ ਆਤਮਾ, ਉਹੀ ਦੱਸਦਾ ਵੀ ਅੱਜ ਬਹੁਤ ਆਨੰਦ ਨਾਲ ਸੋਚਿਆ, ਕੋਈ ਸੁਪਨਾ ਨਹੀਂ ਆਇਆ। ਕੌਣ ਦੇਖ ਰਿਹਾ ਸੀ ਇਸ ਚੀਜ਼ ਨੂੰ? ਉਹ ਆਪਣਾ ਸਾਖੀ ਆਤਮਾ ਦੇਖ ਰਿਹਾ ਸੀ ਜਿਹੜਾ ਮੈਂ ਆ। ਇਹਦੇ ਵਿੱਚ ਜਦ ਬਿਰਤੀ ਚਲੀ ਜਾਵੇ ਤੇ ਇਹਦੀ ਸੋਝੀ ਆ ਜਾਵੇ, ਗਿਆਨ ਆ ਜਾਵੇ, ਮਹਾਰਾਜ ਕਹਿੰਦੇ ਫਿਰ ਉਸ ਵੇਲੇ ਅੰਮ੍ਰਿਤ ਸਰੋਵਰ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਅੰਮ੍ਰਿਤ ਸਰੋਵਰ ਚ ਜਦ ਇਸ਼ਨਾਨ ਹੁੰਦਾ ਹੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਉੱਥੇ ਨਾਲੇ ਵੀ ਦੱਸਦਾ ਕਿ ਆਤਮ ਤੀਰਥ ਤੇ ਨਿਵਾਸ ਕਰਕੇ ਗੁਰੂ ਦਾ ਉਪਦੇਸ਼ ਹੈ ਜਿਹੜਾ, ਉਹ ਗਾਉਣਾ ਹੈ ਉੱਥੇ, ਤੇ ਮਹਾਨ ਰਸ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਮਹਾਰਾਜ ਦੱਸਦੇ ਨੇ ਤੀਰਥ ਕਿੱਥੇ ਹੈ, ਕਹਿੰਦੇ ਗੰਗ ਜਮਨ ਹਰ ਬੇਣੀ ਸੰਗਮ, ਮਾਘ ਪਨੀਤ ਭਈ ਤੀਰਥ ਅੰਤਰ ਜਾਣਿਆ ਜਾਣਿਆ। ਮਹਾਨ ਪਵਿੱਤਰ ਹੋਏ ਜਿਨ੍ਹਾਂ ਨੇ ਅੰਦਰਲੇ ਤੀਰਥ ਤੇ ਇਸ਼ਨਾਨ ਕਰ ਲਿਆ। ਉੱਥੇ ਮਿਲਣ ਨਾਲ ਜਦੋਂ ਅਸੀਂ ਪਵਿੱਤਰ ਹੋ ਗਏ, ਫਿਰ ਵਾਹਿਗੁਰੂ ਵੀ ਨਿਰਮਲ ਹੈ ਤੇ ਇਹ ਵੀ ਨਿਰਮਲ ਹੋ ਗਿਆ, ਫਿਰ ਪਰ ਉਹ ਮਿਲ ਜਾਂਦੇ ਨੇ। ਜਿੰਨਾ ਚਿਰ ਮੈਲ ਹੈ ਉਨਾ ਚਿਰ ਨਹੀਂ ਉਹ ਮਿਲਦੇ। ਜਦ ਤੱਕ ਸਾਡੇ ਚ ਬਦਬੂ ਚੱਲਦੀ ਹੈ, ਸੜਿਆਂਦ ਮਾਰਦੀ ਹੈ, ਪ੍ਰਭੂ ਪਿਆਰਾ ਨਹੀਂ ਮਿਲਦਾ। ਕਿਉਂਕਿ ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਪਾਵੇ ਚੋਲਾ ਪਾਇਆ ਪਿਆਰੇ, ਕਿਉਂ ਧਨ ਸੇਜਿਆ ਜਾਏ। ਬਦਬੂ ਆ ਰਿਹਾ ਆ ਰਹੀ ਹੈ ਹੱਥ ਤੋਂ ਜ਼ਿਆਦੇ, ਸੜਿਆਨ ਮਾਰ ਰਹੀ ਹੈ ਇਸਤਰੀ ਤੋਂ, ਕੋਈ ਪਤੀ ਵੀ ਨਹੀਂ ਹੈ ਜਿਹੜਾ ਕਹੇ ਵੀ ਸੇਜ ਤੇ ਆ ਜਾ, ਕਿਉਂਕਿ ਬਦਬੂ ਆਉਂਦੀ ਹੈ। ਇਸੇ ਤਰ੍ਹਾਂ ਜੋ ਪ੍ਰਭੂ ਪ੍ਰੀਤਮ ਹੈ, ਪਤੀ ਹੈ, ਉਹ ਜੀਵ ਨੂੰ ਸੇਜ ਦੇ ਨੇੜੇ ਨਹੀਂ ਆਉਣ ਦਿੰਦਾ, ਕਿਉਂਕਿ ਇਹਦੇ ਅੰਦਰੋਂ ਬੇਅੰਤ ਕਿਸਮ ਦੀ ਬਦਬੂ ਮਾਰ ਰਹੀ ਹੈ, ਸੜਿਆਨ ਮਾਰ ਰਹੀ ਹੈ, ਖੜਿਆ ਨਹੀਂ ਜਾਂਦਾ, ਨੱਕ ਨਹੀਂ ਦੇ ਹੁੰਦੇ। ਜਦੋਂ ਪਵਿੱਤਰ ਹੋ ਜਾਂਦਾ ਹੈ ਉਸ ਵੇਲੇ ਕੀ ਹੁੰਦਾ ਹੈ, ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸਮਾਨਿਆ, ਜਿਹੜੇ ਗੁਣ ਪ੍ਰਾਪਤ ਹੋਏ ਨੇ, ਨਿਰਮਲਤਾਈ ਪ੍ਰਾਪਤ ਹੋਈ ਹੈ, ਉਹਨਾਂ ਨੂੰ ਦੇ ਕੇ ਉਹ ਬੁੱਕਲ ਚ ਲੈ ਲੈਂਦਾ, ਅੰਕ ਚ ਲੈ ਲੈਂਦਾ, ਗਲਵਕੜੀ ਚ ਲੈ ਲੈਂਦਾ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਅੰਕੇ ਤੁਧ ਭਾਵੈ ਸਰਨਾਵਾ। ਹੇ ਵਾਹਿਗੁਰੂ, ਜੇ ਤੈਨੂੰ ਭਾਵੇ ਤਾਂ ਇਸ ਸਰ ਦੇ ਵਿੱਚ, ਇਸ ਤਲਾਬ ਦੇ ਵਿੱਚ ਮੈਂ ਇਸ਼ਨਾਨ ਕਰਾਂ। ਸੱਤ ਤਲਾਬ ਦੱਸੇ ਨੇ ਮਹਾਂਪੁਰਸ਼ਾਂ ਨੇ ਅੰਦਰ, ਸੱਤ ਸਾਗਰ ਦੱਸੇ ਨੇ, ਸੱਤ ਸਰ ਨਾਵਣ ਦੱਸਿਆ। ਸਾਰੀ ਰੂਹਾਨੀਅਤ ਸਾਡੀ ਸੱਤ ਸਮੁੰਦਰਾਂ ਦੇ ਇਸ਼ਨਾਨ ਵਿੱਚ ਆ ਜਾਂਦੀ ਹੈ। ਜੇ ਕਿਸੇ ਨੂੰ ਪਤਾ ਹੋਵੇ ਵੀ ਉਹਦਾ ਪਾਣੀ ਕੀ ਹੈ, ਪੌੜੀਆਂ ਕੀ ਨੇ, ਕਿਹੜੇ ਕਿਹੜੀ ਚਾਰ ਪੌੜੀਆਂ ਨੇ, ਕਾਹਦਾ ਪਾਣੀ ਹੈ, ਨਾਤੇ ਦਾ ਕੀ ਫਲ ਹੈ। ਇਹ ਸੱਤ ਸਮੁੰਦਰ, ਸੱਤ ਭੂਮਿਕਾ ਉਹਦੇ ਵਿੱਚ ਆ ਜਾਂਦਾ। ਉਹ ਕਹਿੰਦੇ ਆਗਿਆ ਹੋਵੇ ਤਾਂ ਉੱਥੇ ਇਸ਼ਨਾਨ ਕੀਤਾ ਜਾਂਦਾ। ਗੰਗ ਜਮਨ ਤੈ ਬੇਣੀ ਸੰਗਮ, ਹੁਣ ਮਹਾਰਾਜ ਨੇ ਉਸ ਤੀਰਥ ਦੀ ਹੋਰ ਵਿਆਖਿਆ ਕਰ ਦਿੱਤੀ ਤਾਂ ਕਿ ਸਾਨੂੰ ਸਮਝੋ, ਧਿਆਨ ਨਾਲ ਸਮਝੋ, ਸੌ ਨਾ ਜਾਇਓ। ਕਿਉਂਕਿ ਬੀਬੀ ਕਹਿੰਦੀ ਹੁੰਦੀ ਹੈ, ਕਹਿੰਦੇ ਜਦ ਤੁਸੀਂ ਇਹੋ ਜਿਹੇ ਵਚਨ ਕਰਦੇ ਹੋ ਨਾ, ਸੰਗਤ ਸੌਣ ਲੱਗ ਜਾਂਦੀ ਹੈ। ਮੈਂ ਕਿਹਾ ਹੁਣ ਮੈਂ ਪਹਿਲੀ 'ਚ ਤਾਂ ਨਹੀਂ ਰੱਖਣਾ ਸਾਰਿਆਂ ਨੂੰ, ਗਾਹਾਂ ਵੀ ਤੋਰਨਾ। ਪਹਿਲੀ ਵਾਲੇ ਮਾਸਟਰ ਤਾਂ ਸਾਡੇ ਕਿੰਨੇ ਹੀ ਹੋ ਗਏ, ਪ੍ਰਾਇਮਰੀ ਪੜ੍ਹਾਉਣ ਵਾਲੇ, ਅੱਠਵੀਂ ਦਸਵੀਂ ਪੜ੍ਹਾਉਣ ਵਾਲੇ, ਐਮ ਏ ਤੱਕ ਪੜ੍ਹਾਉਣ ਵਾਲੇ ਹੈਗੇ, ਵੀ ਗਾਹਾਂ ਵੀ ਤਾਂ ਕੁਛ ਹੋਣਾ ਚਾਹੀਦਾ। ਉਹਨਾਂ 'ਤੇ ਪੜ੍ਹੀ ਜਾਓ ਪਹਿਲੀਆਂ ਜਮਾਤਾਂ, ਧਿਆਨ ਨਾਲ ਸੁਣੋ, ਕਿਉਂਕਿ ਸੰਗਤ ਨੂੰ ਆਉਂਦੀ ਨੂੰ ਬੜੇ ਸਾਲ ਹੋ ਗਏ। ਜੇ ਨਾ ਕੋਈ ਕਿਨਾਰਾ ਹੋਵੇ ਨਾ ਤਾਂ ਦੋਸ਼ ਲੱਗਿਆ ਕਰਦਾ। ਜਦੋਂ ਸੁਣਨ ਵਾਸਤੇ ਆਉਂਦੇ ਹਾਂ, ਕੋਈ ਤੁਹਾਨੂੰ ਕੰਢਾ ਨਾ ਲੱਭੇ ਤਾਂ ਦੋਸ਼ ਇਹ ਸਰੀਰ ਨੂੰ ਵੀ ਲੱਗਦਾ। ਮਹਾਰਾਜ ਕਰਸ਼ ਕਰਦੇ ਨੇ, ਗਾਲ ਕੱਟਦੇ ਨੇ, ਕਹਿੰਦੇ ਕਬੀਰ ਮਾਏ ਮਾਂਡੋ ਮੁੰਡੋ ਤੇ ਗੁਰੂ ਕੀ ਜਾਤ ਏ ਭਰਮ ਨਾ ਜਾਏ। ਉਪਦੇਸ਼ ਕਰਤਾ ਜਿਹੜਾ ਇੱਥੇ ਹੈ, ਕਹਿੰਦੇ ਜਿਹੜਾ ਉਪਦੇਸ਼ ਦੇ ਰਿਹਾ ਨਾ, ਇਹਦੀ ਮਾਂ ਨੂੰ ਫੜ ਕੇ ਉਹਦੇ ਕੇਸ ਕੱਟ ਦਈਏ, ਸਾਰੇ ਰੋਡੀ ਬਣਾ ਦਈਏ ਉਹਨੂੰ। ਕਿੱਡੀ ਗਾਲ ਕੱਢਦੀ, ਕਿਉਂ ਕੱਢਦੀ ਹੈ? ਕਹਿੰਦੇ ਉਹ ਸਰੋਤਿਆਂ ਦੇ ਭਰਮ ਨੂੰ ਦੂਰ ਨਹੀਂ ਕਰ ਸਕਦਾ, ਭਰਮ ਪੈਦਾ ਕਰ ਰਿਹਾ, ਨਵੇਂ ਭਰਮ ਪਾ ਰਿਹਾ, ਨਵੇਂ ਸ਼ੰਕੇ ਪਾ ਰਿਹਾ, ਨਵੀਆਂ ਗੱਲਾਂ ਚ ਲਿਜਾ ਰਿਹਾ, ਕਿਸੇ ਨੂੰ ਗਾਲਾਂ, ਕਿਸੇ ਨੂੰ ਕੁਛ, ਰਾਗ ਦੁਆਇਸ਼ ਦੇ ਵਿੱਚ ਘੁੰਮਦਾ, ਆਪ ਸਰੋਤਿਆਂ ਨੂੰ ਘੁਮਾ ਰਿਹਾ, ਟਾਈਮ ਵੇਸਟ ਕਰ ਰਿਹਾ ਸਾਰਿਆਂ ਦਾ। ਉਹ ਸਤਸੰਗ ਨਹੀਂ ਹੁੰਦਾ ਜਿੱਥੇ ਰਾਗ ਤੇ ਦੁਆਇਸ਼ ਦੀ ਗੱਲ ਹੋਵੇ, ਸਤਸੰਗ ਉਹ ਹੁੰਦਾ ਜਿੱਥੇ ਸੱਤ ਦੀ ਚੈਨਲ ਦੇ ਉੱਤੇ ਚੱਲ ਕੇ ਸੱਤ ਦੇ ਬਚਨ ਹੋਣ। ਸੋ ਇਸ ਕਰਕੇ ਧਿਆਨ ਦੇ ਨਾਲ ਸਰਵਣ ਕਰੋ, ਕਿਉਂਕਿ ਕਹਿੰਦੇ ਆਪ ਡੁੱਬੇ ਚੋ ਵੇਦਵੇਂ ਚੇਲੇ ਦੀਏ ਵਿਆਹੇ। ਜਿੰਨੇ ਸਤਸੰਗੀ ਆਉਂਦੇ ਉਹ ਵੀ ਡੁੱਬ ਗਏ ਤੇ ਆਪ ਵੀ ਡੁੱਬ ਗਿਆ। ਇਸ ਕਰਕੇ ਜੋ ਤੱਤ ਦੀ ਬਾਤ ਹੈ ਉਹਨੂੰ ਸਮਝਣਾ ਕਰੋ, ਠੀਕ ਹੈ? ਪਹਿਲੀ ਦੂਜੀ ਦੇ ਵੀ ਸਟੂਡੈਂਟ ਆਉਂਦੇ ਨੇ ਜਿਨ੍ਹਾਂ ਨੇ ਅਜੇ ਇੱਥੇ ਹੀ ਰੱਖਿਆ ਹੋਇਆ, ਜੀ ਮੇਰੀ ਮੱਝ ਨੂੰ ਦੁੱਧ ਦਿੰਦੀ, ਜੀ ਮੇਰਾ ਕਾਕਾ ਬਿਮਾਰ ਹੈ, ਜੀ ਸਾਨੂੰ ਕੰਮ ਨਹੀਂ ਸਾਡਾ ਚੱਲਦਾ, ਅਸੀਂ ਜੀ ਪੰਜ ਪੂਰਨਵਾਸੀਆਂ ਆ ਗਏ। ਉਹ ਤਾਂ ਪਹਿਲੀ ਦੇ ਅਜੇ ਦਾਖਲ ਹੋਣ ਦੇ ਕਾਬਲੇ ਨਹੀਂ ਹੈਗੇ, ਅਜੇ ਤਾਂ ਉਹ ਸਕੂਲ ਦੇਖ ਰਹੇ ਨੇ ਵੀ ਇਹ ਸਕੂਲ ਦੇ ਵਿੱਚ ਪੜ੍ਹਾਈ ਪੜੂਈ ਹੈ ਕਿ ਨਹੀਂ, ਪਤਾ ਹੀ ਨਹੀਂ ਉਹਨਾਂ ਨੂੰ ਪੜ੍ਹਾਈ ਦਾ। ਉਹ ਤਾਂ ਗੇਟ ਦੇ ਵਾਰ ਵਾਰ ਫਿਰਦੇ ਨੇ, ਜਿਹੜੇ ਗੇਟ 'ਚ ਆ ਜਾਂਦੇ ਨੇ ਅੰਮ੍ਰਿਤ ਛੱਕ ਲੈਂਦੇ ਨੇ, ਅੰਮ੍ਰਿਤ ਛੱਕ ਕੇ ਫਿਰ ਪੜ੍ਹਾਈ ਸ਼ੁਰੂ ਹੁੰਦੀ ਹੈ, ਪੜ੍ਹਾਈ ਸ਼ੁਰੂ ਹੁੰਦੀ ਹੈ, ਫਿਰ ਉਹਦੀਆਂ ਜਮਾਤਾਂ ਹੁੰਦੀਆਂ ਹੌਲੀ ਹੌਲੀ। ਪਹਿਲਾਂ ਕਰਮ ਦੀ ਪੜ੍ਹਾਈ ਹੈ, ਫਿਰ ਉਪਾਸ਼ਨਾ ਦੀ ਹੈ, ਫਿਰ ਗਿਆਨ ਦੀ ਹੈ, ਫਿਰ ਵਿਗਿਆਨ ਦੀ ਹੈ, ਫਿਰ ਤੱਤ ਦੀ ਪੜ੍ਹਾਈ ਹੈ। ਉਹ ਤੱਤ ਨੂੰ ਜੇ ਅਸੀਂ ਨਹੀਂ ਸਮਝਦੇ ਤਾਂ ਅਸੀਂ ਕਿਸੇ ਕਿਨਾਰੇ ਨਹੀਂ ਪਹੁੰਚਦੇ, ਸਮਾਂ ਬਰਬਾਦ ਕਰਕੇ ਚਲੇ ਜਾਂਦੇ ਹਾਂ, ਵਿਚਾਲੇ ਹੀ ਘੁੰਮੀ ਜਾਂਦੇ ਹਾਂ। ਕਿਉਂ? ਮਾਸਟਰ ਮਾੜਾ ਸੀ, ਮਾਸਟਰ ਆਪ ਅੰਨਾ ਸੀ, ਅੰਧਾ ਆਗੂ ਜੇਥੀਏ ਸਭ ਸਾਥ ਮੁਹਾਵੇ। ਜੇ ਅੰਨਾ ਆਗੂ ਹੋ ਗਿਆ ਅਨੁਭਵ ਤੋਂ ਵਿਹੂਣਾ, ਸਾਰਿਆਂ ਨੂੰ ਡੁਬੋ ਦੇਗਾ, ਸੋ ਇਸ ਕਰਕੇ ਜੋ ਬਚਨ ਤੱਤ ਦੇ ਗੁਰਬਾਣੀ ਦੇ ਅੰਦਰ ਆਉਂਦੇ ਨੇ ਉਹਨਾਂ ਨੂੰ ਸਮਝਣ ਦਾ ਯਤਨ ਕਰੋ। ਸੋ ਮਹਾਰਾਜ ਕਹਿੰਦੇ ਉਹ ਤੀਰਥ ਕਿੱਥੇ ਹੈ? ਕਹਿੰਦੇ ਇੱਕ ਥਾਂ ਇੱਕ ਪਾਸੇ ਤਾਂ ਗੰਗਾ ਹੈ, ਇੱਕ ਪਾਸੇ ਜਮਨਾ। ਆ ਜਮਨਾ ਤਾਂ ਜਾ ਰਹੀ ਹੈ ਪੌਂਟਾ ਸਾਹਿਬ ਦੇ ਨਾਲ ਲੱਗਦੀ, ਫਿਰ ਦਿੱਲੀ ਆ ਜਾਂਦੀ ਹੈ। ਗੰਗਾ ਜਿਹੜੀ ਹੈ ਪਰਲੇ ਪਾਸੇ ਜਾ ਰਹੀ ਹੈ। ਉਹ ਹਰਿਦੁਆਰ ਦੇ ਜਦੋਂ ਪਰੇ ਲੰਘ ਜਾਂਦੇ ਨੇ, ਹਰਿਦੁਆਰ ਤੋਂ ਹੁੰਦੀ ਉਹ ਲੰਘੀ ਜਾਂਦੀ ਹੈ, ਉਹ ਪਰਲੇ ਪਾਸੇ ਨੂੰ ਮੁੜਦੀ ਜਾਂਦੀ ਹੈ, ਇਹ ਹੇਠਾਂ ਤੋਂ ਮੁੜਦੀ ਜਾਂਦੀ ਹੈ। ਲਕੀਰਾਂ ਨੇ ਦੋ, ਉਹਨੂੰ ਵਿੰਗ ਪੈਂਦਾ, ਇਹਨੂੰ ਵੀ ਪੈਂਦਾ, ਉਹ ਇਕੱਠੇ ਹੋ ਜਾਂਦੇ ਨੇ ਗਾਂ ਜਾ ਕੇ ਤਰਵੇਣੀ ਚ। ਇਹੀ ਗੱਲ ਮਹਾਰਾਜ ਨੇ ਦੱਸੀ ਹੈ ਕਿ ਇੱਕ ਤਾਂ ਤੁਹਾਡੇ ਅੰਦਰ ਇੜਾ ਹੈ, ਇੱਕ ਪਿੰਗਲਾ ਹੈ, ਇੱਕ ਸੁਖਮਨ ਹੈ। ਜਿੱਥੇ ਦੋਹਾਂ ਦਾ ਸੰਗਮ ਹੁੰਦਾ ਉਹ ਸੁਖਮਨ ਹੈ। ਇੱਕ ਨੂੰ ਗੰਗਾ ਕਹਿੰਦੇ ਨੇ, ਇੱਕ ਨੂੰ ਜਮਨਾ ਕਹਿੰਦੇ ਨੇ, ਤੈ ਬੇਣੀ ਸੰਗਮ, ਉੱਥੇ ਸੰਗਮ ਹੁੰਦਾ। ਉਹ ਸੰਗਮ ਦੇ ਵਿੱਚ ਕੀ ਹੈ, ਸੱਤ ਸਮੁੰਦਰ ਸਮਾ ਜਾਂਦੇ ਨੇ ਉੱਥੇ, ਸੱਤ ਸਰ ਨਾਵਣ ਜਿਹੜਾ ਵਾਰ ਵਾਰ ਆਉਂਦਾ ਜ਼ਿਕਰ। ਉਹ ਸੱਤਾਂ ਸਮੁੰਦਰਾਂ ਦੇ ਵਿੱਚ ਸੁਰਤ ਸਮਾ ਜਾਂਦੀ ਹੈ, ਜਦ ਸੁਰਤ ਚੜ੍ਹਦੀ ਹੈ ਦੋਹਾਂ ਦੇ ਨਾਲ ਉਹ ਉੱਥੇ ਸਮਾ ਜਾਂਦੀ ਹੈ। ਇਹ ਸੰਤਾਂ ਨੂੰ ਮਿਲ ਕੇ ਪਤਾ ਲੱਗ ਜਾਂਦਾ ਵੀ ਇਹ ਸੁਰਤ ਈੜਾ ਪਿੰਗਲਾ ਸੁਖਨਾ ਚ ਕਿਵੇਂ ਟਿਕਾਈ ਦੀ ਹੁੰਦੀ ਹੈ, ਕਿਸ ਤਰ੍ਹਾਂ ਉੱਥੇ ਸੰਗਮ ਵਿੱਚ ਜਾਂਦੀ ਹੈ ਤੇ ਸੰਗਮ ਦਾ ਇਸ਼ਨਾਨ ਕਿਵੇਂ ਹੁੰਦਾ। ਮਹਾਰਾਜ ਕਹਿੰਦੇ ਗੰਗ ਜਮਨ ਤੈ ਬੇਣੀ ਸੰਗਮ। ਹੁਣ ਦੱਸ ਦਿੱਤਾ ਬਈ ਜਿਹੜਾ ਅੰਤਰ ਤੀਰਥ ਹੈ ਉਹ ਬੇਣੀ ਜਿੱਥੇ ਸੰਗਮ ਹੁੰਦਾ ਦੋਹਾਂ ਦਾ ਉੱਥੇ ਹੈ, ਜਿੱਥੇ ਈੜਾ ਤੇ ਪਿੰਗਲਾ ਸੱਜੀ ਨਾੜੀ ਤੇ ਖੱਬੀ ਨਾੜੀ ਨੱਕਦੀ ਜਾ ਕੇ ਰਲਦੀਆਂ ਨੇ ਦੋਏ, ਉਸ ਸਥਾਨ ਦੇ ਉੱਤੇ ਆਤਮ ਤੀਰਥ ਹੈ। ਪਹਿਲਾਂ ਆਗਿਆ ਚੱਕਰ ਤੇ ਰਲਦੀਆਂ ਨੇ, ਆਗਿਆ ਚੱਕਰ ਦੇ ਵਿੱਚ ਜੀਵ ਰਹਿੰਦਾ, ਗੁਰੂ ਦਾ ਵੀ ਇੱਥੇ ਹੀ ਪ੍ਰਵੇਸ਼ ਹੁੰਦਾ। ਇਸ ਸਥਾਨ ਦੇ ਉੱਤੇ ਬੇਅੰਤ ਨਾਦ ਹੁੰਦੇ ਨੇ, ਅਨਹਦ ਨਾਦ, ਇੱਥੇ ਹੀ ਰੋਸ਼ਨੀਆਂ ਹੁੰਦੀਆਂ, ਇਹਦੋਂ ਗਾਂ ਤ੍ਰਿਪਟੀ ਹੁੰਦੀ ਹੈ। ਇਹ ਦੋਏ ਬਦੋ ਬਦੀ ਚੱਲਦੀਆਂ ਨੇ, ਜਦੋਂ ਤ੍ਰਿਪਟੀ ਤੋਂ ਉੱਪਰ ਲੰਘਦੀਆਂ ਇੱਕ ਹੋ ਜਾਂਦੀਆਂ ਨੇ ਦੋਏ, ਤੇ ਫਿਰ ਜਾਂਦੀਆਂ ਕਿੱਥੇ ਨੇ? ਕਹਿੰਦੇ ਗਗਨ ਅੰਦਰ ਚਲੀਆਂ ਜਾਂਦੀਆਂ ਨੇ, ਦਸਵੇਂ ਦੁਆਰ ਚ ਚਲੀਆਂ ਜਾਂਦੀਆਂ। ਗੁਰਦੁਆਰੇ ਲਾਏ ਭਾਰ ਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਉਹ ਜਿਹਦਾ ਅੰਤ ਨਹੀਂ ਪਾਇਆ ਜਾਂਦਾ ਉਹ ਤੀਰਥ ਦੇ ਵਿੱਚ ਫਿਰ ਮਨ ਇਸ਼ਨਾਨ ਕਰਦਾ, ਮਸਤ ਹੋ ਜਾਂਦਾ, ਉਥੋਂ ਨਿਕਲਣਾ ਨਹੀਂ ਚਾਹੁੰਦਾ। ਮਹਾਰਾਜ ਨੇ ਕਿਹਾ ਵੀ ਸਤਿਗੁਰੂ ਨੂੰ ਪੁੱਛ। ਸਤਿਗੁਰੂ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਕਹਿੰਦੇ ਉੱਥੇ ਟੇਕੇ ਬਹਿ ਰਹੇ ਤੇ ਨਿਵਾਸ ਕਰ ਲਵੇ ਉੱਥੇ। ਉਹ ਸਥਾਨ ਦੇ ਉੱਤੇ ਆਤਮ ਤੀਰਥ ਹੈ, ਜਿਹਨੂੰ ਕਹਿੰਦੇ ਨੇ ਅੰਮ੍ਰਿਤ ਦਾ ਸਰੋਵਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਵਾਦ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਨਿਤ ਭਰਮ ਦਾ ਭਰਮ ਬੁਲਾਇਆ। ਕਸਤੂਰੀ ਹੁੰਦੀ ਹੈ ਨੇਫੇ ਚ, ਮਿਰਗ ਧਰਤੀ ਸੁੰਘੀ ਜਾਂਦਾ, ਧਰਤੀ ਸੁੰਘੀ ਜਾਂਦਾ ਸ਼ਿਕਾਰੀ ਨੂੰ ਪਤਾ ਲੱਗ ਜਾਂਦਾ, ਉਹਨੂੰ ਐਂ ਨਹੀਂ ਪਤਾ ਲੱਗਦਾ ਵੀ ਮੇਰੇ ਪੇਟ ਵਿੱਚ ਇਹੀ ਹੈ, ਤਾਂ ਨਾਭੀ ਦੇ ਅੰਦਰ ਕਸਤੂਰੀ ਦਾ ਗੰਢ ਹੈ, ਕਸਤੂਰੀ ਦੀ ਉਹਦੀ ਮੈਨੂੰ ਖੁਸ਼ਬੂ ਆ ਰਹੀ ਹੈ। ਐਸੇ ਤਰ੍ਹਾਂ ਦੇ ਨਾਲ ਮਨੁੱਖ ਨੂੰ ਨਹੀਂ ਪਤਾ ਲੱਗਦਾ ਵੀ ਅੰਮ੍ਰਿਤ ਦਾ ਸਰੋਵਰ ਮੇਰੇ ਕਿੱਥੇ ਕਰਦਾ, ਕਿਉਂ ਲੋੜ ਨਹੀਂ ਹੈ ਇਹਨੂੰ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਨ ਦੀ, ਨਾ ਇਹਦੇ ਮਨ ਵਿੱਚ ਕਦੇ ਰੁਚੀ ਜਾਗਦੀ ਹੈ। ਮਹਾਰਾਜ ਕਹਿੰਦੇ ਜੇ ਉੱਥੇ ਇਸ਼ਨਾਨ ਕਰ ਲਵੇ ਤਾਂ ਇਹਦੇ ਸਾਰੇ ਪਾਪਾਂ ਦਾ ਖਾਤਮਾ ਹੋ ਜਾਂਦਾ। ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ, ਕਿਉਂਕਿ ਅੰਦਰੇ ਸਭ ਤੀਰਥ ਆ ਜਾਂਦੇ ਨੇ ਉਹਦੇ। ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦਰ ਸਮਾਵਾ। ਸਤੇ ਸਮੁੰਦਰ ਸਮਾ ਜਾਂਦੇ ਨੇ ਉੱਥੇ, ਸਾਤ ਸਮੁੰਦਰ ਸਮਾਵਾ, ਪੁੰਨ ਦਾਨ ਪੂਜਾ ਪਰਮੇਸ਼ਰ। ਹੁਣ ਉੱਥੇ ਪੁੰਨ ਦਾਨ ਤੇ ਪੂਜਾ ਪਰਮੇਸ਼ਰ ਦੀ ਕਾਹਦੀ ਹੈ? ਉੱਥੇ ਪੂਜਾ ਕੀ ਕਰਨੀ ਹੈ, ਕੀ ਉੱਥੇ ਪੁੰਨ ਕਰਨਾ ਹੈ, ਕੀ ਦਾਨ ਕਰਨਾ ਹੈ? ਮਹਾਰਾਜ ਕਹਿੰਦੇ ਉੱਥੇ ਅਜੀਬ ਬਾਤ ਹੈ, ਉਹ ਇਹ ਹੈ ਕਿ ਵਾਹਿਗੁਰੂ ਨੂੰ ਇੱਕੋ ਹੀ ਜਾਣਨਾ ਹੈ। ਪਹਿਲਾਂ ਵੀ ਉਹ ਇੱਕ ਸੀ, ਜਦ ਹੁਣ ਸੰਸਾਰ ਹੋਇਆ ਇਹ ਹੁਣ ਵੀ ਇੱਕ ਹੈ, ਹੁਣ ਇਹਦੇ ਚ ਰੌਲਾ ਪੈ ਜਾਂਦਾ। ਕਹਿੰਦੇ ਜੀ ਇੱਕੋ ਵਾਹਿਗੁਰੂ ਇੱਕੋ ਹੀ ਹੈ, ਫਿਰ ਵਾਹਿਗੁਰੂ ਇੱਕ ਹੈ ਤਾਂ ਫਿਰ ਆ ਸੰਸਾਰ ਕੀ ਹੋਇਆ, ਤਾਂ ਦੋ ਹੋ ਗਏ, ਇੱਕ ਮੈਂ ਹੋ ਗਿਆ, ਤਿੰਨ ਹੋ ਗਏ, ਝੂਠ ਬੋਲਦਾ, ਵਾਹਿਗੁਰੂ ਇੱਕੋ ਹੈ। ਉਹ ਅਰਥ ਕਰ ਲੈਣਗੇ ਵੀ ਵਾਹਿਗੁਰੂ ਇੱਕੋ ਹੈ, ਵਾਹਿਗੁਰੂ ਇੱਕੋ ਤਾਂ ਸਾਰੇ ਹੀ ਮਹਾਰਾਜ ਕਹਿੰਦੇ ਆ, ਏਕੋ ਏਕ ਹੈ ਸਭ ਕੋਏ ਹਉਮੈ ਗਰਭ ਵਿਆਪੇ। ਬਾਹਰ ਭੀਤਰ ਏਕੋ ਜਾਣਾ ਹੈ, ਇਉਂ ਘਰ ਮਹਿਲ ਸੰਜਾਪੇ। ਕਹਿੰਦੇ ਜਦੋਂ ਨੇਚੇ ਦੇ ਵਿੱਚ ਆ ਗਿਆ ਅੰਦਰ ਤੇ ਬਾਹਰ ਇੱਕ ਹੈ ਤਾਂ ਉਹ ਦਰਵਾਜ਼ਾ ਖੁੱਲ ਜਾਏਗਾ, ਤੇ ਨਹੀਂ ਨਹੀਂ ਦਰਵਾਜ਼ਾ ਖੁੱਲੇਗਾ। ਉਹ ਤਾਂ ਹਉਮੈ ਵਿੱਚ ਕਹੀ ਜਾਂਦਾ, ਇੱਕ ਹੈ ਏਕ ਨਾਲੇ ਆਪ ਬਣਿਆ ਫਿਰਦਾ, ਮੈਂ ਵੀ ਹੈਗਾ ਤੂੰ ਨੀ, ਤੂੰ ਤੂੰ ਇੱਕ ਵਾਹਿਗੁਰੂ ਤੂੰ ਝੂਠ ਕਿਉਂ ਬੋਲਦਾ। ਕਹਿੰਦੇ ਨਾ ਜੀ ਉਹ ਇੱਕ ਹੈ, ਹੋਰ ਦੇਵੀ ਦੇਵਤਾ ਕੋਈ ਨੀ, ਉਹ ਤਾਂ ਕਰੋੜਾਂ ਹੀ ਨੇ ਦੇਵੀ ਦੇਵਤੇ ਮਾਇਆ ਦੇ ਅੰਦਰ। ਫੇਰ ਦੋ ਹੋ ਗਏ ਵੀ, ਕਿਉਂ ਗਿਆਨ ਨਹੀਂ ਹੈ ਅੰਦਰਲੇ ਪਾਸੇ ਪ੍ਰਕਾਸ਼ ਨਾ ਹੋਣ ਕਰਕੇ ਗੱਲ ਸਮਝ ਨਹੀਂ ਆਉਂਦੀ, ਉਹਨੂੰ ਅਗਰ ਮਗਰ ਕਰਕੇ ਅਰਥ ਕਰਦਾ ਉਹਦੇ। ਮਹਾਰਾਜ ਕਹਿੰਦੇ ਉੱਥੇ ਇੱਕ ਜਾਪਣਾ ਜੁਗ ਜੁਗ ਇੱਕ ਹੋ ਜਾਤਾ, ਇਹੀ ਪੁੰਨ ਇਹੀ ਦਾਨ ਇਹੀ ਪੂਜਾ ਪਰਮੇਸ਼ਰ। ਨਾਨਕ ਮਾਗ ਮਹਾਰਸ ਹਰ ਜਪ, ਮਾਗ ਦੇ ਵਿੱਚ ਮਹਾਰਸ ਪ੍ਰਾਪਤ ਹੁੰਦਾ ਹਰੀ ਦਾ ਜਪ ਕਰਕੇ। ਫਲ ਕਿੰਨਾ ਹੁੰਦਾ? ਕਹਿੰਦੇ 68 ਤੀਰਥ ਨਾਤਾ, 68 ਤੀਰਥਾਂ ਦਾ ਇਸ਼ਨਾਨ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਰੋਜ਼ ਇਸ਼ਨਾਨ ਕਰਨ ਦੇ ਨਾਲ। ਤੇ ਇਸ਼ਨਾਨ ਦੀ ਜੁਗਤ ਕਿਵੇਂ ਹੈ? ਮਹਾਰਾਜ ਕਹਿੰਦੇ ਪਹਿਲਾਂ ਚੱਲ ਤਾਂ ਸਹੀ, ਪਹਿਲਾਂ ਤੀਰਥ ਤੇ ਤਾਂ ਪਹੁੰਚ, ਫੇਰ ਜੁਗਤ ਪੁੱਛ ਲਈ। ਕਹਿੰਦੇ ਰਸਤਾ ਕੀ ਹੈ? ਮਹਾਰਾਜ ਸਾਨੂੰ ਤਾਂ ਡੰਡੀ ਦਾ ਨਹੀਂ ਪਤਾ, ਸੜਕ ਹੈ ਕਿ ਡੰਡੀ ਹੈ ਕਿ ਪਹਾੜਾਂ ਦੀ ਚੜ੍ਹਾਈ ਹੈ? ਮਹਾਰਾਜ ਕਹਿੰਦੇ ਆ ਕੁਛ ਵੀ ਨਹੀਂ ਹੈ, ਇਹ ਗੱਲਾਂ ਹੋਰ ਨੇ, ਉਹ ਗੱਲ ਹੋਰ ਹੈ। ਤੂੰ ਐਂ ਸਮਝ ਲੈ ਵੀ ਡੰਡੀ ਤੇ ਤੁਰਨਾ ਹੈ, ਕਦਮ ਕਦਮ ਜਿਹੜਾ ਤੇਰਾ ਜਾਣਾ ਹੈ ਨਾ, ਉਹਦਾ ਧਿਆਨ ਕਰਨਾ ਹੀ ਡੰਡੀ ਹੈ। ਇਸ ਤਰ੍ਹਾਂ ਫਰਮਾਨ ਕਰਦੇ ਹਾਂ, ਪੜ੍ਹੋ ਬਿਆਨ।
I'm
ਸਭ ਚੱਪੀਐ
ਰਸਨਾ ਦੇ ਨਾਲ ਵਾਰ 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 ਪ੍ਰਭ ਜਪੀਏ। ਇੱਥੋਂ ਕੀ ਮਿਲੇਗਾ ਤੁਹਾਨੂੰ? ਅੰਮ੍ਰਿਤ ਦਾ ਇੱਕ ਫੁਹਾਰ ਤੁਹਾਡੇ ਅੰਦਰ ਰਸਨਾ ਦੇ ਉੱਤੇ ਗਿਰਨ ਲੱਗ ਜਾਏਗੀ, ਰਸ ਆ ਜਾਏਗਾ ਤੇ ਇਹੀ ਰਸ ਮਹਾਂਰਸ ਬਣ ਜਾਂਦਾ। ਨਾਮ ਨਾਨਕ ਮਾਘ ਮਹਾਂਰਸ ਹਰ ਜਪ। ਜਦੋਂ ਮਹਾਂਰਸ ਬਣ ਗਿਆ ਫਿਰ ਕਹਿੰਦੇ ਅੱਠ ਸਾਲ ਤੀਰਥ ਨਹਾਤਾ, ਤੀਰਥਾਂ ਦੇ ਜਾਣ ਦੀ ਲੋੜ ਨਹੀਂ, ਅੰਦਰੇ ਤੀਰਥ ਪ੍ਰਗਟ ਹੋ ਗਏ ਸਾਰੇ। ਕਿਉਂਕਿ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਰਸਨਾ ਦੇ ਨਾਲ ਨਾਮ ਜਪਦਾ, ਸਵਾਸ ਨਾਲ ਨਾਮ ਜਪਦਾ, ਅਨਹਦ ਸ਼ਬਦ ਦੀ ਮਦਦ ਨਾਲ ਜਪਦਾ। ਇਹਦੇ ਵਿੱਚ ਕੰਠ ਦਾ ਨਾਮ ਆ ਗਿਆ, ਜੇਬਾ ਦਾ ਨਾਮ ਆ ਗਿਆ, ਪਸੰਤੀ ਬਾਣੀ ਦਾ ਨਾਮ ਆ ਗਿਆ, ਪਰਾ ਬਾਣੀ ਦਾ ਨਾਮ ਆ ਗਿਆ, ਅਨਹਦ ਨਾਦ ਦਾ ਨਾਮ ਆ ਗਿਆ। ਇੱਥੇ ਜਾ ਕੇ ਧਿਆਨ ਪਰਪੱਕ ਹੋ ਜਾਂਦਾ ਹੈ। ਬਾਹਰੋਂ ਖਿੱਚ ਕੇ ਗੁਰੂ ਦੀ ਮੂਰਤ ਤੇ ਧਿਆਨ ਲਿਆਓ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ ਦਾ ਪੁੱਛਣਾ ਪੈਂਦਾ ਸਾਧੂਆਂ ਨੂੰ ਵੀ, ਮੈਂ ਮਹਾਰਾਜ ਕਿਹੜੀ ਮੂਰਤ ਦਾ ਧਿਆਨ ਧਰਾਂ? ਸਾਕਾਰ ਦਾ ਧਰਾਂ ਕਿ ਸ਼ਬਦ ਦੇ ਧੁਨ ਦਾ ਧਰਾਂ ਕਿ ਮੈਂ ਸ਼ਬਦ ਦੇ ਪ੍ਰਕਾਸ਼ ਦਾ ਧਰਾਂ? ਤਿੰਨ ਕਿਸਮ ਦਾ ਧਿਆਨ ਹੋਇਆ ਕਰਦਾ। ਸੰਪਤ ਧਿਆਨ ਹੁੰਦਾ, ਪ੍ਰਤੀਕ ਧਿਆਨ ਹੁੰਦਾ। ਗੁਰੂ ਨੂੰ ਪਰਮੇਸ਼ਰ ਜਾਣ ਕੇ ਉਹਦਾ ਧਿਆਨ ਧਰਨਾ, ਕੋਈ ਚਿੰਨ ਥਾਪ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਦੇਖ ਕੇ ਗੁਰੂ ਨਾਨਕ ਦਾ ਧਿਆਨ ਧਰਨਾ। ਅਹੰਗ੍ਰਹਿ ਧਿਆਨ ਹੁੰਦਾ, ਉਹ ਗਿਆਨਵਾਨ ਪੁਰਸ਼ਾਂ ਵਾਸਤੇ ਹੁੰਦਾ। ਉਹ ਉਹਨਾਂ ਦੇ ਧਿਆਨ ਚੋਂ ਵਾਹਿਗੁਰੂ ਨਹੀਂ ਵਿਸਰਦਾ ਕਦੇ ਵੀ, ਵਾਹਿਗੁਰੂ ਨਿਰਾਕਾਰ ਹਰ ਵਕਤ ਦਿਸਦਾ ਰਹਿੰਦਾ, ਉਹਨਾਂ ਨੂੰ ਹਰ ਵਕਤ ਮਹਿਸੂਸ ਹੁੰਦਾ ਰਹਿੰਦਾ ਅੰਦਰ। ਇਹ ਅਵਸਥਾ ਉੱਚੀ ਹੋਇਆ ਕਰਦੀ ਹੈ, ਕਿਸੇ ਬਿਰਲੇ ਬਿਰਲੇ ਨੂੰ ਪ੍ਰਾਪਤ ਹੁੰਦੀ ਹੈ। ਸੋ ਇਹਨੂੰ ਆਤਮ ਤੀਰਥ ਕਹਿੰਦੇ ਨੇ, ਇਹਦਾ ਇਸ਼ਨਾਨ ਕਰ ਕਹਿੰਦੇ ਰੋਜ਼। ਮਹਾਰਾਜ ਹੇਠਲੇ ਪਾਣੀ ਦੇ ਇਸ਼ਨਾਨ ਨੂੰ ਕਹਿੰਦੇ, ਸਰੀਰ ਨੂੰ ਸਾਵਧਾਨ ਕਰ, ਲੇਕਿਨ ਮਨ ਦਾ ਇਸ਼ਨਾਨ ਕਰਾ ਆਤਮਾ ਦੇ ਤੀਰਥ ਦੇ ਅੰਦਰ। ਸੱਚ ਤਾਂ ਵਰਗਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ। ਸੋ ਤੀਰਥ ਜਿਹੜਾ ਮਹਾਰਾਜ ਕਹਿੰਦੇ, ਤੀਰਥ ਹਰੀ ਦਾ ਨਾਮ ਹੋਇਆ ਕਰਦਾ ਹੈ, ਪੜ੍ਹੋ। ਸੱਚਾ ਤੀਰਥ ਹਰੀ ਦਾ ਵੀ ਨਾਮ ਹੈ, ਅੰਦਰੋਂ ਮੈਲ ਕੱਟਦਾ। ਤੀਰਥ ਹਰੀ ਦਾ ਨਾਮ ਹੈ, ਅੰਦਰੋਂ ਮੈਲ ਕੱਟਦਾ। ਨਾਮ ਜਪਣਾ, ਨਾਮ ਦੇ ਨਾਮ ਦੀ ਪ੍ਰਾਪਤੀ ਹੋ ਜਾਣੀ, ਸਭ ਤੋਂ ਵੱਡਾ ਤੀਰਥ ਹੈ, ਜਿਹਦਾ ਫਲ ਬੇਅੰਤ ਬੇਅੰਤ ਹੈ, ਜਿਹਨੂੰ ਕੋਈ ਜਾਣ ਨਹੀਂ ਸਕਦਾ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸ਼ਬਦ ਹੀ ਵਿਚਾਰ ਕਰਕੇ ਜਦੋਂ ਗਿਆਨ ਦਾ ਝਲਕਾ ਵੱਜੇ, ਉਸ ਵੇਲੇ ਮਹਾਰਾਜ ਕਹਿੰਦੇ ਤੀਰਥ ਦਾ ਇਸ਼ਨਾਨ ਪੂਰਾ ਹੋ ਗਿਆ। ਗੁਰਗਿਆਨ ਸਾਚਾ ਥਾਨ ਤੀਰਥ, ਜੋ ਗੁਰੂ ਦਾ ਗਿਆਨ ਹੈ ਉਹ ਥਾਨ ਹੈ ਤੀਰਥ ਦਾ, ਤੇ ਉੱਥੇ 10 ਪੁਰਬ ਹਰ ਵਕਤ ਲੱਗੇ ਰਹਿੰਦੇ ਨੇ। ਆ ਤਾਂ ਕੁੰਭੀ ਅਰਧ ਕੁੰਭੀ ਆਉਂਦੀ ਹੈ 6 ਸਾਲ 12 ਸਾਲ ਬਾਅਦ। ਮਹਾਰਾਜ ਕਹਿੰਦੇ ਇੱਥੇ ਸਤਸੰਗ ਦੇ ਅੰਦਰ ਹਰ ਵਕਤ ਦਸਹਿਰਾ ਰਹਿੰਦਾ, ਹਰ ਵਕਤ ਦਸਹਿਰਾ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਹਿਰਾ। ਹਾਂ ਨਾਮ ਹਰ ਕਾ ਸਦਾ ਜਾਂਚੋ ਦੇਹ ਪ੍ਰਭ ਧਰਨੀ ਤਰ੍ਹਾਂ। ਹੇ ਵਾਹਿਗੁਰੂ ਇਹ ਜਿਹਾ ਨਾਮ ਮੈਨੂੰ ਫਿਰ ਦੇ, ਕਿਰਪਾ ਕਰਦੇ ਸਾਡੇ ਤੇ। ਮਹਾਰਾਜ ਕਹਿੰਦੇ ਨਾਮ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੈ ਸੱਚ ਬਿਨ। ਸਾਰੇ ਸੰਸਾਰ ਦੇ ਰੋਗ ਕੱਟਣ ਨੂੰ ਸਮਰੱਥ ਹੈ ਇਹ ਦਵਾਈ। ਮਨ ਮੈਲ ਲੱਗੀ ਹੋਈ ਹੈ ਸੱਚੇ ਨਾਮ ਤੋਂ ਬਗੈਰ, ਸਾਰਾ ਸੰਸਾਰ ਮੈਲ ਹੈ, ਕੋਈ ਵੀ ਨਹੀਂ ਹੈ ਜਿਹੜਾ ਪਵਿੱਤਰ ਹੋਵੇ। ਗੁਰਵਾਕ ਨਿਰਮਲ ਸਦਾ ਚਾਨਣ, ਗੁਰੂ ਦਾ ਜਿਹੜਾ ਵਾਕ ਹੈ ਇਹ ਨਿਰਮਲ ਤੇ ਚਾਨਣਾ ਦਿੰਦਾ। ਨਿਤ ਸਾਚ ਤੀਰਥ ਮੱਜਣਾ, ਰੋਜ਼ ਸੱਚੇ ਤੀਰਥ ਦਾ ਇਸ਼ਨਾਨ ਕਰਾਉਂਦਾ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾ। ਇੱਥੇ ਆ ਕੇ ਮਹਾਰਾਜ ਨੇ ਅੰਮ੍ਰਿਤਸਰ ਦਾ ਅਰਥ ਖੋਲ ਦਿੱਤਾ। ਕਹਿੰਦੇ ਜਦ ਅੰਮ੍ਰਿਤਸਰ ਤੀਰਥ ਤੇ ਇਸ਼ਨਾਨ ਕਰਦੇ ਹੋ ਮਨ ਨਿਰਮਲ ਹੋ ਗਿਆ ਤੇ ਮੈਲ ਚਲੀ ਗਈ। ਹੁਣ ਇਹ ਤੀਰਥ ਕਿਹੜਾ ਹੋਇਆ? ਕਹਿ ਜਿਹਨੂੰ ਗੰਗਾ ਕਹਿੰਦੇ ਹੋ ਨਾ, ਉੱਥੇ ਜੇ ਬੰਦਗੀ ਕਰਨ ਕਿਤੇ ਬੰਦਗੀ ਕਰਨ ਵਾਲੇ ਦਾ ਚਰਨ ਪੈ ਟਿਕ ਜਾਵੇ, ਉਹ ਚਰਨਾਂ ਦੀ ਜਿਹੜੀ ਧੂੜ ਹੈ ਉਹ ਕਰੋੜ ਗੰਗਾ ਦੇ ਬਰਾਬਰ ਫਲ ਦਿੰਦੀ ਹੈ। ਕਰੋੜ ਗੰਗਾ ਦਾ ਫਲ ਕਰੋੜ ਗੁਣਾ ਵੱਧ ਜਾਵੇ ਤੇ ਇੱਕ ਮਹਾਤਮਾ ਦਾ ਚਰਨ ਇੱਕ ਥਾਂ ਰੱਖਿਆ ਜਾਵੇ, ਕਹਿੰਦੇ ਇੰਨਾ ਫਲ ਹੋਇਆ ਕਰਦਾ। ਜਨਮਾਂ ਜਨਮਾਂਤਰਾਂ ਦੀ ਮੈਲ ਲੈ ਜਾਇਆ ਕਰਦੀ ਹੈ,
ਜਨਮਾਂ ਜਨਮਾਂ ਦੇ ਪਾਪ ਲੈ ਜਾਂਦੇ, ਜਨਮਾਂ ਦੇ ਪਾਪ ਲੈ Thank you.
ਸਾਧ ਕੀ ਧੂੜ ਕਰੇ ਇਸ਼ਨਾਨ, ਜੇ ਸਾਧ ਦੀ ਧੂੜ ਦੇ ਵਿੱਚ ਇਸ਼ਨਾਨ ਕਰਨ ਦੀ ਜਾਚ ਆ ਜਾਵੇ। ਕਹਿੰਦੇ ਕਰੋੜਾਂ ਪਾਪ ਲੈ ਜਾਂਦੇ ਨੇ, ਐਸੀ ਦੇਖਿਆ ਜਨ ਸਿਓ ਮੰਗਾਂ। ਮੈਂ ਆਪਣੇ ਗੁਰੂ ਤੋਂ ਐਸੀ ਸਿੱਖਿਆ ਮੰਗਦਾ, ਤੁਮਰੋ ਧਿਆਨ ਤੁਮਾਰੋ ਰੰਗਾ, ਤੁਮ ਹੀ ਤੁਮਰੀ ਸੇਵ ਤੁਮਾਰੇ ਅੰਗਾ। ਤੇਰੇ ਨਾਲ ਰਹਾਂ, ਤੇਰੀ ਓ ਮੈਂ ਸੇਵਾ ਕਰਾਂ, ਤੇਰਾ ਹੀ ਧਿਆਨ ਕਰਾਂ, ਤੇਰਾ ਹੀ ਮੈਂ ਪਿਆਰ ਕਰਾਂ। ਜਨ ਕੀ ਟਹਿਲ ਸੰਭਾਖਣ ਜਨ ਸਿਉ, ਜਿਹੜੇ ਸ਼ੁੱਧ ਬਚਨ ਨੇ ਸੰਭਾਖਣ ਜਨ ਦੇ, ਉਹਨਾਂ ਨੂੰ ਕਮਾਉਣਾ ਜਨ ਦੀ ਟਹਿਲ ਹੁੰਦਾ। ਉਠਣ ਬੈਠਣ ਜਾ ਕੇ ਸੰਗਾ, ਜਨ ਚਰ ਰਜ ਮੁੱਖ ਮਾਥੇ ਲੱਗੀ। ਜੇ ਐਸੇ ਮਹਾਂਪੁਰਸ਼ ਦੇ ਚਰਨਾਂ ਦੀ ਰਜ ਉੜਕੇ ਮੱਥੇ ਨਾਲ ਲੱਗੀ, ਕਹਿੰਦੇ ਉਹਦੇ ਨਾਲ ਕੀ ਹੁੰਦਾ? ਆਸਾ ਪੂਰਨ ਅਨੰਤ ਤਰੰਗ, ਬੇਅੰਤ ਤਰੰਗਾਂ ਜੋ ਮੰਨਦੀਆਂ ਨੇ ਉਹ ਸ਼ਾਂਤ ਹੋ ਜਾਂਦੀਆਂ ਤੇ ਆਸਾ ਪੂਰਨ ਹੋ ਜਾਂਦੀ ਹੈ। ਜਨ ਪਾਰ ਬ੍ਰਹਮ ਜਾਂ ਕੀ ਨਿਰਮਲ ਮਹਿਮਾ, ਜਨ ਦੇ ਵਿੱਚ ਤੇ ਪਾਰ ਬ੍ਰਹਮ ਚ ਕੋਈ ਫਰਕ ਨਹੀਂ ਹੁੰਦਾ। ਬ੍ਰਹਮ ਹੈ ਜਨ, ਜਨ ਹੈ ਪਾਰ ਬ੍ਰਹਮ, ਏਕੋ ਆਪ ਗਾਂ ਕੀ ਹੈ, ਨਹੀਂ ਕੁਛ ਪਰਮ, ਪਰਮ ਚ ਨਾ ਪਿਓ। ਲੇਕਿਨ ਐਸਾ ਜਨ ਹੈ ਜਿਹੜਾ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ। ਐਸਾ ਜਨ ਵੱਡ ਭਾਗੀ ਪਾਈ, ਵੱਡੇ ਭਾਗ ਹੋਣ ਤਾਂ ਪ੍ਰਾਪਤ ਹੁੰਦਾ। ਜਨ ਪਾਰ ਬ੍ਰਹਮ ਜਾਂ ਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ। ਕਰੋੜ ਤੀਰਥਾਂ ਤੋਂ ਵੀ ਮਹਾਤਮ ਵੱਡਾ ਹੋਇਆ ਕਰਦਾ। ਜਨ ਕੀ ਧੂਰ ਕੀਓ ਮੱਝਣ ਨਾਨਕ, ਜਨਮ ਜਨਮ ਕੇ ਹਰੇ ਕਲੰਗਾ। ਹੁਣ ਇਹਦਾ ਅਰਥ ਸਖਾਲਾ ਜਿਹਾ ਮੈਂ ਦੱਸਦਾ, ਧਿਆਨ ਨਾਲ ਸੁਣੇ। ਜਨ ਦੀ ਜਿਹੜੀ ਧੂੜ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਧੂੜ ਹੋਇਆ ਕਰਦੀ ਹੈ ਜਿੱਥੇ ਚਰਨ ਰੱਖ ਦੇਣ, ਉਹ ਥਾਂ ਪਵਿੱਤਰ ਹੋ ਜਾਂਦਾ। ਜਿੱਥੇ ਬੈਠਣ ਸਾਧ ਜਨ ਸੋ ਥਾਂ ਸੁਣਦ, ਸਾਡੇ ਵਾਸਤੇ ਬਹੁਤਾ ਹੀ ਸੁਖਾਲਾ ਜਿਹੜਾ ਕੰਮ ਹੈ ਨਾ, ਕਿਸੇ ਚੱਕਰ ਚ ਪੈਣ ਤੋਂ, ਪਰੇਸ਼ਾਨ ਹੋਣ ਤੋਂ। ਉਹ ਇਹ ਹੈ ਕਿ ਜਨ ਦੀ ਧੂੜ ਜੋ ਮੁੱਖ ਦੀ ਧੂੜ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹਦੇ ਵਿੱਚ ਜਦ ਅਸੀਂ ਇਸ਼ਨਾਨ ਕਰਦੇ ਹਾਂ, ਕਰੋੜਾਂ ਪਾਪਾਂ ਦਾ ਨਾਸ਼, ਕਰੋੜਾਂ ਪਾਪ ਨਾਸ਼ ਹੋ ਜਾਂਦੇ। ਤੋ ਨਾਸ਼ ਹੋ ਜਾਂਦੇ ਨੇ, ਉਹਦੇ ਨਾਮ ਚ ਬਰਕਤ ਹੈ। ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਕੋਟ ਹੈਗਾ ਤੇਰੋ ਨਾਮ ਹਰਨ। ਤੇਰੇ ਨਾਮ ਨੇ ਕਰੋੜਾਂ ਪਾਪ ਦੂਰ ਕਰਨੇ ਨੇ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸਕੀ ਪਰਮਗਤ ਹੋਏ। ਜਿਹਨੂੰ ਦਾਸ ਦੀ ਰੇਣ ਮਿਲ ਜਾਵੇ, ਪਰਮੇਸ਼ਵਰ ਦੇ ਦਾਸ ਦੀ, ਇੱਥੇ ਸੰਤਾਂ ਨੂੰ ਕਿਹਾ। ਕਹਿੰਦੇ ਉਹਦਾ ਉਹਦੀ ਪਰਮਗਤੀ ਹੋ ਜਾਇਆ ਕਰਦੇ ਆ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਲਾਏ। ਖੋਟੀ ਮਤ ਕਰੋੜਾਂ ਜਨਮਾਂ ਦੀ ਦੂਰ ਹੋ ਜਾਂਦੀ ਹੈ, ਕਿਉਂ ਨਿਮਰਤਾ ਤੇ ਬਗੈਰ ਸੰਤਾਂ ਦੀ ਧੂੜੀ ਚ ਮੱਥੇ ਨਾਲ ਨਹੀਂ ਲੱਗਦੀ। ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲਵਿਖ ਦੁੱਖ ਸਗਲੇ ਮੇਰੇ ਲਾਥੇ। ਗੁਰੂ ਗ੍ਰੰਥ ਸਾਹਿਬ ਚ ਵਾਰ ਵਾਰ ਜ਼ਿਕਰ ਆਉਂਦਾ, ਧੂੜੀ ਦਾ ਬਹੁਤ ਜ਼ਿਕਰ ਆਉਂਦਾ। ਇਹ ਲਿਖੇ ਹੋਏ ਪੁੱਠੇ ਲੇਖ ਮਿਟਾ ਦਿੰਦੀ ਹੈ, ਬਿਮਾਰੀਆਂ ਦੂਰ ਕਰਦੀ ਹੈ। ਕਿੰਨੇ ਇੱਥੇ ਰਾਜੀ ਹੁੰਦੇ ਨੇ ਜੇ ਧੂੜ ਦੀ ਮਹਿਮਾ ਪਤਾ ਲੱਗ ਜੇ। ਪਹਿਲੇ ਦਿਨ ਇੱਥੇ ਜਦ ਚੱਲਦਾ ਸੀਗਾ, ਅਟਰੈਕਟਰ ਚੱਲਦੇ ਸੀ 18-19, ਟਿੱਬੇ ਪੱਧਰ ਕਰਦੇ ਸੀ। ਆਪਣੀ ਸੰਗਤ ਚ ਸਿੰਘ ਹੈ, ਸੇਵਾ ਕਰਦਾ ਇੱਥੇ, ਕਹਿਣ ਲੱਗਿਆ ਵੀ ਮੇਰੇ ਸਰੀਰ ਦੇ ਉੱਤੇ ਬੜੀ ਬੁਰੀ ਖਾਜ ਪਈ ਹੋਈ ਹੈ, ਹਟਦੀ ਨਹੀਂ। ਇਹ ਬੀਬੀ ਜੀ ਕਹਿਣ ਲੱਗੀ ਨੇਚੇ ਨਾਲ, ਨੇਚਾ ਹੋਣ ਕਰੇ, ਜੇ ਅੰਦਰ ਨੇਚਾ ਹੋਵੇ ਉਹ ਬਚਨ ਸਫਲਾ ਹੁੰਦਾ। ਜੇ ਬਚਨ ਕਰਨ ਵਾਲੇ ਦੇ ਅੰਦਰ ਨੇਚਾ ਨਹੀਂ ਤਾਂ ਨਹੀਂ ਉਹ ਬਚਨ ਸਫਲ ਹੋਇਆ ਕਰਦਾ। ਜੇ ਉਹਦੇ ਅੰਦਰ ਅਜੇ ਨਹੀਂ ਰਾਜੀ ਹੋਣਾ, ਨਹੀਂ ਹੁੰਦਾ ਮੂੰਹ ਨਾਲ ਚੰਨਾ ਕਿੰਨਾ ਕੀ ਜਾ। ਉਹ ਨੇਚਾ ਸੀ ਵੀ ਇੱਥੇ ਸੰਗਤਾਂ ਦੇ ਚਰਨ ਪੈ ਰਹੇ ਨੇ, ਸ਼ਰਧਾ ਨਾਲ ਆ ਰਹੇ ਨੇ, ਐਵੇਂ ਤਾਂ ਨਹੀਂ ਇੱਥੇ ਟਿੱਬੇ ਢਾਉਣ ਆਏ ਸੀਗੇ। ਸ਼ਰਧਾ ਸੀ ਮਨ ਵਿੱਚ, ਲਗਨ ਸੀ ਵੀ ਕੋਈ ਸਥਾਨ ਬਣ ਜਾਵੇ, ਸਾਨੂੰ ਸਤਸੰਗ ਦਾ ਥਾਂ ਮਿਲ ਜਾਵੇ। ਅਸੀਂ ਸਰਕੜੇ ਹੀ ਖੜੇ ਸੀ ਇੱਥੇ, ਕੋਈ ਲੰਘਦਾ ਵੀ ਨਹੀਂ ਸੀ ਇੱਥੇ। ਉਹ ਸੰਤਾਂ ਦੇ ਸੰਗਤਾਂ ਦੇ ਚਰਨ ਪੈਣ ਦੇ ਨਾਲ ਭਾਵਨਾ ਜਿਹੜੀ ਹੈ ਗੁਰੂ ਦੇ ਨਾਲ ਜੁੜੀ ਹੋਈ ਸੀ। ਗੁਰੂ ਦੀ ਕਰੰਟ ਆ ਰਹੀ ਸੀ ਸਾਰਿਆਂ ਦੇ ਅੰਦਰ, ਸਾਰਿਆਂ ਦੇ ਅੰਦਰ। ਜਿੰਨੇ ਇੱਥੇ ਕੋਈ ਟੋਕਰੀਆਂ ਚੱਕਦਾ ਸੀ, ਕੁਝ ਕਰਦਾ ਸੀ, ਕੋਈ ਕਈਆਂ ਚੱਕੀ ਫਿਰਦਾ ਸੀ, ਗੁਰੂ ਦੇ ਨਾਲ ਜੁੜਿਆ ਹੋਇਆ ਸੀ। ਹਰੇਕ ਇੱਥੇ ਨੀਂਦਿਆ ਚੁਗਲੀ ਤਾਂ ਨਹੀਂ ਨਾ ਕੋਈ ਕਰਦਾ ਸੀ। ਉਹ ਜਦ ਗੁਰੂ ਦੀ ਕਰੰਟ ਆ ਰਹੀ ਹੈ ਤੇ ਉਹ ਧਰਤੀ ਨਾਲ ਵੀ ਲੱਗ ਰਹੀ ਸੀ ਚਰਨਾਂ ਤੋਂ ਹੋ ਕੇ। ਇਹ ਕਹਿਣ ਲੱਗੇ ਤੂੰ ਐਂ ਕਰ ਕੱਪੜੇ ਲਾ ਦੇ ਇੱਥੇ ਲਿਟਣ ਲੱਗ ਜਾ, ਮੈਂ ਸਿੱਧਾ ਹੀ ਲਾ ਜਾ। ਉਹ ਕਹਿੰਦਾ ਬੀਬੀ ਜੀ ਮੈਨੂੰ ਸੰਗ ਲੱਗਦੀ ਹੈ। ਕਹਿੰਦੇ ਜਾਂ ਹਨੇਰਾ ਹੋ ਜੂ ਜਦ ਲਿਟ ਲਈ, ਆ ਰੋਗ ਵੀ ਤਾਂ ਦੂਰ ਕਰਨਾ। ਆ ਸਾਰਾ ਬੜਾ ਹੀ ਨਰਮ ਸੀਗਾ, ਰੇਤਾ ਹੀ ਰੇਤਾ। ਉਹ ਮਾੜਾ ਜਿਹਾ ਆਥਣ ਹੋਇਆ, ਹਨੇਰਾ ਜਿਹਾ ਹੋਇਆ, ਕੱਪੜੇ ਲਾਏ, ਲਿਟੀ ਗਿਆ। ਉਹ ਦੂਸਰੇ ਦਿਨ ਉਹਨਾਂ ਕੋਲ ਆ ਗਿਆ, ਕਹਿੰਦਾ ਬੀਬੀ ਜੀ ਮੇਰਾ ਤਾਂ ਸਰੀਰ ਸਾਰਾ ਹੀ ਠੀਕ ਹੋ ਗਿਆ, ਪਤਾ ਨੀ ਕਿਹੜੇ ਵੇਲੇ ਦੀ ਖਾਜ ਪਈ ਹੋਈ ਸੀ, ਜ਼ੋਰ ਲਾ ਲਿਆ ਡਾਕਟਰਾਂ ਤੋਂ ਹਟੀ ਨਾ। ਉਹ ਪਤਾ ਨੀ ਹੁੰਦਾ ਵਾਹਿਗੁਰੂ ਕਿਹਦੇ ਵਿੱਚ ਹੀ ਹੋ ਕੇ ਇੱਥੇ ਧਰਤੀ ਨੂੰ ਪਵਿੱਤਰ ਕਰ ਦੇਵੇ। ਨਾਮ ਦੀ ਮਹਿਮਾ ਬਹੁਤ ਹੈ, ਮਹਾਰਾਜ ਕਹਿੰਦੇ ਦੱਸੀ ਨੀ ਜਾਂਦੀ ਨਾਮ ਦੀ। ਸੋ ਉਹਦੇ ਨਾਲ ਸੰਤਨ ਕੀ ਧੂਰ ਲੱਗੀ ਮੇਰੇ ਮਾਥੇ, ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ, ਪਾਪ ਲੈ ਗਏ, ਪਾਪਾਂ ਦਾ ਫਲ ਹੁੰਦੇ ਨੇ ਦੁੱਖ, ਸਰੀਰ ਦੇ ਦੁੱਖ, ਮਨ ਦੇ ਦੁੱਖ, ਉਹ ਕਹਿੰਦੇ ਲੈ ਗਏ। ਜਿਹੜੇ ਮਾੜੇ ਲੇਖ ਹੁੰਦੇ ਆ ਇਹ ਵੀ ਮਿਟ ਜਾਂਦੇ ਆ, ਤੂੜੀ ਲੇਖ ਮਿਟਾਇਆ। ਇੱਕ ਵਾਰੀ ਇੱਕ ਸੁਦਾਗਰ ਰਹਿੰਦਾ ਸੀ ਲਾਹੌਰ ਵਿੱਚ, ਉਹ ਆਪਣਾ ਮਾਲ ਭਰ ਕੇ ਵਿਦੇਸ਼ਾਂ ਚਲੇ ਜਾਇਆ ਕਰਦਾ, ਜਹਾਜ਼ ਭਰ ਕੇ ਲੈ ਜਾਣਾ, ਛੇ ਛੇ ਮਹੀਨੇ ਸਾਲ ਸਾਲ ਸਮੁੰਦਰਾਂ ਚ ਲੰਘ ਕੇ ਜਾ ਕੇ ਵਪਾਰ ਕਰਨਾ। ਅਮੀਰ ਬਹੁਤ ਸੀ, ਬਹੁਤ ਸੋਹਣਾ ਮਕਾਨ, ਦੋ ਤਿੰਨ ਮੰਜ਼ਿਲਾ, ਚਾਰ ਮੰਜ਼ਿਲਾ ਬਣਾਇਆ ਹੋਇਆ ਸੀ। ਉਸ ਦੀ ਇਸਤਰੀ ਕੇਸੀ ਇਸ਼ਨਾਨ ਕਰਕੇ ਉਤਲੀ ਛੱਤ ਤੇ ਖੜੀ ਕੇਸ ਸੁਕਾ ਰਹੀ। ਆ ਨੇੜੇ ਹੀ ਕਿਲਾ ਸੀ ਲਾਹੌਰ ਵਾਲਾ, ਇਹਦੀ ਛੱਤ ਤੇ ਬਾਦਸ਼ਾਹ ਖੜਾ। ਉਹਨੇ ਤੇਜ ਨਜ਼ਰ ਸੀ, ਜਿਸ ਵਕਤ ਇਸਤਰੀ ਦੇਖੀ, ਸਰੂਪ ਦੇਖਿਆ, ਉਸਦੇ ਹੁਸਨ ਦੇਖਿਆ, ਮੋਹਿਤ ਹੋ ਗਿਆ ਉਹਦੇ ਤੇ। ਉਸ ਵੇਲੇ ਆਪਣੇ ਵਜ਼ੀਰ ਨੂੰ ਬੁਲਾਇਆ, ਕਹਿਣ ਲੱਗਿਆ ਵਜ਼ੀਰ ਸਾਹਿਬ ਉਹ ਦੇਖੋ ਮਕਾਨ ਦੇ ਉੱਤੇ ਇੱਕ ਇਸਤਰੀ ਫਿਰਦੀ, ਉਹ ਮੇਰੇ ਕੋਲ ਆਉਣੀ ਚਾਹੀਦੀ ਹੈ, ਹੁਕਮ ਦੀ ਤਾਮੀਲ ਹੋਵੇ। ਕਹਿਣ ਲੱਗੇ ਹਜ਼ੂਰ ਬਦਨਾਮੀ ਬਹੁਤ ਹੋ ਜਾਏਗੀ। ਕਹਿੰਦੇ ਉਹ ਤਾਂ ਮੇਰੇ ਕੋਲ ਆਉਣੀ ਚਾਹੀਦੀ ਹੈ। ਉਹ ਕਹਿੰਦੇ ਕਾਜੀ ਨਾਲ ਸੀ। ਕਹਿੰਦੇ ਕਿਉਂ ਕਾਜੀ ਸਾਹਿਬ ਮੰਗਾ ਸਕਦੇ ਹੋ? ਕਹਿੰਦੇ ਹਾਂ, ਸਾਡੇ ਕੋਲ ਐਸਾ ਜੰਤਰ ਹੈ, ਆਪਣੇ ਆਪ ਹੀ ਆ ਜਾਏਗੀ ਉਹ, ਪਰ ਪਹਿਲਾਂ ਸੁਨੇਹਾ ਭੇਜ ਦੋ ਨੂੰ। ਬੰਦਾ ਭੇਜਦਾ, ਜਾ ਕੇ ਕਹਿਣ ਲੱਗਿਆ ਬੀਬੀ ਤੈਨੂੰ ਬਾਦਸ਼ਾਹ ਬੁਲਾ ਰਿਹਾ, ਪਤਾ ਨੀ ਤੂੰ ਉਹਦੀ ਰਾਣੀਓ ਬਣ ਜਾਵੇਂ, ਤੇ ਜੇ ਤੂੰ ਨਾ ਆਈ ਤੇਰੇ ਬਾਲ ਬੱਚੇ ਤੇਰੇ ਪਤੀ ਸਾਰੇ ਜੇਲ੍ਹ ਚ ਸਿੱਟ ਕੇ ਮਾਰ ਦਿੱਤੇ ਜਾਣਗੇ, ਫਿਰ ਅਸੀਂ ਜ਼ਬਰਦਸਤੀ ਲੈ ਜਾਵਾਂਗੇ। ਉਹ ਕਹਿੰਦੀ ਦੇਖ ਵੀਰਾ, ਮੈਂ ਪਤੀ ਵਰਤਾ ਇਸਤਰੀ ਹਾਂ, ਮੇਰਾ ਧਰਮ ਹੈ ਆਪਣੀ ਪਤੀ ਤੋਂ ਬਗੈਰ ਬਾਕੀ ਸਭ ਨੂੰ ਔਰਤਾਂ ਸਮਝਣਾ, ਇਹ ਗੱਲ ਮੇਰੇ ਤੋਂ ਨਹੀਂ ਹੋ ਸਕਦੀ। ਮੇਰਾ ਧਰਮ ਕਾਇਮ ਰਹੇ, ਚਾਹੇ ਟੁਕੜੇ ਟੁਕੜੇ ਕਰ ਦਿਓ, ਚਾਹੇ ਸਾਰੇ ਪਰਿਵਾਰ ਨੂੰ ਮਾਰ ਦਿਓ, ਮੈਂ ਆਪਣਾ ਧਰਮ ਨਹੀਂ ਛੱਡ ਸਕਦੀ। ਧਰਮ ਕਿਤੇ ਮਿਲਦਾ? ਇੱਕ ਵਾਰੀ ਇੱਥੋਂ ਨਿਕਲ ਗਿਆ, ਸਾਰਾ ਕੁਛ ਹੀ ਗਿਆ, ਸਰੀਰ ਇੱਥੇ ਰਹਿਣਾ ਤਾਂ ਹੈ ਨਹੀਂ, ਦੁਨੀਆਂ ਦੇ ਅੰਦਰ ਜਾਣਾ ਹੀ ਜਾਣਾ ਹੈ। ਵੀ ਧਰਮ ਜੇ ਮੇਰੇ ਕੋਲ ਮੇਰਾ ਧਰਮ ਹੀ ਨਾ ਬਚਿਆ ਤੇ ਫਿਰ ਮੇਰੇ ਕੋਲ ਰਿਹਾ ਕੀ? ਕੋਠੀਆਂ ਮੰਡਪ ਮਾੜੀਆਂ ਖੋਹ ਲੈਣੀਆਂ ਰਾਜੇ ਨੇ, ਖੋਹ ਲਵੇ, ਲੇਕਿਨ ਮੈਂ ਆਪਣੇ ਪਤੀ ਵਰਤਾ ਧਰਮ ਤੋਂ ਨਹੀਂ ਹਿੱਲ ਸਕਦੇ। ਆ ਕੇ ਜਵਾਬ ਦੇਤਾ ਕਾਜੀ, ਕਹਿਣ ਲੱਗਿਆ ਕੋਈ ਨੀ, ਸਾਡੇ ਕੋਲ ਐਸੇ ਮੰਤਰ ਹੈ, ਇੱਥੇ ਮੰਗਾ ਦਾਂਗੇ ਮਹਾਰਾਜ। ਉਸ ਵੇਲੇ ਉਹਨੇ ਮੰਤਰ ਪੜ੍ਹ ਕੇ ਤਾਵੀਤ ਬਣਾਇਆ ਤੇ ਉਹ ਪਾਵੇ ਥੱਲੇ ਦੱਬਤਾ। ਜਦ ਪਾਵੇ ਥੱਲੇ ਦੱਬਿਆ, ਉਹਦੇ ਮਨ ਚ ਖਿਆਲ ਆਉਣ ਲੱਗ ਗਿਆ ਕਿ ਮਨਾ, ਮੇਰਾ ਪਤੀ ਵੀ ਮਰ ਜੂ, ਮੇਰੇ ਬੱਚੇ ਵੀ ਮਰ ਜਾਣਗੇ, ਜਾਇਦਾਦ ਵੀ ਜ਼ਬਤ ਹੋ ਜੂ, ਵੀ ਬੜਾ ਮਾੜਾ ਕੰਮ ਹੈ, ਹੁਣ ਕੀ ਕੀਤਾ ਜਾਵੇ? ਸਿਥਲ ਪੈ ਗਿਆ ਇਰਾਦਾ, ਧਰਮ ਪਿੱਛੇ ਨੂੰ ਹਟਣ ਲੱਗ ਗਿਆ। ਦੂਸਰਾ ਪਹਿਰ ਲੰਘਿਆ ਤਾਂ ਉਸ ਵੇਲੇ ਪਾਵੇ ਥੱਲੇ ਦੂਸਰੇ ਥੱਲੇ ਦੱਬ ਦਿੱਤਾ ਤਵੀਤ ਬਣਾ ਕੇ। ਉਸ ਵੇਲੇ ਉਹਨੂੰ ਹੋਇਆ ਵੀ ਕੌਣ ਦੇਖਦਾ, ਮੈਂ ਜਾਇਆ ਆਉਣੀ ਆ। ਹਾਰ ਸ਼ਿੰਗਾਰ ਲਾਉਣ ਲੱਗ ਗਈ, ਕੱਪੜੇ ਪਹਿਨਣ ਲੱਗ ਗਈ। ਤੀਸਰਾ ਮੰਤਰ ਕਰਿਆ, ਤੀਸਰੇ ਪਾਵੇ ਥੱਲੇ ਦੱਬਤਾ, ਉਸ ਵੇਲੇ ਜਾਣ ਨੂੰ ਤਿਆਰ ਹੋ ਗਈ, ਤਾਲਾ ਲਾਤਾ ਘਰ ਨੂੰ। ਤੇ ਜਦ ਚੌਥਾ ਮੰਤਰ ਪੜਿਆ, ਉਸ ਵੇਲੇ ਕਾਲੀ ਕਾਲੀ ਚੱਲ ਪਈ, ਜਿਵੇਂ ਕਿਸੇ ਨੇ ਖਿੱਚੀ ਹੁੰਦੀ ਹੈ। ਗੁਰੂ ਦਸਵੇਂ ਪਾਤਸ਼ਾਹ ਕੋਲ ਸ਼ਿਕਾਇਤਾਂ ਹੁੰਦੀਆਂ ਹੁੰਦੀਆਂ ਸੀ, ਮਹਾਰਾਜ ਮੇਰੇ ਘਰ ਵਾਲੀ ਮੁੱਲਾਂ ਕੋਲ ਚਲੀ ਜਾਂਦੀ ਹੈ। ਮਹਾਰਾਜ ਨੇ ਕਹਿਣਾ ਤੁਸੀਂ ਐਂ ਕਰੋ, ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਨਾ ਜਲ ਉਹਦੇ ਕੇਸਾਂ ਚ ਪਾ ਦਿਓ, ਨਲਾ ਦਿਓ, ਉਹ ਮੰਤਰੀ ਹੋਈ ਹੈ, ਉਹ ਖਿੱਚ ਲੈਂਦੇ ਨੇ ਇਹਨੂੰ, ਇਹਦੇ ਤੇਰੇ ਘਰ ਵਾਲੀ ਦੇ ਬੱਸ ਵਿੱਚ ਨਹੀਂ। ਮਹਾਰਾਜ ਨੇ ਉਹ ਗੁਰਸਿੱਖ ਨੂੰ ਕਿਹਾ, ਗੁਰਸਿੱਖ ਨੇ ਇਸੇ ਤਰ੍ਹਾਂ ਨਾਲ ਕਰਿਆ, ਇਸ਼ਨਾਨ ਕਰਿਆ, ਹੋਸ਼ ਆ ਗਈ, ਮਹਾਰਾਜ ਭੁੱਲਿਆ। ਮਹਾਰਾਜ ਕਹਿੰਦੇ ਕਿਉਂ ਬੀਬੀ, ਕੀ ਗੱਲ ਸੀ? ਕਹਿੰਦੀ ਮਹਾਰਾਜ ਮੈਨੂੰ ਕੁਛ ਨਹੀਂ ਪਤਾ, ਮੈਨੂੰ ਕੋਈ ਐਸੀ ਧੂ ਪੈਂਦੀ ਸੀ, ਖਿੱਚ ਪੈਂਦੀ ਸੀ, ਮੈਂ ਆਪਣੇ ਆਪ ਹੀ ਚਲੀ ਜਾਂਦੀ ਸੀ। ਕਹਿੰਦੇ ਹੁਣ, ਕਹਿੰਦੇ ਮਹਾਰਾਜ ਜਦਾਂ ਇਸ਼ਨਾਨ ਕਰਾਇਆ ਮੈਨੂੰ ਤਾਂ ਬਹੁਤ ਮਹਿਸੂਸ ਹੋ ਰਿਹਾ ਵੀ ਮੈਂ ਕਿੰਨੇ ਮਾੜੇ ਕੰਮ ਕਰੇ, ਕਿੰਨੇ ਗਲਤ ਕੰਮ ਕਰੇ। ਮੰਤਰ ਦੇ ਵਿੱਚ ਸ਼ਕਤੀ ਹੋਇਆ ਕਰਦੀ ਹੈ, ਜਿਹੜਾ ਬੰਦਗੀ ਕਰਦਾ ਹੋਵੇ, ਨਾਮ ਜਪਦਾ ਹੋਵੇ, ਉਹਦੇ ਤੇ ਅਸਰ ਨਹੀਂ ਕਰਦਾ ਮੰਤਰ, ਉਹ ਤੇ ਕੰਧ ਹੋ ਜਾਂਦੀ ਹੈ। ਤਾਤੀ ਭਾਵਨਾ ਲੱਗੇ ਪਾਰ ਬ੍ਰਹਮ ਸੁਣਾਈ, ਚੌ ਗਿਰਦਾ ਮਾਰੇ ਰਾਮ ਕਰ, ਦੁੱਖ ਲੱਗੇ ਨਾ ਪਾਈ। ਇਹ ਮੰਤਰੀਆਂ ਦਾ ਕੀ ਹਾਲ ਹੁੰਦਾ, ਇਹਨਾਂ ਨੂੰ ਕੁੰਭੀ ਨਰਕ ਚ ਸਿੱਟਦੇ ਨੇ ਉੱਥੇ ਜਾ ਕੇ, ਕਿਉਂਕਿ ਨੁਕਸਾਨ ਬੜਾ ਕਰਦੇ ਨੇ, ਲੋਕਾਂ ਨੂੰ ਖਰਾਬ ਕਰ ਦਿੰਦੇ ਨੇ, ਕਾਰੋਬਾਰ ਖਰਾਬ ਕਰ ਦਿੰਦੇ ਨੇ, ਤੇ ਇੱਥੇ ਚਾਰ ਪੈਸੇ ਦਾ ਲਾਲਚ ਹੈ, ਅੱਗੇ ਜਾ ਕੇ ਨਰਕਾਂ ਦੇ ਵਿੱਚ ਕੱਟ ਕੱਟ ਕੇ ਗਿਰਦੇ ਨੇ। ਸੋ ਜਦੋਂ ਜਾ ਰਹੀ ਹੈ ਤੇਜ਼ੀ ਤੇਜ਼ੀ, ਰਸਤੇ ਵਿੱਚ ਸੰਤ ਬੈਠੇ ਨੇ ਜਿਨ੍ਹਾਂ ਦੀ ਸੰਗਤ ਵਿੱਚ ਜਾਇਆ ਕਰਦੇ ਸੀ, ਸੰਤਾਂ ਕੋਲ ਜਾ ਕੇ ਕਹਿਣ ਲੱਗੀ ਨਮਸਕਾਰ ਕਰ ਲੈਣ। ਜਦੋਂ ਨਮਸਕਾਰ ਕਰਨ ਲੱਗੀ, ਉਸ ਵੇਲੇ ਮਹਾਤਮਾ ਨੇ ਦੇਖਿਆ ਵੀ ਇਹਦਾ ਪਤੀ ਹੈ ਨਹੀਂ, ਇਹਨੇ ਹਾਰ ਸ਼ਿੰਗਾਰ ਕਰੇ ਨੇ, ਕਿੱਥੇ ਜਾਣਾ ਇਹਨੇ। ਨਾਲ ਦੀ ਨਾਲ ਰੇਖਾ ਪੜ੍ਹ ਲਈ ਵੀ ਇਹਦੀ ਰੇਖਾ ਤਾਂ ਮਾੜੀ ਹੈ, ਮਾੜੀ ਰੇਖਾ ਉਭਰੇ ਆਈ, ਇਹ ਤਾਂ ਆਪਣਾ ਧਰਮ ਹਾਰਦੂ ਜਾ ਕੇ। ਉਸ ਵੇਲੇ ਮਹਾਤਮਾ ਕਹਿਣ ਲੱਗੇ, ਬੀਬੀ ਤੇਰੇ ਪਤੀ ਤਾਂ ਗਏ ਹੋਏ ਨੇ ਦਸੌਰ ਬਾਹਰ ਟਾਪੂਆਂ ਚ, ਤੇ ਤੂੰ ਇੰਨਾ ਹਾਰ ਸ਼ਿੰਗਾਰ ਕਰਿਆ, ਕਿੱਥੇ ਜਾਣਾ ਤੈਂ? ਉਸ ਵੇਲੇ ਕਹਿਣ ਲੱਗੀ ਕਿ ਮਹਾਰਾਜ, ਮੈਨੂੰ ਇਹ ਰਾਜੇ ਨੇ ਬੁਲਾਇਆ। ਮਹਾਤਮਾ ਨੇ ਉਸੇ ਵੇਲੇ ਆਪਣੇ ਚਰਨਾਂ ਤੋਂ ਧੂੜ ਲਾਹੀ, ਜਿੱਥੇ ਬੈਠੇ ਸੀ ਉੱਥੋਂ ਚੁੱਕੀ ਤੇ ਮੱਥੇ ਦੇ ਉੱਤੇ ਮਲਤੀ। ਕਹਿੰਦੇ ਲਜਾ, ਤੇਰਾ ਲੇਖ ਮਿਟ ਗਿਆ, ਮਾੜਾ ਲੇਖ ਆ ਗਿਆ ਸੀ। ਉਸੇ ਵੇਲੇ ਹੋਸ਼ ਆ ਗਈ, ਕਹਿੰਦੇ ਮਹਾਰਾਜ ਮੈਂ ਕਿੱਡਾ ਮਾੜਾ ਕੰਮ ਕਰਨ ਲੱਗੀ ਸੀ, ਐਡਾ ਮਾੜਾ। ਕਹਿੰਦੇ ਜਾ, ਧਰਮ ਦੀ ਰਾਖੀ ਕਰੀਦੀ ਹੁੰਦੀ ਹੈ, ਧਰਮ ਫਿਰ ਉਹਦੀ ਰਾਖੀ ਕਰਦਾ ਹੁੰਦਾ, ਜਿਹੜਾ ਧਰਮ ਦੀ ਰਾਖੀ ਕਰੇ ਧਰਮ ਉਹਦੀ ਰਾਖੀ ਕਰਦਾ। ਹਰੀਚੰਦ ਨੇ ਧਰਮ ਦੀ ਰਾਖੀ ਕਰੀ, ਤਕਲੀਫਾਂ ਬੇਅੰਤ ਕੱਟੀਆਂ, ਵਿਕ ਗਏ, ਵਿਕੇ ਆਪ ਚੰਡਾਲਾਂ ਦੇ ਜਾ ਕੇ ਸੂਰ ਚਾਰਦਾ ਰਿਹਾ, ਮੜੀਆਂ ਤੇ ਪਹਿਰਾ ਦਿੰਦਾ ਰਿਹਾ, ਘਰ ਵਾਲੀ ਨੌਕਰਾਣੀ ਬਣ ਗਈ, ਬੱਚੇ ਦੇ ਸੱਪ ਲੜ ਗਿਆ ਰੋਤਾ ਉਸਦੇ, ਇੱਕ ਰੁਪਈਆ ਨਹੀਂ ਉਹ ਦਿੰਦੇ ਸੰਸਕਾਰ ਕਰਨ ਵਾਸਤੇ, ਉਹ ਸੰਸਕਾਰ ਨਹੀਂ ਕਰਨ ਦਿੰਦਾ ਵੀ ਮੇਰੇ ਮਾਲਕ ਦਾ ਹੁਕਮ ਹੈ। ਉਹ ਕਹਿੰਦੀ ਤੇਰਾ ਪੁੱਤਰ ਹੈ? ਕਹਿੰਦਾ ਪੁੱਤਰ ਹੈ, ਮੈਂ ਧਰਮ ਦੀ ਰਾਖੀ ਕਰ ਰਿਹਾ। ਉਹ ਕਹਿੰਦਾ ਬਿਲਕੁਲ ਨਹੀਂ, ਮੈਂ ਆਪਣੇ ਧਰਮ ਦੀ ਰਾਖੀ ਕਰ ਰਿਹਾ, ਪੁੱਤਰ ਮੇਰਾ ਠੀਕ ਹੈ, ਲੇਕਿਨ ਧਰਮ ਦੇ ਮੂਹਰੇ ਮੇਰਾ ਪੁੱਤਰ ਕੋਈ ਮਾਇਨੇ ਨਹੀਂ ਰੱਖਦਾ, ਮੈਂ ਡਿਊਟੀ ਦੇਣੀ ਹੈ ਆਪਣੀ, ਕਫਨ ਕੋਲ ਨਹੀਂ ਹੈ, ਅੱਧੀ ਸਾੜੀ ਪਾੜ ਕੇ ਉੱਤੇ ਦਿੱਤੀ ਹੋਈ ਹੈ। ਉਸ ਵੇਲੇ ਹੋਰ ਪ੍ਰੀਖਿਆ ਹੁੰਦੀ ਹੈ, ਚੋਰਾਂ ਨੇ ਰਾਜੇ ਦੇ ਘਰ ਚੋਰੀ ਕਰਕੇ ਰਾਣੀ ਦਾ ਹਾਰ ਉਹਦੇ ਗਲ ਵਿੱਚ ਪਾ ਗਏ, ਜਾਂਦੇ ਹੋਏ ਸੁੱਕ ਗਏ ਸੀ, ਉਹ ਬੇਹੋਸ਼ ਬੈਠੀ ਸੀ। ਸਵੇਰੇ ਦੂਤਾਂ ਨੇ ਫੜ ਲਈ, ਰਾਜੇ ਦੇ ਪੇਸ਼ ਕਰਤੀ, ਰਾਜੇ ਨੇ ਹੁਕਮ ਦਿੱਤਾ ਕਿ ਇਹਦਾ ਗਲ ਵੱਢ ਦਿੱਤਾ ਜਾਵੇ, ਤੇ ਵੱਢਣ ਵਾਸਤੇ ਹਰੀਚੰਦ ਦੀ ਡਿਊਟੀ ਲੱਗ ਗਈ। ਹੁਣ ਧਰਮ ਫੇਰ ਪੂਰਾ ਮੂਹਰੇ ਖੜਾ ਵੀ ਮੇਰੀ ਡਿਊਟੀ ਹੈ ਕਤਲ ਕਰਨਾ, ਤਲਵਾਰ ਖਿੱਚ ਲੈਂਦਾ। ਉਸ ਵੇਲੇ ਧਰਮ ਨੇ ਰਾਖੀ ਕਰੀ, ਫਿਰ ਆ ਕੇ ਪ੍ਰਗਟ ਹੋ ਗਿਆ ਧਰਮ, ਵਿਸ਼ਨੂੰ ਭਗਵਾਨ ਦੇ ਰੂਪ ਚ ਹੋ ਗਿਆ, ਹੱਥ ਫੜ ਲਿਆ ਜਾ ਕੇ, ਵਿਸ਼ਵਾਮਿੱਤਰ ਵੀ ਆ ਗਿਆ, ਇੰਦਰ ਵੀ ਆ ਗਿਆ, ਜਿੰਨੇ ਦੋਖੀ ਸੀ ਸਾਰੇ ਆ ਗਏ। ਇਹ ਸਾਰਿਆਂ ਨੇ ਭੁੱਲ ਮੰਨੀ, ਵਿਸ਼ਨੂੰ ਮਹਾਰਾਜ ਕਹਿਣ ਲੱਗੇ, ਰਾਜਨ ਤੈਂ ਧਰਮ ਦੀ ਰਾਖੀ ਕਰੀ ਹੈ, ਧਰਮ ਤੇ ਧਰਮ ਇੰਨਾ ਫੜਿਆ ਕਿ ਜਾ, ਤੇਰੇ ਨਾਲ ਸਾਰੀ ਕਾਸ਼ੀ ਜਿੰਨੀ ਵੀ ਹੈ ਬੈਕੁੰਠ ਧਾਮ ਨੂੰ ਚਲੀ ਜਾਏਗੀ, ਕਿਉਂਕਿ ਧਰਮ ਦੀ ਰਾਖੀ ਕਰਨਾ ਵੱਡੀ ਬਾਤ ਹੁੰਦੀ ਹੈ। ਧਰਮ ਚਲਿਆ ਗਿਆ, ਆਦਮੀ ਚੋਂ ਸਭ ਕੁਛ ਚਲਿਆ ਗਿਆ, ਕੁਛ ਵੀ ਬਾਕੀ ਨਹੀਂ ਰਹਿੰਦਾ ਉਹਦੇ ਕੋਲ, ਖਾਲੀ ਹੋ ਜਾਂਦਾ ਉਸ ਵੇਲੇ। ਸੋ ਇਸ ਤਰ੍ਹਾਂ ਨਾਲ ਕਹਿਣ ਲੱਗੀ, ਮਹਾਰਾਜ ਮੈਂ ਤਾਂ ਕਿੱਡਾ ਮਾੜਾ ਕੰਮ ਕਰਨ ਲੱਗੀ ਸੀ, ਮੈਂ ਤਾਂ ਆਪਣੇ ਧਰਮ ਦੀ ਰਾਖੀ ਕਰੂੰ। ਕਹਿੰਦੇ ਜਾ ਕੁਛ ਨਹੀਂ ਹੁੰਦਾ, ਲੇਖ ਸੀਗਾ ਮਿਟਾਤਾ ਅਸੀਂ, ਹੁਣ ਰਾਜੇ ਦਾ ਵੀ ਖਿਆਲ ਨਹੀਂ ਆਏਗਾ, ਕਿਉਂਕਿ ਲੇਖ ਇਹ ਰਾਜੇ ਦੇ ਮਨ ਵਿੱਚ ਪ੍ਰੇਰਨਾ ਦੇ ਰਿਹਾ ਸੀ। ਉਸ ਵੇਲੇ ਰਾਜਾ ਕਹਿਣ ਲੱਗਿਆ ਕਿ ਗਾਜੀ ਸਾਹਿਬ ਉਹ ਤਾਂ ਆਈ ਹੋ ਨਾ, ਤੂੰ ਕਹਿੰਦਾ ਸੀ ਚਾਰ ਮੰਤਰ ਪੜ੍ਹੇ ਤਾਂ ਨੁੱਠੀ ਆਊ। ਕਹਿੰਦਾ ਮੇਰਾ ਇਲਮ ਦੱਸ ਰਿਹਾ ਮਹਾਰਾਜ ਕਿ ਉਹ ਆ ਰਹੇ ਸੀ, ਰਸਤੇ ਚ ਕੋਈ ਪੂਰਨ ਸਾਧੂ ਮਿਲ ਗਏ, ਉਹਨੂੰ ਪੂਰਨ ਮਹਾਤਮਾ ਮਿਲ ਗਏ। ਉਹ ਮਹਾਤਮਾ ਨੇ ਦ੍ਰਿਸ਼ਟੀ ਕਰ ਦਿੱਤੀ ਤੇ ਉਹ ਲੇਖ ਬਦਲਤਾ, ਹੁਣ ਨਹੀਂ ਮਹਾਰਾਜ ਉਹ ਆ ਸਕਦੀ, ਤੇ ਤੁਸੀਂ ਫੁਰਨਾ ਸ਼ਾਂਤ ਕਰੋ ਕਿਉਂਕਿ ਉਹ ਸਾਧੂ ਕੋਲ ਤੁਸੀਂ ਵੀ ਜਾ ਕੇ ਸੀਸ ਨਵਾਉਂਦੇ ਹੋ, ਬੜੀ ਭਾਰੀ ਬਦਨਾਮੀ ਹੋ ਜਾਏਗੀ, ਪਰਜਾ ਵਿਗੜ ਜਾਏਗੀ ਇਸ ਮਾਮਲੇ ਦੇ ਉੱਤੇ। ਸੋ ਧੂੜੀ ਲੇਖ ਮਟਾਇਆ, ਧੂੜੀ ਲੇਖ ਮਟਾ ਦਿੰਦੀ ਹੈ ਸਾਧੂਆਂ ਦੀ। ਇਸੇ ਕਰਕੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕਾਉਣਾ ਖੰਘੀ ਜਾਂਦਾ, ਹੇਠਾਂ ਹੋ ਜਾਓ ਭਾਈ।
ਚਰਨ ਸਾਧਕੇ ਦੀ ਤੋਏ ਤੋਏ ਪੀਓ, ਤੋਏ ਤੋਏ ਪੀਓ, ਚਰਨ ਸਾਧਕੇ
ਸਾਧ ਕੇ ਧੋਏ ਧੋਏ ਪੀਓ, ਅਰ ਪ੍ਰਸਾਦ ਕੋ ਆਪਣਾ ਜੀਓ। ਜਿਹੜਾ ਮੈਂ ਮੇਰੀ ਹੈ ਵਿੱਚ ਕਹਿੰਦੇ ਅਰਪਣ ਕਰਦੇ, ਸਾਧ ਕੀ ਧੂੜ ਕਰੋ ਇਸ਼ਨਾਨ। ਬਚਨਾਂ ਦੀ ਮੁੱਖ ਦੀ ਧੂੜੀ ਹੈ, ਚਰਨਾਂ ਦੀ ਧੂੜੀ ਹੈ, ਕਹਿੰਦੇ ਇਸ਼ਨਾਨ ਕਰੋ ਇਹਦਾ। ਸਾਧ ਉੱਪਰ ਜਾਈਏ ਕੁਰਬਾਨ। ਕਈ ਪ੍ਰੇਮੀਆਂ ਨੂੰ ਇਹ ਗੱਲਾਂ ਗੁਰੂ ਮਹਾਰਾਜ ਦੀਆਂ ਅਜੀਬ ਲੱਗਦੀਆਂ, ਕਹਿੰਦੇ ਮਹਾਰਾਜ ਨੇ ਕੀ ਲਿਖ ਦਿੱਤਾ, ਕਿਉਂਕਿ ਉਹਨਾਂ ਦੇ ਮਨ ਵਿੱਚ ਵਿਸ਼ਵਾਸ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਕਿ ਮਹਾਰਾਜ ਆਪ ਦਾ ਜਦ ਸਰੀਰ ਅਲੋਪ ਹੋ ਗਿਆ ਫੇਰ ਅਸੀਂ ਕੀ ਕਰਿਆ ਕਰਾਂਗੇ, ਗੁਰੂ ਦੀ ਮਹਿਮਾ ਬੇਅੰਤ ਹੈ, ਕਿੱਥੋਂ ਭਾਲਾਂਗੇ ਅਸੀਂ ਗੁਰੂ ਨੂੰ। ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਪੰਜ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਹੁਕਮ ਚ ਰਹਿਣ ਵਾਲੇ ਗੁਰਸਿੱਖ ਟੋਲ ਲਿਓ, ਉਹਨਾਂ ਪੰਜਾਂ ਦੇ ਵਿੱਚ ਮੇਰਾ ਵਾਸਾ ਹੋਊਗਾ। ਜਦ ਤੁਸੀਂ ਸ਼ਰਧਾ ਦੇ ਨਾਲ ਉਹਨਾਂ ਤੋਂ ਕੁਛ ਮੰਗੋਗੇ, ਭਰਾ ਗੁਰੂ ਬੋਲੇਗਾ ਉਹਨਾਂ ਚ। ਪਹਿਲੇ ਸਮਿਆਂ ਦੇ ਅੰਦਰ ਜਿਹੜਾ ਗੁਰਸਿੱਖ ਬਣ ਜਾਂਦਾ ਸੀ ਉਹ ਨਾਮ ਜ਼ਰੂਰ ਜਪਦਾ ਸੀ। ਹੁਣ ਕਿੰਨਾ ਫਰਕ ਪੈ ਗਿਆ, ਹੁਣ ਜਿਹੜਾ ਰੂਪ ਧਾਰ ਲੈਂਦਾ ਉਹ ਪੋਲੀਟਿਕਸ ਵਿੱਚ ਜ਼ਰੂਰ ਪੈਂਦਾ, ਤੁਰਿਆ ਹੀ ਫਿਰਦਾ ਵੋਟਾਂ ਮੰਗਦਾ। ਬਹੁਤ ਗਲਤ ਹੋ ਗਿਆ ਕੰਮ, ਗੁਰਸਿੱਖੀ ਤੋਂ ਦੂਰ ਹੋ ਗਏ ਸਾਧ ਸੰਗਤ ਜੀ, ਗੁਰੂ ਨਾਲੋਂ ਟੁੱਟ ਗਏ। ਗੁਰੂ ਨਾਲੋਂ ਜਦ ਟੁੱਟ ਜਾਂਦਾ ਬੰਦਾ ਫਿਰ ਗੁਰੂ ਦੀ ਸਹਾਇਤਾ ਨਹੀਂ ਆਉਂਦੀ, ਨਾ ਸਹਾਇਤਾ ਆਉਣ ਤੇ ਫਿਰ ਆਪ ਲੜਦਾ, ਫਿਰ ਦੁਖੀ ਹੁੰਦਾ। ਬਿਲਕੁਲ ਆਦਰਸ਼ ਭੁੱਲਦੇ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਤਾਂ, ਗੱਲਾਂ ਹਾਂ ਸੁਆਗਣ ਪੈਣੇ, ਕੰਤ ਨਾ ਕਹੂ ਮੈਂ ਮਿਲਿਆ, ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਬੰਦਗੀ ਕਰਿਆ ਕਰਦੇ ਸੀ ਆਮ ਗੁਰਸਿੱਖ, ਪਿੰਡਾਂ ਚ ਥੋੜੇ ਹੁੰਦੇ ਸੀ, ਟਾਵੇਂ ਟਾਵੇਂ ਕਿਸੇ ਕਿਸੇ ਪਿੰਡ ਚ, ਕਿਉਂਕਿ ਹੁਣੇ ਹੀ ਥੋੜੀ ਦੇਰ ਪਹਿਲਾਂ ਜਦ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਯੁੱਗ ਸੀ, ਉਹ ਤੋਂ ਪਹਿਲਾਂ ਮਹਾਤਮਾ ਬੜੇ ਉੱਚ ਕੋਟੀ ਦੇ ਹੋਏ ਨੇ, ਤੇ ਨਾਰੰਗਵਾਲ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਹੋਏ ਨੇ, ਸਿੱਖੀ ਦਾ ਪ੍ਰਚਾਰ ਕਰਦੇ ਸੀ, ਤੇ 80 ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਸੀ। ਉਹ ਪਿੰਡ ਵਾਲੇ ਕਹਿਣ ਲੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਗਲੀਆਂ ਚੋਂ ਲੰਘਣ ਨਹੀਂ ਦੇਣੀ। ਸਾਡੇ ਪਿੰਡ ਵੀ ਜਦ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆਂਦੀ, ਆਹ ਥੋੜੀਆਂ ਚਿਰਾਂ ਦੀਆਂ ਗੱਲਾਂ, ਬਹੁਤ ਚਿਰ ਨਹੀਂ ਹੈ। ਜੈਲਦਾਰ ਸਾਡਾ ਪ੍ਰੇਮੀ ਸੀ, ਬਾਬਾ ਸਾਡਾ ਪ੍ਰੇਮੀ ਸੀਗਾ, ਉਹ ਮਹਾਰਾਜ ਦੀ ਸਵਾਰੀ ਲਿਆਉਣੀ ਸੀ। ਪਿੰਡ ਦੇ ਜੱਟ ਕੋਠੀਆਂ ਦੇ ਖੜ ਗਏ, ਪਾਥੀਆਂ ਮਾਰੀਆਂ ਮਹਾਰਾਜ ਦੇ, ਕਿਉਂ ਸਿੱਖੀ ਦਾ ਪਤਾ ਨਹੀਂ ਸੀਗਾ। ਉਹ 80 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ, ਬਹੁਤ ਸਾਰੇ ਸਿੰਘ ਇਕੱਠੇ ਹੋ ਗਏ, ਉਹ ਲੈ ਗਏ, ਉੱਥੇ ਪਾਠ ਹੋਇਆ, ਮੁੜ ਕੇ ਉਹ ਕਹਿੰਦੇ ਹੁਣ ਨਹੀਂ ਅਸੀਂ ਗਲੀਆਂ ਚੋਂ ਲੰਘਣ ਲੱਗ ਦੇਣੀ, 3 ਮਹੀਨੇ ਲੰਘੇ। ਉਹ ਕਹਿੰਦੇ ਜੇ ਚੋਰੀ ਲਿਜਾਣੀ ਹੈ ਲਿਜਾਣ ਦਿੰਦੇ ਹਾਂ, ਗਾਉਂਦਿਆਂ ਨੂੰ ਨਹੀਂ ਅਸੀਂ ਜਾਣ ਦੇਣਾ ਗਲੀਆਂ ਚੋਂ, ਗਾਉਂਦੇ ਹੀ ਕਹਿੰਦੇ ਸੀ ਸ਼ਬਦ ਕੀਰਤਨ ਨੂੰ। ਬਾਬਾ ਜੀ ਨੂੰ ਪਤਾ ਲੱਗਿਆ, ਬਾਬਾ ਜੀ ਕੋਲ ਫਰਿਆਦ ਹੋਈ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਘਰ ਚ ਪਈ ਹੈ, ਉਸਦੇ ਘਰ ਛੋਟਾ ਹੈ, ਬੇਆਦਮੀ ਹੁੰਦੀ ਹੈ, ਕਿਰਪਾ ਕਰੋ ਕਿਵੇਂ ਕੱਢੀਏ। ਬਾਬਾ ਜੀ ਕਹਿਣ ਲੱਗੇ ਕੋਈ ਨਾ, ਤੁਸੀਂ ਐਂ ਕਰੋ DC ਕੋਲ ਜਾਓ, ਉਹਨਾਂ ਨੂੰ ਕਹੋ ਪੁਲਿਸ ਆ ਜੂਗੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਬਾਹਰ ਆ ਜਾਏਗੀ ਪਿੰਡ ਚੋਂ। 80 ਪਿੰਡ ਗਰੇਵਾਲਾਂ ਦਾ ਪਿੰਡ ਸੀ, ਮਸੂਰਾਂ ਜੋਧਾਂ 80। ਤੇ ਬਾਬਾ ਜੀ ਸਵੇਰ ਤੋਂ ਹੀ ਬਾਹਰ ਖੜ ਗਏ, ਅਰਦਾਸ ਕਰਦੇ ਰਹੇ। ਬਹੁਤ ਜਲਾਲ ਵਾਲੇ ਸੀ, ਉਹਨਾਂ ਦਾ ਵਚਨ ਨਹੀਂ ਸੀ ਜਾਂਦਾ ਹੁੰਦਾ ਵਾਲਾ, ਜੇ ਕਹਿੰਦੇ ਸੀ ਬਸ ਉਸੇ ਵੇਲੇ ਲੋਟ ਪੋਟ ਹੋ ਜਾਂਦਾ ਸੀ। ਵਰਤਾਂ ਉਹਨਾਂ ਨੇ ਥੋੜੇ ਹੀ ਦਿੱਤੇ ਸੀ, ਸ਼ਰਾਬ ਬਹੁਤੇ ਦਿੱਤੇ ਸੀ, ਉਹ ਐਸੇ ਹੀ ਸੀ। ਦੁਨੀਆ ਆ ਕੇ ਸੰਤਾਂ ਨੂੰ ਤੰਗ ਕਰਦੀ ਸੀ ਜਾਂ ਗੁਰਸਿੱਖਾਂ ਨੂੰ ਤੰਗ ਕਰਦੀ ਸੀ, ਉਹਨਾਂ ਦੇ ਮੁੱਖ ਚੋਂ ਨਿਕਲ ਜਾਂਦਾ ਸੀ ਵੀ ਇਹਨਾਂ ਦਾ ਐਂ ਹੋਜੂ, ਉਹ ਪੂਰੇ ਦਾ ਪੂਰਾ ਟੱਬਰੇ ਖਤਮ ਹੋ ਜਾਂਦਾ ਸੀ ਉਹਨਾਂ ਦਾ। ਪੜ੍ਹੋ ਤੁਸੀਂ, ਪਤਾ ਹੀ ਨਹੀਂ ਕਿੰਨੇ ਕੁ ਪਰਿਵਾਰ ਜੜ੍ਹਾਂ ਤੋਂ ਹੀ ਹਿੱਲ ਗਏ। ਸੋ ਬੜੀ ਮੁਸ਼ਕਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆਏ, ਤੇ ਉਹ ਜਿਹੜੇ ਸਿੱਖ ਉਸ ਵੇਲੇ ਦੇ ਗੁਰਸਿੱਖ ਹੁੰਦੇ ਉਹ ਬੰਦਗੀ ਕਰਿਆ ਕਰਦੇ ਸੀ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਬੰਦਗੀ ਕਰਨੀ। ਤੇ ਉਸ ਤਰ੍ਹਾਂ ਦੇ ਗੁਰਸਿੱਖ ਮਹਾਰਾਜ ਦੇ ਵੇਲੇ ਕਹਿਣ ਲੱਗੇ ਪਿਆਰਿਓ, ਜੇ ਤੁਹਾਨੂੰ ਕੋਈ ਔਕੜ ਆ ਜਾਵੇ ਤਾਂ ਤੁਸੀਂ ਐਸਾ ਕਰਿਓ, 5 ਗੁਰਸਿੱਖਾਂ ਨੂੰ ਇਕੱਠੇ ਕਰਕੇ ਪ੍ਰਸ਼ਾਦਾ ਛਕਾਓ, ਉਹਨਾਂ ਦੇ ਚਰਨ ਤੋਂ, ਚਰਨ ਦਾ ਜੋ ਪਾਣੀ ਹੈ ਉਹ ਪਸ਼ੂਆਂ ਨੂੰ ਪਿਲਾ ਦੋ, ਹੋਰ ਥਾਂ ਵਰਤ ਲਓ, ਘਰ ਵਿੱਚ ਛਿੜਕ ਲਓ, ਤੇ ਉਹ ਪਵਿੱਤਰ ਜਲ ਹੋਇਆ ਕਰਦਾ। ਤੇ ਉਹ ਨੇਚੇ ਦੀ ਬਾਤ ਹੈ। ਮੇਰੇ ਕੋਲ ਇੱਕ ਪ੍ਰੇਮੀ ਆਇਆ, ਕਹਿਣ ਲੱਗਿਆ ਜੀ ਆਪਣੇ ਬੈਠੇ ਹੀ ਨੇ, ਉਹ ਮੱਝਾਂ ਲਿਆਂਦੀਆਂ ਉਹਨਾਂ ਨੇ, ਪਹਿਲੇ ਦਿਨ ਤਾਂ ਬਹੁਤ ਦੁੱਧ ਦਿੱਤਾ, 8-9 ਮੱਝਾਂ, ਦੂਸਰੇ ਦਿਨ ਦੁੱਧ ਨਾ ਦੇਣ, ਬਹੁਤ ਪਰੇਸ਼ਾਨੀ ਹੋ ਗਈ ਵੀ ਕੀ ਹੋ ਗਿਆ, ਅੱਜ ਦੁੱਧ ਕੋਈ ਮੱਝ ਵੀ ਨਹੀਂ ਦਿੰਦੀ। ਮੈਂ ਤੂੰ ਐਂ ਕਰ, ਪੰਜ ਸਿੰਘਾਂ ਨੂੰ ਬੁਲਾ ਕੇ ਨਾ ਉਹਨਾਂ ਦੇ ਚਰਨ ਧੋ ਲੈ। ਉਹ ਦੌੜਿਆ ਦੌੜਿਆ ਆਇਆ ਮੇਰੇ ਕੋਲ, ਕਹਿੰਦਾ ਜੀ ਉਹ ਤਾਂ ਚਰਨ ਹੀ ਧੋਂਦੇ, ਮੈਂ ਡਰਦੇ ਨੇ ਉਹ। ਫਿਰ ਤੂੰ ਐਂ ਕਰ, ਇੱਕ ਤਗਾਰੀ ਤਸਲਾ ਰੱਖਦੇ ਉਹਨਾਂ ਨੂੰ, ਕਹਿੰਦੇ ਵਿੱਚੋਂ ਨੰਘ ਜੋਏ ਦਿਓ, ਕੱਪੜਾ ਵਿਛਾ ਦੇ ਮੂਹਰੇ। ਉਸੇ ਤਰ੍ਹਾਂ ਕਰ ਲਿਆ, ਉਹ ਜਲ ਮੱਝਾਂ ਨੂੰ ਤੇ ਛਿੜਕਤਾ, ਮੱਝਾਂ ਨੂੰ ਬੁਲਾਤਾ, ਸਾਰੀਆਂ ਹੀ ਦੁੱਧ ਦੇਣ ਨੂੰ ਤਿਆਰ ਹੋ ਗਈਆਂ। ਜਦੋਂ ਇੱਕ ਤਾਂ ਨਹੀਂ, ਰੋਜ਼ ਦਾ ਹੀ ਕੰਮ ਹੈ। ਉਹ ਸਿੰਘਾਂ ਨੂੰ ਮਹਾਰਾਜ ਕਹਿੰਦੇ, ਸਿੰਘਾਂ ਦੇ ਜਿਹੜੇ ਜਦ ਪੰਜ ਇਕੱਠੇ ਹੋਣਗੇ, ਉਹਨਾਂ ਚ ਗੁਰੂ ਵਰਤਦਾ। ਸੋ ਇਸੇ ਤਰ੍ਹਾਂ ਨਾਲ ਜਿਹੜੇ ਬੰਦਗੀ ਵਾਲੇ ਪੁਰਸ਼ ਨੇ ਪਹੁੰਚੇ ਹੋਏ, ਰੀਅਲਾਈਜ਼ ਹੋ ਲਿਆ, ਉਹਦੇ ਬਾਰੇ ਹੁਕਮ ਹੈ ਕਿ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧੂ ਹੈ ਬਹੁਤ ਔਖਾ, ਕੋਈ ਬਿਰਲਾ ਕਰੋੜਾਂ ਚੋਂ ਇੱਕ ਹੁੰਦਾ। ਕੋਟਨ ਮੈਂ ਨਾਨਕ ਕਹੁ ਨਾਰਾਇਣ ਜੇ ਚੀਰ, ਬਾਕੀ ਤਾਂ ਬਿਹਾਰੀ ਤੁਰਿਆ ਫਿਰਦਾ ਸੰਸਾਰ ਸਾਰਾ, ਭਾਗਾਂ ਵਾਲਿਆਂ ਨੂੰ ਮਿਲ ਜਾਂਦਾ, ਨਹੀਂ ਪਤਾ ਨਹੀਂ ਲੱਗਦਾ। ਸੋ ਇਹਦੀ ਮਹਾਨਤਾ ਦੱਸਣ ਵਾਸਤੇ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਰਿਸ਼ੀਆਂ ਮੁਨੀਆਂ ਨੇ ਇਕੱਠੇ ਹੋ ਕੇ ਬੇਨਤੀ ਕਰੀ ਕਿ ਮਹਾਰਾਜ ਤੁਸੀਂ ਨੇੜੇ ਆਏ ਹੋਏ ਹੋ, ਬਿਲਾਸਪੁਰ, ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਹੈ ਬਿਲਾਸਪੁਰ, ਪੰਚਵਟੀ ਚ ਆਏ ਹੋਏ ਹੋ, ਤੁਸੀਂ ਕਿਰਪਾ ਕਰਕੇ ਸਾਡੇ ਵਿੱਚ ਆਓ ਤੇ ਸਾਧੂਆਂ ਨੂੰ ਦਰਸ਼ਨ ਦਿਓ। ਆਪਨੇ ਮੰਨ ਲਿਆ ਤੇ ਸੀਤਾ ਜੀ, ਲਛਮਣ ਜੀ ਤੇ ਆਪ ਤਿੰਨੇ ਜਣੇ ਤਰੀਕ ਦੇਤੀ ਕਿ ਫਲਾਣੀ ਤਰੀਕ ਨੂੰ ਅਸੀਂ ਆਵਾਂਗੇ ਭਾਈ। ਉੱਥੇ ਇੱਕ ਬੀਬੀ ਰਹਿੰਦੀ ਸੀ ਜਿਹਦਾ ਨਾਂ ਸ਼ਿਵਰੀ ਸੀ, ਭੀਲ ਜਾਤ ਦੀ ਸੀ। ਉਹ ਪਰਮੇਸ਼ਰ ਨੂੰ ਮਨੋ ਤਨੋਂ ਪਿਆਰ ਕਰਦੀ ਸੀ, ਨਾਮ ਦੇ ਵਿੱਚ ਹਰ ਵਕਤ ਮਸਤ ਰਹਿੰਦੀ ਸੀ। ਤੇ ਉਹਨੇ ਕਿਹਾ ਪਾਰਬ੍ਰਹਮ ਪਰਮੇਸ਼ਰ ਦੇ 14 ਕਲਾ ਸੰਪੂਰਨ ਸ਼੍ਰੀ ਰਾਮ ਚੰਦਰ ਜੀ ਤ੍ਰੇਤਾ ਯੁੱਗ ਦੇ ਅਵਤਾਰ ਆ ਰਹੇ ਨੇ, ਤੇ ਮੇਰੇ ਜੇ ਘਰ ਆ ਜਾਣ ਕਿਸੇ ਤਰੀਕੇ ਨਾਲ, ਚਰਨ ਪਾ ਦੇਣ ਮੇਰੀ ਟੁੱਟੀ ਹੋਈ ਝੌਂਪੜੀ ਚ, ਮੇਰੇ ਭਾਗ ਜਾਗ ਪੈਣ। ਉਹਨਾਂ ਨੂੰ ਕੁਛ ਛਕਾਉਣ ਵਾਸਤੇ ਝਾੜਾਂ ਨਾਲੋਂ ਬੇਰ ਤੋੜਨ ਲੱਗ ਗਈ। ਬੇਰ ਤੋੜ ਕੇ ਦੇਖ ਲਿਆ ਕਰੇ, ਜੇ ਤਾਂ ਮਿੱਠਾ ਰਸ ਆਵੇ ਰੱਖੀ ਜਾਵੇ ਸੂਏ ਨਾਲ ਲਾ ਕੇ, ਜੇ ਨਾ ਹੋਵੇ ਸੁੱਟ ਦੇ। ਉਹਨੇ ਬੇਰ ਜਮ੍ਹਾਂ ਕਰ ਲਈ ਤੇ ਇਧਰਲੇ ਪਾਸਿਓਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਜਾ ਰਹੇ ਨੇ। ਜਦ ਅੱਗੇ ਗਏ ਉੱਥੇ ਰਿਸ਼ੀਆਂ ਦਾ ਜਿਹੜਾ ਰਸਤਾ ਜਾਂਦਾ ਸੀ, ਬਹੁਤ ਸੋਹਣਾ ਸਾਫ਼ ਸੁਥਰਾ ਰਸਤਾ ਸੀ, ਇਹਦੀ ਝੌਂਪੜੀ ਕਾਫ਼ੀ ਦੂਰ ਜੰਗਲ ਦੇ ਵਿੱਚ ਸੀ, ਤੇ ਡੰਡੀ ਵੀ ਜਿਹੜੀ ਸੀ ਮਸਾਂ ਹੀ ਝਾੜਾਂ ਚੋਂ ਬਚ ਬਚ ਕੇ ਲੰਘਣਾ ਪੈਂਦਾ ਸੀ, ਮੂਲੀ ਡੰਡੀ ਸੀ। ਤੇ ਰਾਮ ਚੰਦਰ ਜੀ ਜਿਹੜੇ ਸਾਧੂ ਨਾਲ ਜਾ ਰਹੇ ਸੀ ਰਿਸ਼ੀ ਮੁਨੀ, ਉਹਨਾਂ ਨੂੰ ਕਹਿਣ ਲੱਗੇ, ਉਹ ਸਾ ਕੇ ਜਿੱਥੇ ਦੋਏ ਰਲਦੇ ਸੀ ਉੱਥੇ ਖੜ ਗਏ। ਕਹਿੰਦੇ ਮਹਾਰਾਜ ਆਹ ਰਸਤਾ ਹੈ ਜਿੱਥੇ ਆਪਾਂ ਜਾਣਾ, ਆਹ ਡੰਡੀ ਤਾਂ ਭੁੱਲ ਦੇਖਿਆ। ਕਹਿੰਦੇ ਨਾ, ਅਸੀਂ ਤਾਂ ਡੰਡੀ ਹੋ ਜਾਣਾ। ਉਸ ਡੰਡੀ ਤੇ ਪੈ ਗਏ ਤੇ ਉਹਨਾਂ ਨੇ ਹੈਰਾਨ ਹੋ ਗਏ ਵੀ ਇੱਧਰ ਜਾਂਦੇ ਨੇ। ਕਹਿੰਦੇ ਤੁਸੀਂ ਚਲੋ, ਅਸੀਂ ਜਾਣਦੇ ਹਾਂ, ਅਸੀਂ ਆਏ ਸਮਝੋ। ਲਛਮਣ ਜੀ ਵੀ ਨਾਲ ਹੋ ਗਏ, ਉਸ ਵੇਲੇ ਸੀਤਾ ਜੀ ਵੀ ਨਾਲ ਸੀ, ਤਿੰਨੇ ਜਣੇ ਚਲੇ ਗਏ। ਤੇ ਅਚਾਨਕ ਉਹ ਅਰਦਾਸਾਂ ਕਰਦੀ ਸੀ ਬੈਠੀ, ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ ਕਿ ਤਨ ਮਨ ਦੀ ਸੁੱਧ ਭੁੱਲ ਗਈ ਹੈ ਉਸਨੂੰ, ਕੁਛ ਨਾ ਪਤਾ ਲੱਗੇ ਵੀ ਮੇਰੀ ਕੁਟੀਆ ਚ ਸ਼੍ਰੀ ਰਾਮ ਚੰਦਰ ਜੀ ਆ ਗਏ। ਬਿਠਾਲ ਤੇ ਮੰਜੇ ਦੇ ਉੱਤੇ, ਆਹ ਮੰਜੇ ਸਾਡੇ ਵਰਗੇ ਨਹੀਂ ਸੀ, ਬਾਂਸ ਦੇ ਬਣੇ ਹੋਏ, ਬਾਂਸ ਨਾਲੇ ਬਣੇ ਹੋਏ ਮੰਜੇ ਤੇ ਕੱਪੜਾ ਮੈਲਾ ਜਿਹਾ ਰੱਖਤਾ, ਤੇ ਬੜੇ ਹੀ ਪ੍ਰਸੰਨ ਹੋ ਕੇ ਬਹਿ ਗਏ। ਤੇ ਬੇਰ ਚੱਕ ਲਿਆਈ, ਲਿਆ ਕੇ ਬੇਰ ਦੇ ਤੇ, ਹਰ ਬੇਰ ਦੇ ਉੱਤੇ ਦਾਗ ਪਿਆ ਹੋਇਆ ਸੀ, ਬੜੇ ਹੀ ਪਿਆਰ ਦੇ ਨਾਲ ਬੇਰ ਛੱਕਦੇ ਰਹੇ। ਸ਼ਰਧਾ ਪੂਰੀ ਕਰਨ ਤੋਂ ਬਾਅਦ ਆਪ ਪੰਪਾ ਸਰ ਪਹੁੰਚ ਜਾਂਦੇ ਨੇ ਸੰਤਾਂ ਦੇ ਕੋਲ। ਉੱਥੇ ਜਾ ਕੇ ਵਿਧੀ ਪੂਰਵਕ ਉਹਨਾਂ ਨੇ ਸ਼੍ਰੀ ਰਾਮ ਚੰਦਰ ਜੀ ਦੀ ਪੂਜਾ ਕੀਤੀ, ਲੇਕਿਨ ਮਨ ਵਿੱਚ ਦੁਆਇਕ ਸੀ ਵੀ ਇਹ ਭੀਲਣੀ ਦੇ ਗਏ, ਇਹਨਾਂ ਨੂੰ ਜਾਣਾ ਨਹੀਂ ਚਾਹੀਦਾ, ਮਰਿਆਦਾ ਪੁਰਸ਼ੋਤਮ ਨੇ, ਭੀਲਾਂ ਦੀ ਜਾਤ ਛੋਟੀ ਹੈ, ਉੱਥੇ ਕੁਝ ਖਾਧਾ ਪੀਤਾ ਵੀ ਹੋਣਾ। ਮਨ ਵਿੱਚ ਸ਼ੰਕਾ ਪਿਆ ਹੋਇਆ ਸੀ ਬੜਾ ਜ਼ਬਰਦਸਤ। ਉਹ ਪਨਾ ਰੱਖ ਕੇ ਗੱਲ ਕਰ ਰਹੇ ਸੀ ਸ਼੍ਰੀ ਰਾਮ ਚੰਦਰ ਜੀ ਦੀ, ਜੋ ਪੂਜਾ ਵੀ ਕਰ ਰਹੇ ਸੀ, ਮਨ ਵਿੱਚ ਭਰਮ ਰੱਖ ਕੇ ਸੰਸਾ ਰੱਖ ਕੇ ਕਰ ਰਹੇ ਸੀ, ਭੇਦ ਰੱਖ ਕੇ। ਉਸ ਵੇਲੇ ਉਹਨਾਂ ਨੇ ਬੇਨਤੀ ਕੀਤੀ, ਹੇ ਰਾਮ ਜੀ ਅਸੀਂ ਬੜੇ ਦੁਖੀ ਹਾਂ, ਇਹ ਤੀਰਥ ਜਿਹੜਾ ਪੰਪਾ ਸਰ ਹੈ ਇਹਦੇ ਵਿੱਚ ਕੀੜੇ ਪਏ ਹੋਏ ਨੇ, ਕੋਈ ਯਤਨ ਸਾਡਾ ਕਾਰਗਰ ਨਹੀਂ ਹੋਇਆ ਤੇ ਸਾਨੂੰ ਜਲ ਪੀਣਾ ਵੀ ਮੁਸ਼ਕਲ ਹੈ। ਇਹੀ ਜਲ ਸੀ, ਇਹੀ ਇਸ਼ਨਾਨ ਕਰਨ ਵਾਸਤੇ, ਤੇ ਸਰੋਵਰ ਦਾ ਮਹਾਤਮ ਸੀ ਤੇ ਕੀੜੇ ਕਿਉਂ ਪੈ ਗਏ ਇਹਦੇ ਵਿੱਚ, ਇਹ ਵੀ ਸਾਡੇ ਮਨ ਚ ਸੰਸਾ ਹੈ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ ਵੀ ਕੀ ਹੋਣਾ ਚਾਹੀਦਾ? ਕਹਿੰਦੇ ਮਹਾਰਾਜ ਤੁਹਾਡੇ ਚਰਨ ਧੋ ਕੇ ਅਸੀਂ ਇਹਦੇ ਵਿੱਚ ਪਾਈਏ। ਉਹ ਕਹਿੰਦੇ ਦੇਖੋ ਰਿਸ਼ੀ ਮਨੋ ਮੁਨੀਓ, ਕਿਸੇ ਸਾਧੂ ਦੇ ਚਰਨਾਂ ਨੂੰ ਧੋ ਕੇ ਪਾਓ। ਕਹਿੰਦੇ ਮਹਾਰਾਜ ਤੁਹਾਡੇ ਵੱਡਾ ਕੋਈ ਹੈ? ਕਹਿੰਦੇ ਨਹੀਂ, ਸਾਡੇ ਮਨ ਵਿੱਚ ਰਾਗ ਤੇ ਦੁਆਇਸ਼ ਹੈ, ਜਿਹਦੇ ਮਨ ਵਿੱਚ ਰਾਗ ਤੇ ਦੁਆਇਸ਼ ਹੈ ਉਹ ਸਾਧੂ ਨਹੀਂ ਹੁੰਦਾ। ਗੱਲ ਸਮਝੋ, ਇਹ ਕਹਿੰਦੇ ਸਾਡੇ ਮਨ ਵਿੱਚ ਦੁਆਇਸ਼ ਹੈ ਰਾਵਣ ਦੇ ਵਾਸਤੇ, ਲਕਸ਼ਮਣ ਦੇ ਮਨ ਵਿੱਚ ਵੀ ਦੁਆਇਸ਼ ਹੈ ਰਾਵਣ ਦੇ ਵਾਸਤੇ, ਕਿਉਂਕਿ ਉਹ ਤੰਗ ਕਰਦਾ ਹੈ, ਰਿਸ਼ੀਆਂ ਮੁਨੀਆਂ ਨੂੰ ਤਕਲੀਫਾਂ ਦਿੰਦਾ ਹੈ, ਅਸੀਂ ਉਹਦੇ ਨਾਲ ਯੁੱਧ ਕਰਦੇ ਹਾਂ ਤੇ ਸਾਡੇ ਮਨ ਵਿੱਚ ਉਹਦੇ ਵਾਸਤੇ ਦੁਆਇਸ਼ ਹੈ। ਦੁਆਇਸ਼ ਹੋਵੇ ਤਾਂ ਵਾਹਿਗੁਰੂ ਨਾਲ ਕਨੈਕਸ਼ਨ ਨਹੀਂ ਜੁੜਦਾ। ਕਹਿੰਦੇ ਤੁਸੀਂ ਧੋਣੇ ਆ, ਧੋ ਲਓ, ਚਰਨ ਧੁਆ ਦਿੱਤੇ। ਲਕਸ਼ਮਣ ਜੀ ਪਹਿਲਾਂ ਆਪਣੇ ਚਰਨ ਧੁਆਏ, ਜਲ ਦੇ ਲੈ ਗਏ, ਜਾ ਕੇ ਪੰਪਾ ਸਰ ਦੇ ਵਿੱਚ ਜਲ ਪਾਇਆ, ਕੁਛ ਨਾ ਹੋਇਆ ਉਹਦੇ। ਫਿਰ ਸੀਤਾ ਜੀ ਦੇ ਤੇ ਲਕਸ਼ਮਣ ਜੀ ਦੇ ਧੁਆਏ, ਉਹਦੇ ਨਾਲ ਵੀ ਕੁਛ ਨਾ ਹੋਇਆ। ਫਿਰ ਕਹਿਣ ਲੱਗੇ ਤੁਸੀਂ ਸਾਰੇ ਰਿਸ਼ੀ ਮੁਨੀ ਚਰਨ ਧੋ, ਫਿਰ ਚਰਨ ਧੋ ਕੇ ਪਾਏ, ਫਿਰ ਵੀ ਕੁਛ ਨਾ ਹੋਇਆ। ਕਹਿਣ ਲੱਗੇ ਵੀ ਮਹਾਰਾਜ ਹੁਣ ਕੀ ਕਰਿਆ ਜਾਵੇ? ਕਹਿੰਦੇ ਕੋਈ ਐਸਾ ਸਾਧੂ ਟੋਲੋ ਜਿਹਦੇ ਮਨ ਵਿੱਚ ਰਾਗ ਤੇ ਦੁਆਇਸ਼ ਨਾ ਹੋਵੇ। ਕਹਿੰਦੇ ਮਹਾਰਾਜ ਸਾਨੂੰ ਤਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ, ਕਿਰਪਾ ਕਰਕੇ ਤੁਸੀਂ ਦੱਸੋ। ਕਹਿਣ ਲੱਗੇ ਐਸ ਬਣ ਦੇ ਅੰਦਰ ਇੱਕ ਪੂਰਨ ਮਹਾਤਮਾ ਨੇ ਇਸਤਰੀ ਜਾਮੇ ਚ, ਉਹਦਾ ਨਾਂ ਹੈ ਸ਼ਿਵਰੀ। ਤੁਹਾਡੇ ਮਨਾਂ ਚ ਉਹਦੇ ਵਾਸਤੇ ਦੁਆਇਸ਼ ਹੈ, ਤੁਹਾਡੇ ਜਦੋਂ ਗੁਰੂ ਉਹਦੇ ਚੜਾਈ ਕਰਕੇ ਉਹਦੇ ਬਾਅਦ ਤੁਹਾਡੇ ਲੰਗਰ ਵਾਸਤੇ ਲੱਕੜਾਂ ਲਿਆਉਂਦੀ ਸੀ, ਉਹ ਤੁਸੀਂ ਉਹਨੂੰ ਕੁੱਟਿਆ, ਵੀ ਲੱਕੜਾਂ ਕਿਉਂ ਲੈ ਕੇ ਆਉਂਦੀ ਹੈ? ਫਿਰ ਉਹ ਵਿਚਾਰੀ ਰਾਤ ਨੂੰ ਤੁਹਾਡਾ ਰਸਤਾ ਸਾਫ ਕਰ ਦਿਆ ਕਰੇ, ਵੀ ਕਿਸੇ ਦੇ ਕੰਡਾ ਨਾ ਲੱਗੇ, ਤੁਸੀਂ ਫੇਰ ਕੁੱਟੀਏ। ਉਹਦੇ ਮਨ ਚ ਰਾਗ ਦੁਆਇਸ਼ ਨਹੀਂ ਹੈ ਕੋਈ ਵੀ, ਤੁਹਾਡੇ ਬਾਰੇ ਕੋਈ ਬਾਤ ਨਹੀਂ ਉਹਦੇ ਮਨ ਚ, ਉਹ ਨਿਰਾ ਪ੍ਰੇਮ ਦੀ ਮੂਰਤ ਹੋ ਕੇ ਪ੍ਰੇਮ ਵਿੱਚ ਮਸਤ ਰਹਿੰਦੀ ਹੈ, ਜਾਓ ਉਹਨੂੰ ਬੁਲਾਓ। ਹੁਣ ਕੋਈ ਇਲਾਜ ਨਹੀਂ ਸੀ, ਅਪਮਾਨ ਥੱਲੇ ਨੂੰ ਤੁਰਿਆ ਜਾਂਦਾ ਹੈ, ਵੀ ਹੈ ਇਹ ਰਾਮ ਚੰਦਰ ਜੀ ਕੀ ਕਰਨ ਲੱਗ ਗਏ। ਉਸ ਵੇਲੇ ਬੁਲਾਈ, ਭਾਵੇਂ ਸਮਰੱਥ ਸੀਗੇ, ਸਮਰੱਥ ਪੁਰਸ਼ ਸੀ, ਲੇਕਿਨ ਪਰਮੇਸ਼ਰ ਆਪਣੇ ਨਾਲੋਂ ਆਪਣੇ ਪਿਆਰਿਆਂ ਦੀ ਵਡਿਆਈ ਵੱਡੀ ਕਰਾ ਕੇ ਉਹਨਾਂ ਨੂੰ ਵੱਡੇ ਕਰਦਾ। ਝਗੜਾ ਇੱਕ ਨਵੇੜੋ ਰਾਮ ਜੋ ਤੋਂ ਆਪਣੇ ਜਨ ਸਕਾ, ਉਹਦੇ ਵਿੱਚ ਆਉਂਦਾ ਹੈ ਕਿ ਰਾਮ ਵੱਡਾ ਕਿ ਰਾਮੇ ਜਾਣਿਆ, ਵਾਹਿਗੁਰੂ ਵੱਡਾ ਰਾਮ ਵੱਡਾ ਕਿ ਜਿਹਨੇ ਰਾਮ ਨੂੰ ਜਾਣ ਲਿਆ। ਜਵਾਬ ਆਉਂਦਾ ਜਿਹਨੇ ਰਾਮ ਨੂੰ ਜਾਣ ਲਿਆ ਉਹ ਵੱਡਾ। ਤੀਰਥ ਵੱਡਾ ਕਿ ਹਰਕਾ ਦਾਸ, ਤੀਰਥ ਵੱਡਾ? ਕਹਿੰਦੇ ਨਹੀਂ, ਹਰਕਾ ਦਾਸ। ਸੋ ਉਸ ਨੂੰ ਲਿਆ ਕੇ ਕਹਿਣ ਲੱਗੇ ਵੀ ਇਹਦੇ ਚਰਨ ਧੋ, ਧੋਵੇ ਨਾ ਕਿਸੇ ਤਰੀਕੇ ਨਾਲ। ਮਹਾਰਾਜ ਮੇਰੀ ਜਾਤ ਛੋਟੀ ਹੈ, ਮੈਂ ਪੀਲਣੀ, ਇਹ ਵੱਡੇ ਵੱਡੇ ਰਿਸ਼ੀ ਮੁਨੀ ਨੇ। ਕਹਿੰਦੇ ਬੀਬੀ ਸਾਡਾ ਹੁਕਮ ਹੈ, ਤੂੰ ਐਂ ਕਰ, ਆਹ ਜਲ ਪਿਆ ਇਹਦੇ ਵਿੱਚ ਆਪਣੇ ਚਰਨ ਪਾ ਦੇ। ਉਸ ਨੇ ਬਚਨ ਮੰਨਿਆ ਸ਼੍ਰੀ ਰਾਮ ਚੰਦਰ ਜੀ ਦਾ, ਚਰਨ ਪਾ ਦਿੱਤੇ। ਜਿਸ ਵਕਤ ਉਹ ਪਾਣੀ ਉਹਦੇ ਵਿੱਚ ਪਾਇਆ, ਪੰਪਾ ਸਰ ਦੇ ਕੀੜੇ ਦੇਖਦੇ ਦੇਖਦੇ ਜਿੰਨੇ ਕੂੜੇ ਕਰੇ ਸੀ ਸਭ ਸਾਫ਼ ਹੋ ਗਏ, ਕੁੰਗੂ ਵਰਗਾ ਜਲ ਨਿਰਮਲ ਹੋ ਗਿਆ। ਕਹਿੰਦੇ ਅੱਧ ਕਬਡਾਈ ਆਪ ਤੇ ਮਹਿਮਾ ਰਘਵੀਰ, ਸ਼ਿਵਰੀ ਪਾਕੇ ਪਰਸ਼ ਤੇ ਸੁੱਧ ਪਿਓ ਸਰਤਾ ਨੀਰ, ਉਸੇ ਵੇਲੇ ਪਵਿੱਤਰ ਹੋ ਗਿਆ। ਚਰਨਾਂ ਦੀ ਧੂੜੀ ਦੀ ਮਹੱਤਤਾ ਮਹਾਂਪੁਰਸ਼ ਦੱਸਦੇ ਹੀ ਆਏ ਨੇ। ਕ੍ਰਿਸ਼ਨ ਮਹਾਰਾਜ ਦੇ ਇੱਕ ਦਿਨ ਪੇਟ ਚ ਦਰਦ ਹੋਣ ਲੱਗ ਗਿਆ, ਵੈਦ ਆ ਗਏ, ਸਾਰੇ ਆ ਗਏ, ਦਰਦ ਨਾ ਹਟੇ, ਬਹੁਤ ਦਰਦ ਹੋ ਗਿਆ। ਆਪਨੇ ਕਿਹਾ ਕਿਸੇ ਮੇਰੇ ਪਿਆਰੇ ਭਗਤ ਦੇ ਚਰਨਾਂ ਦੀ ਧੂੜ ਲਿਆਓ। ਉਸ ਵੇਲੇ ਧੂੜੀ ਦੀ ਤਲਾਸ਼ ਕਰਨ ਲੱਗੇ, ਜਿਹਨੂੰ ਪੁੱਛਣ ਉਹ ਕਹੇ ਵੀ ਮੈਂ ਤਾਂ ਇੰਨਾ ਪਿਆਰ ਨਹੀਂ ਕਰਦਾ, ਮੇਰੇ ਮਨ ਚ ਕਈ ਵਾਰੀ ਦੁਆਇਸ਼ ਆ ਜਾਂਦੀ ਹੈ ਵੀ 16,108 ਰਾਣੀਆਂ ਨੇ, ਕਈ ਵਾਰੀ ਮੇਰੇ ਮਨ ਚ ਸ਼ੰਕਾ ਪੈ ਜਾਂਦਾ। ਉਸ ਵੇਲੇ ਹੋਇਆ ਕਿ ਜਿਹੜੀਆਂ ਇਹਨਾਂ ਦੀਆਂ ਰਾਣੀਆਂ ਨੇ ਉਹਨਾਂ ਦੇ ਚਰਨਾਂ ਦੀ ਧੂੜ ਲੈ ਲਈਏ। ਉਹਨਾਂ ਕੋਲ ਗਈ, ਉਹ ਕਹਿਣ ਲੱਗੀ ਸਾਡੇ ਚਰਨਾਂ ਦੀ ਧੂੜ, ਅਸੀਂ ਤਾਂ ਨਰਕ ਨੂੰ ਜਾਵਾਂਗੀਆਂ, ਸਾਡੇ ਚਰਨ ਉਹਨਾਂ ਕਰਕੇ ਨੇ ਤੇ ਸਾਡੇ ਚਰਨਾਂ ਦੀ ਧੂੜ ਕਾਹਦੀ ਹੈ। ਉਸ ਵੇਲੇ ਜਦੋਂ ਰਾਧਾ ਨੂੰ ਕਿਹਾ, ਕਹਿਣ ਲੱਗੀ ਵੀ ਹੈ ਉਹਨਾਂ ਨੂੰ ਇੰਨੀ ਤਕਲੀਫ ਹੈ, ਮੈਂ ਨਰਕ ਨੂੰ ਬਛਾ ਕੇ ਚਲੀ ਜਾਵਾਂ ਪਰ ਉਹਨਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਉਸ ਵੇਲੇ ਚਰਨਾਂ ਦੀ ਧੂੜ ਉਹਨੇ ਦੇਤੀ ਕ੍ਰਿਸ਼ਨ ਮਹਾਰਾਜ ਦੇ, ਜਦ ਮਿਲਿਆ ਵੱਖੀ ਦੇ ਉੱਤੇ ਉਸੇ ਵੇਲੇ ਦਰਦ ਸ਼ਾਂਤ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਬੰਦਗੀ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੀ ਮਹਿਮਾ ਪਰਮੇਸ਼ਰ ਕਰਾਉਂਦਾ ਤੇ ਉਹਨਾਂ ਦੀ ਚਰਨ ਦੀ ਜੋ ਧੂੜ ਆ ਪਵਿੱਤਰ ਹੁੰਦੀ ਹੈ।
ਤੀਰਥ ਵੀ ਲੋਚਦੇ
ਸਰੁਸਤੀ ਤੇ ਕਰੇ ਉਦਮ ਧੂੜ ਸਾਧੂ ਕੀਤਾ। ਕਿਉਂ ਕਰਦੇ ਨੇ ਉਦਮ? ਕਹਿੰਦੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ, 68 ਤੀਰਥ ਮੱਜਨ ਨਾਈ, ਸਤ ਸੰਗਤ ਕੀ ਧੂੜ ਪਰੀ ਉਡਨੇਤਰੀ, ਸਭ ਦੁਰਮਤ ਮੈਲ ਗਵਾਈ, ਜਹਰ ਨਵੀ ਤਫੈ ਭਗੀਰਥ ਆਣੀ, ਕੈਦਾਰਾ ਥਾਪਿਓ ਮੈਸਾਈ, ਕਾਸ਼ੀ ਕ੍ਰਿਸ਼ਨ ਚਰਾਵਤ ਗਾਊ, ਮਿਲ ਹਰਜਨ ਸੋਭਾ ਪਾਈ, ਜਿਤਨੇ ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚੇ ਧੂਰ ਸਾਧੂ ਕੀ ਤਾਈ, ਹਰ ਕਾ ਸੰਤ ਮਿਲੇ ਗੁਰ ਸਾਧੂ, ਲੈ ਤਿਸਕੀ ਧੂਰ ਮੁਖ ਲਾਈ, ਜਿਤਨੀ ਸ੍ਰਿਸ਼ਟੀ ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ, ਨਾਨਕ ਲਲਾਟ ਹੋਵੇ ਜਿਸ ਲਿਖਿਆ, ਜਿਹਦੇ ਕਹਿੰਦੇ ਮੱਥੇ ਚ ਲਿਖਿਆ ਹੋਵੇ ਨਾ, ਤਿਸ ਸਾਧੂ ਧੂੜ ਦੇ ਹਰ ਪਾਰ ਲੰਘਾਈ, ਉਹਨੂੰ ਧੂੜ ਮਿਲਦੀ ਹੈ ਤੇ ਪਾਰ ਲੰਘਾ ਦਿੰਦਾ। ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੋ, ਪਾਰ ਬ੍ਰਹਮ ਵੇ ਕਿਰਪਾ ਕੀ ਜੈ, ਤੂਰ ਸੰਤਨ ਕੀ ਨਾਨਕ ਦੀ ਜੈ, ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੋ ਇਸ ਮਹੀਨੇ ਦੇ ਨਾਲ ਮਹਾਰਾਜ ਉਪਦੇਸ਼ ਦੇ ਕੇ ਤੂੰ ਭਾਈ ਸੰਤਾਂ ਦੇ ਬਚਨਾਂ ਨੂੰ ਕਮਾ, ਤੂੜੀ ਵਿੱਚ ਇਸ਼ਨਾਨ ਕਰ, ਨਿਮਰਤਾ ਧਾਰਨ ਕਰ ਤੇ ਨਾਮ ਧਿਆ ਪਹਿਲਾਂ, ਫਿਰ ਉਸ ਨਾਮ ਦਾ ਹਰੀ ਦਾ ਜਸ ਦਾ ਦਾਨ ਕਰ, ਉਹਦੇ ਨਾਲ ਕਰਮਾਂ ਦੀ ਜਨਮਾਂ ਦੀ ਮੈਲ ਉਤਰ ਜਾਏਗੀ, ਮਨ ਤੋਂ ਗੁਮਾਨ ਜਿਹੜਾ ਹਉਮੈ ਦਾ ਲੈ ਜਾਏਗਾ ਤੇ ਕਾਮ ਕ੍ਰੋਧ ਜਾਂਦੇ ਰਹਿਣਗੇ, ਲੋਭ ਕੁੱਤਾ ਨਿਕਲ ਜਾਏਗਾ ਅੰਦਰੋਂ। ਇੱਕ ਮਹਾਤਮਾ, ਬਾਰਿਸ਼ ਹੋ ਰਹੀ ਹੈ, ਪਿੰਜਰਾ ਚੁੱਕੀ ਆ ਰਹੇ ਨੇ, ਸ਼ਹਿਰ ਦੇ ਵਿੱਚ ਆ ਗਏ, ਦਰਵਾਜ਼ੇ ਬੰਦ ਨੇ, ਹਵਾ ਬਹੁਤ ਚੱਲ ਰਹੀ ਹੈ, ਅਚਾਨਕ ਸਰਾਟਾ ਆ ਗਿਆ ਤਾਂ ਇੱਕ ਮਕਾਨ ਖੁੱਲ੍ਹਾ, ਉਹਦੇ 'ਚ ਦਾਖਲ ਹੋਏ। ਉਸੇ ਵੇਲੇ ਮਹਾਤਮਾ ਨੂੰ ਪਤਾ ਲੱਗ ਗਿਆ ਕਿ ਮੈਂ ਤਾਂ ਪਾਪ ਦੇ ਮੰਦਰ ਵਿੱਚ ਆ ਗਿਆ। ਇੱਕ ਧਰਮ ਮੰਦਰ ਹੁੰਦੇ ਨੇ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ, ਨਾਮ ਜਪਿਆ ਜਾਂਦਾ, ਇੱਕ ਪਾਪ ਦੇ ਮੰਦਰ ਹੁੰਦੇ ਨੇ, ਭੂਤਾਂ ਦੇ ਮੰਦਰ। ਕਬੀਰ ਜੇ ਕਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਏ, ਤੇ ਕਰ ਮਰਟ ਸਾਰ ਕੇ ਭੂਤ ਵਸੇ ਤੈਨੂੰ ਮਾਏ। ਉਸ ਵੇਲੇ ਅੰਦਰੋਂ ਇੱਕ ਬੀਬੀ ਆਈ, ਆ ਕੇ ਉਹਦੇ ਸੰਸਕਾਰ ਜਾਗੇ, ਸੰਤਾਂ ਦੇ ਚਰਨਾਂ ਤੇ ਨਮਸਕਾਰ ਕਰੀ, ਕਹਿਣ ਲੱਗੀ ਮਹਾਰਾਜ ਧੰਨਵਾਦ, ਤੁਸੀਂ ਦਰਸ਼ਨ ਦਿੱਤੇ, ਕਿਰਪਾ ਕੀਤੀ, ਮੈਂ ਬੜੀ ਪਾਪਣ। ਮਹਾਰਾਜ ਇਸ ਪਾਪਣ ਦੇ ਦਰ ਤੇ ਸਾਧੂ ਤਾਂ ਕਦੇ ਆਉਂਦਾ ਨਹੀਂ, ਇੱਥੇ ਤਾਂ ਨਰਕਾਂ ਦਾ ਟਿਕਟ ਮਿਲਦਾ, ਸੇਜ ਸੋਹਣੀ ਚੰਦਨ ਚੋਹਾ ਨਰਕ ਘੋਰ ਕਾ ਦੁਆਰਾ। ਉਹ ਬੀਬੀ, ਉਹਦੇ ਮਨ ਵਿੱਚ ਸੰਸਕਾਰ ਉੱਠਿਆ ਕਰਦੇ ਸੀ ਬਹੁਤ ਵਾਰੀ, ਵੀ ਮੈਂ ਬੜਾ ਮਾੜਾ ਕੰਮ ਕਰ ਰਹੀ ਹਾਂ। ਬਚਪਨ ਵਿੱਚ ਉਹ ਬਹੁਤ ਚੰਗੀ ਸੀ, ਚੰਦਰਮੁਖੀ ਉਹਦਾ ਨਾਮ ਸੀ, ਲੇਕਿਨ ਕਸੰਗ ਹੋ ਗਿਆ ਜਵਾਨੀ ਚੜ੍ਹਦੀ ਸਾਰ, ਕਸੰਗ ਹੁੰਦੇ ਸਾਰ ਉਹਦੇ ਉੱਤੇ ਮਨ ਦੇ ਉੱਤੇ ਖਿਆਲਾਂ ਦਾ ਅਸਰ ਹੋ ਗਿਆ। ਸੰਗਤ ਹੋ ਜਾਵੇ ਸ਼ੁੱਧ ਖਿਆਲ ਹੋ ਜਾਇਆ ਕਰਦੇ ਨੇ, ਕਸੰਗਤ ਹੋ ਜਾਵੇ ਚੰਗੇ ਬੰਦੇ ਵੀ ਮਾੜੇ ਹੋ ਜਾਇਆ ਕਰਦੇ, ਤੇ ਉਹਦਾ ਲੇਖਾ ਦੇਣਾ ਪੈਂਦਾ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਾਂ ਕੁਛ ਲਾਗੇ ਦਾਗ। ਕਬੀਰ ਚਾਵਲਕਾਰ ਨੇ ਤੁਖ ਕੋ ਮੋਰਲੀ ਲਾਏ, ਸੰਗ ਕਸੰਗੀ ਬੈਸਤੇ ਤਾਂ ਪੂਛੇ ਤਰਨ ਦਾ। ਮਾੜੀ ਸੰਗਤ ਕਰਨੀ ਬਹੁਤ ਬੁਰੀ ਹੁੰਦੀ ਹੈ, ਲੇਖਾ ਦੇਣਾ ਪੈਂਦਾ, ਅਸਰ ਹੁੰਦਾ। ਕਬੀਰ ਮਾਰੀ ਮਰੋ ਕਸੰਗ ਕੀ, ਕੇਲੇ ਨਿਕਟ ਜੋ ਹੋਏ ਬੇਰ, ਉਹ ਚੁੱਲੇ ਉਹ ਚੀਰੀਆ ਸਾਗਤ ਸੰਗ ਨਾ ਹੇਰ। ਤੇ ਲੇਖੇ ਦੇਣੇ ਪੈਂਦੇ ਨੇ, ਜਾਂ ਲੇਖਾ ਦੇਣਾ ਪੈਂਦਾ, ਫੇਰ ਜਿੰਦਰ ਹੁੰਦੀ ਹੈ, ਉੱਥੇ ਕੋਈ ਬੱਸ ਨਹੀਂ ਚੱਲਦਾ, ਇਸ ਤਰ੍ਹਾਂ ਕਹਿੰਦੇ।
ਜਿੰਦੇ ਰੋਵੇਗੀ ਤੇ ਰੋ ਰੋ ਪਛੋ ਤਾਵੇਗੀ, ਫੇਰ ਤੇਰਾ ਕੋਈ ਨਾ ਬਣੇ।
ਭਲੇ ਕਰਮ ਕਰੋ ਫਿਰ ਦੇਖਾ ਦੇਣਾ ਪੈਂਦਾ, ਦੁਖੀ ਜਾਣਾ ਪੈਂਦਾ। ਮਹਾਤਮਾ ਨੇ ਦੇਖ ਲਿਆ, ਕਹਿੰਦੇ ਬੀਬੀ ਇੰਨਾ ਸੋਹਣਾ ਮਾਨਸ ਜਨਮ ਪ੍ਰਾਪਤ ਹੋਇਆ, ਇਸ ਤਰ੍ਹਾਂ ਵਿਸ਼ਿਆਂ ਵਿਕਾਰਾਂ ਦੀ ਅੱਗ ਤੇ ਤੂੰ ਜਲ ਰਹੀ ਹੈ। ਕਬੀਰ ਮਾਨਸ ਜਨਮ ਦਲੰਬ ਹੈ, ਹੋਤ ਨਹਿ ਬਾਰਾ ਬਾਰ, ਜਿਉ ਬਨ ਫਲ ਪਾਕੇ ਪੁਏ ਗਿਰੇ ਬਹੁਰ ਨਾ ਲਾਗੇ ਦਾਰ। ਬੀਬਾ ਇਹ ਜਿਹੜੇ ਤੂੰ ਕਰਮ ਕਰਦੀ ਹੈ ਪੈਸੇ ਪਿੱਛੇ, ਇਹ ਤਾਂ ਤੈਨੂੰ ਲੇਖੇ ਦੇਣੇ ਪੈਣਗੇ, ਲੇਖਾ ਵੀ ਬਹੁਤ ਸਖਤ ਦੇਣਾ ਪਏਗਾ। ਉਸ ਵੇਲੇ ਜਿੰਦ ਰੋਵੇਗੀ, ਰੋ ਰੋ ਪਛਤਾਏਗੀ, ਫਿਰ ਕੌਣ ਸਹਾਇਤਾ ਕਰੂ ਤੇਰੀ। ਉਹ ਤਾਂ ਮਾਰ ਬਹੁਤ ਪੈਂਦੀ ਹੈ, ਜੰਮਪੁਰ ਵਧੇ ਮਾਰੀਆ ਬਹੁਤੀ ਮਿਲੇ ਸਜਾਏ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪਕਾਰ, ਉੱਥੇ ਸਤਿਗੁਰ ਵੇਲੀ ਹੋਵੇ ਕੱਢ ਲੇ ਅੰਤੀ ਵਾਰ। ਲੈਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਨ ਬਿਖੰਭ ਥਾਏ ਮਿੱਠੇ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਜ਼ਤਾ ਤਿਲ ਪੀੜੇ ਕਾਣੀ। ਕਹਿਣ ਲੱਗੇ ਬੀਬਾ ਉੱਥੇ ਤਾਂ ਬਹੁਤ ਔਖਾ ਹੋਣਾ, ਇਹ ਕਰਮ ਕਰਨ ਵਾਲਿਆਂ ਨੂੰ ਤਾਂ ਸਜ਼ਾ ਮਿਲਦੀ ਹੈ ਅੱਠਵੇਂ ਨਰਕ ਚ। ਅੱਠਵਾਂ ਨਰਕ ਕਿਹੜਾ ਹੈ? 18 ਨਰਕ ਗਿਣੇ ਨੇ, ਅੱਠਵੇਂ ਨਰਕ ਦਾ ਦੱਸਦੇ ਨੇ ਕਿ ਅਸ਼ਟਮ ਦਾਰਨ ਨਰਕ ਕਹਾਵੇ। ਜਦੋਂ ਰੂਹ ਇੱਥੋਂ ਚਲੀ ਜਾਂਦੀ ਹੈ ਨਾ, ਤੇ ਧਰਮਰਾਜ ਦੇ ਪੇਸ਼ ਹੁੰਦੀ ਹੈ ਬੈਤਰਨੀ ਨਦੀ ਚੋਂ ਲੰਘ ਕੇ, ਬਹੁਤ ਔਖੀ ਲੰਘ ਹੁੰਦੀ ਹੈ ਉਹ ਨਦੀ, ਕੱਟ ਕੱਟ ਕੇ ਜੀਵ ਗਿਰੀ ਜਾਂਦਾ ਉਹਦੇ ਚ। ਕੋਈ ਕਰਮ ਧਰਮ ਨਹੀਂ ਕੀਤਾ ਹੁੰਦਾ ਤੇ ਨਦੀ ਕਿਵੇਂ ਲੰਘ ਜਾਏਗਾ? ਬਹੁਤ ਦੁੱਖ ਹੁੰਦਾ ਉੱਥੇ। 100 ਯੋਜਨ ਦੀ ਨਦੀ ਰੱਖਦੇ ਨੇ, 400 ਮੀਲ ਚੌੜੀ। ਜਦ ਧਰਮਰਾਜ ਦੇ ਜਾਂਦਾ ਫਿਰ ਉਹਦੇ ਕਰਮਾਂ ਦੇ ਮੁਤਾਬਕ ਨਰਕਾਂ ਚ ਉਹਨੂੰ ਸੁੱਟ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ 84 ਨਰਕ ਸਾਖਤ ਭਗਾਇਆ, 84 ਨਰਕਾਂ ਚ ਸਾਖਤ ਨੂੰ ਜਾਣਾ ਪੈਂਦਾ। 18 ਬੜੇ ਬੜੇ ਗਿਣੇ ਨੇ। ਉਹ ਕਹਿੰਦੇ ਅਸ਼ਟਮ ਦਾਰਨ ਨਰਕ ਕਹਾਵੇ, ਅੱਠਵੇਂ ਨਰਕ ਦਾ ਨਾਮ ਦਾਰਨ ਨਰਕ ਹੈ। ਮਹਾਭਿਆਨ ਲਖ ਪਛਾਵੇ, ਕਹਿੰਦੇ ਮਹਾਭਿਆਨਕ ਹੈ, ਬਹੁਤ ਜ਼ਿਆਦਾ ਔਖਾ ਹੈ ਉਹ ਨਰਕ, ਕਿਉਂਕਿ ਜੀਵ ਦੁੱਖ ਪਾਉਂਦਾ, ਦੁੱਖ ਪਾਉਂਦਾ ਫਿਰ ਕੱਟ ਜਾਂਦਾ, ਫਿਰ ਠੀਕ ਕਰ ਦਿੰਦਾ, ਫਿਰ ਠੀਕ ਹੋ ਜਾਂਦਾ, ਦੁੱਖ ਪਾਈ ਜਾਂਦਾ। ਤਪ ਤੋ ਥੰਮ ਨਰ ਨਾਰ ਘਰ, ਉੱਥੇ ਤੱਤੇ ਥੰਮ ਕਰ ਲਏ ਜਾਂਦੇ ਨੇ, ਇੱਕ ਆਦਮੀ ਦੇ ਆਕਾਰ ਦੇ ਹੁੰਦੇ ਨੇ, ਇੱਕ ਔਰਤ ਦੇ ਆਕਾਰ ਦੇ ਹੁੰਦੇ ਨੇ, ਉਹੋ ਜਿਹੇ ਸਰੀਰ ਬਣੇ ਹੁੰਦੇ ਨੇ ਤੱਤੇ ਥੰਮ। ਚੌ ਦਿਸ ਅਗਨ ਕਰੇ ਤੁੰਦਕਾਰ, ਚਾਰੇ ਪਾਸੇ ਉਹਦੇ ਅੱਗ ਜਲਦੀ ਹੁੰਦੀ ਹੈ ਤੇ ਖੜ ਫੜ ਫੜ ਕਰਦੀ ਹੈ। ਅੱਗੇ ਦੋਜ਼ਕ ਤਪਿਆ ਸੁਣੀਏ, ਹੂਲ ਪਵੇ ਕੁਹਾਹਾ, ਕੁਰਹਾਮ ਮੱਚਿਆ ਹੁੰਦਾ ਕੂਕਾ ਮਾਰਨ ਵਾਲਿਆਂ ਦਾ। ਕਹਿੰਦੇ ਅੱਕ ਮੱਚਦੀ ਹੁੰਦੀ ਹੈ। ਕਾਮੀ ਨਰ ਯਾਰ ਕਾਮਨ ਨਾਰੀ, ਜਿਹੜੇ ਕਾਮੀ ਪੁਰਸ਼ ਆਪਣੀ ਇਸਤਰੀ ਤੋਂ ਬਗੈਰ ਦੂਸਰੀਆਂ ਇਸਤਰੀਆਂ ਨਾਲ ਸੰਬੰਧ ਰੱਖਦੇ ਨੇ ਜਾਂ ਨਾਰੀਆਂ ਇਸ ਤਰ੍ਹਾਂ ਕਰਦੀਆਂ ਨੇ, ਕਹਿੰਦੇ ਉਹਨਾਂ ਨੂੰ ਫੇਰ ਨਾ ਮਿਲੇ ਤਿੰਨਾ ਤੈ ਪਰ ਦੁੱਖ ਭਾਰੀ, ਉਸ ਥਾਂ ਦੇ ਉੱਤੇ ਬਹੁਤ ਦੁੱਖ ਮਿਲਦਾ। ਕਹੇ ਕਿ ਲਿਹੋ ਚੀਨੋ ਸੋਏ ਨਾਹੀ, ਜਿਸ ਗਏ ਸੰਗ ਲਗਾਈ ਯਾਰੀ, ਜਿਹਦੇ ਨਾਲ ਤੂੰ ਲਾ ਕੇ ਨਾ ਯਾਰੀਆਂ ਪਿਆਰ ਪਾ ਪਾ ਕੇ ਆਪਣਾ ਜੀਵਨ ਬਰਬਾਦ ਕੀਤਾ ਪ੍ਰੇਮੀਆਂ, ਲੈ ਸਾਹਮਣੇ ਖੜੀ ਹੈ ਨਾਰੀ ਅੱਗ ਦੇ ਤਪਦੀ, ਜਾ ਉਹਨੂੰ ਮਿਲ। ਮਿਲਾਇਆ ਜਾਂਦਾ, ਦੁਖੀ ਹੁੰਦਾ, ਚੀਕਾਂ ਮਾਰਦਾ, ਕਹਿੰਦੇ ਉੱਥੇ ਦੇਖ ਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮਾਂਗੇ ਤਬ ਕੌਣ ਪੜਦਾ ਤੇਰਾ ਟਾਕੈ। ਕਹਿੰਦੇ ਹੈ ਕੋਈ ਜਿਹੜਾ ਪੜਦਾ ਟਾਕ ਲੂ ਉੱਥੇ? ਐਸੇ ਬਚਨ ਮਹਾਤਮਾ ਨੇ ਉਸ ਨੂੰ ਕਹੇ। ਉਸ ਵੇਲੇ ਮਨ ਦੇ ਅੰਦਰ ਬਹੁਤ ਉਹਨੇ ਪਸ਼ਚਾਤਾਪ ਕਰਿਆ, ਮਹਾਂਪੁਰਸ਼ੋ ਮੈਂ ਤਾਂ ਜਨਮ ਬਰਬਾਦ ਕਰਤਾ, ਮੈਨੂੰ ਨਹੀਂ ਸੀ ਪਤਾ ਮੈਂ ਜਨਮ ਬਰਬਾਦ ਕਰ ਚੁੱਕੀ ਹਾਂ। ਰੋਣ ਲੱਗ ਗਈ ਉਸ ਵੇਲੇ, ਸਾਰੇ ਪਾਪ ਦੱਸਣੇ ਸ਼ੁਰੂ ਕਰਦੇ। ਕਹਿੰਦੇ ਇੰਨੇ ਪਾਪ ਸੀ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨਚੱਕ ਗਨਕਾ ਵਾੜੇ ਆਏ ਖਲੋਤਾ, ਅਚਾਨਕ ਇਹ ਚਲੇ ਗਏ ਤੇ ਉਹਨਾਂ ਨੇ ਜਾ ਕੇ ਆਪਣੇ ਬਚਨ ਕਹੇ। ਉਸ ਵੇਲੇ ਕੰਬ ਗਿਆ ਮਨ। ਹੁਣ ਸਾਧੂ ਦੇ ਮੁੱਖ ਦੇ ਵਚਨ, ਮੁੱਖ ਦੀ ਧੂੜੀ ਜਿਹਨੂੰ ਕਹਿੰਦੇ ਨੇ, ਅੰਦਰ ਘਰ ਕਰਕੇ ਦੁਨੀਆਂ ਵੀ ਉਪਦੇਸ਼ ਦਿੰਦੀ ਹੈ, ਲੇਕਿਨ ਦੁਨੀਆਂ ਦਾ ਕਿਉਂ ਨਹੀਂ ਕਰਦਾ? ਕਿਉਂਕਿ ਉਹਨਾਂ ਦੇ ਅੰਦਰ ਨਿਰੰਕਾਰ ਨਹੀਂ ਵਸਦਾ, ਸ਼ਕਤੀ ਨਹੀਂ ਬਚਨਾ ਚ। ਜਿਹਦੇ ਅੰਦਰ ਨਿਰੰਕਾਰ ਵਸਦਾ ਉਹਦੇ ਥੋੜੇ ਜਿਹੇ ਬਚਨ ਕਹੇ ਹੋਏ ਹੀ ਬਹੁਤ ਵੱਡਾ ਕੰਮ ਕਰ ਜਾਂਦੇ। ਗੁਰੂ ਨਾਨਕ ਨੇ ਉਪਦੇਸ਼ ਨਹੀਂ ਬਹੁਤਾ ਦਿੱਤਾ ਸੀਗਾ ਨੂੰ, ਸੱਜਣ ਠੱਗ ਨੂੰ, ਸਿਰਫ ਇੱਕ ਸ਼ਬਦ ਉਚਾਰਨ ਕਰਿਆ ਸੀ ਜਿਹਦੇ ਨਾਲ ਉਹ ਟਲ ਗਿਆ। ਉਹਨੇ ਆਪਣੇ ਕੋਠੇ ਮੰਡਪ ਮਾਰੀਆਂ ਸਭ ਢਾਤੀਆਂ, ਸਭ ਕੁਛ ਤਿਆਗਤਾ, ਸਾਧ ਹੋ ਕੇ ਬਹਿ ਗਿਆ ਗੁਰੂ ਨਾਨਕ ਦੇ ਸਾਹਮਣੇ, ਇੱਕੋ ਹੀ ਸ਼ਬਦ ਦਾ ਬਾਣ ਲੱਗਿਆ ਸੀ। ਸੋ ਮਹਾਤਮਾ ਨੇ ਬਾਣ ਮਾਰਿਆ, ਉਸ ਵੇਲੇ ਬੇਨਤੀਆਂ ਕਰਦੀ ਹੈ ਵੀ ਮਹਾਂਪੁਰਸ਼ੋ ਮੈਨੂੰ ਕਿਰਪਾ ਕਰਕੇ ਇਸ ਅਗਨ ਤੋਂ ਰੱਖ ਲਓ, ਮੇਤੇ ਹੋ ਗਈ ਭੁੱਲ, ਹੁਣ ਕੋਈ ਤਰੀਕਾ ਨਹੀਂ। ਕਹਿੰਦੇ ਬੀਬੀ ਇੱਕ ਤਰੀਕਾ ਹੈਗਾ, ਉਹ ਇਹ ਹੈ ਕਿ ਆਹ ਸਾਡੇ ਕੋਲ ਤੋਤਾ ਹੈ, ਇਹ ਰਾਮ ਰਾਮ ਕਰਦਾ ਹੁੰਦਾ, ਇਹ ਅੰਮ੍ਰਿਤ ਵੇਲੇ ਇਸ਼ਨਾਨ ਕਰੀ ਤੇ ਉਹਦੇ ਬਾਅਦ ਤੂੰ ਇਹਦੇ ਸਾਹਮਣੇ ਬਹਿ ਜਾਈ, ਇਹਨੂੰ ਰਾਮ ਰਾਮ ਕਹੀ ਜਾਈ, ਇਹ ਵੀ ਰਾਮ ਰਾਮ ਕਹੀ ਜਾਊ, ਜੇ ਤਾਂ ਇਹ ਨਿਭਾ ਲਵੇ ਤਾਂ ਤੇਰਾ ਆਧਾਰ ਹੋ। ਮਹਾਰਾਜ ਅੱਜ ਤੋਂ ਬਾਅਦ ਮੈਂ ਇਹ ਮੰਦ ਕਰਮ ਨਹੀਂ ਕਰਾਂਗੀ ਕਦੇ ਵੀ, ਮੈਨੂੰ ਹੁਣ ਬਚਾ ਦਿਓ। ਜਿਸ ਕਾ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ, ਅੰਦਰ ਜਿਹਦੇ ਨਿਰੰਕਾਰ ਵਸਦਾ ਉਹਦਾ ਬਚਨ ਅੰਦਰ ਘਾ ਕਰ ਜਾਇਆ ਕਰਦਾ, ਦੂਜੇ ਦਾ ਨਹੀਂ ਹੈ, ਦੂਜਾ ਖਾਰਾ ਪਾਣੀ ਹੁੰਦਾ। ਕਹਿੰਦੇ ਅਗਿਆਨੀ ਜਿਹੜੇ ਨੇ ਅਨੁਭਵ ਤੋਂ ਰਹਿਤ, ਉਹ ਵੀ ਬ੍ਰਹਮ ਗਿਆਨ ਦੀਆਂ ਗੱਲਾਂ ਕਰਦੇ ਨੇ, ਪਰ ਉਹ ਖਾਰਾ ਪਾਣੀ ਹੁੰਦਾ, ਨਾਸਤਕ ਬਣਾਉਂਦੇ। ਪਾਣੀ ਸਮੁੰਦਰ ਦਾ ਉਹੀ ਹੈ, ਜੇ ਭਰਕੇ ਮਟਕੇ ਚ ਰੱਖ ਲਿਆ ਜਾਂ ਚਮੜੇ ਦੇ ਥੈਲ ਭਰ ਕੇ ਰੱਖ ਲਿਆ ਬੋਕੇ ਦੇ ਵਿੱਚ, ਪਾਣੀ ਖਾਰਾ ਟੱਟੀਆਂ ਲਾਉਂਦਾ, ਅਤੀਸਾਰ ਲੱਗ ਜਾਂਦੇ ਨੇ। ਲੇਕਿਨ ਜੇ ਬੱਦਲ ਬਣ ਜਾਵੇ ਪਾਣੀ, ਤਾਂ ਫਿਰ ਬੱਦਲਾਂ ਤੋਂ ਜਦ ਨੀਰ ਵਰਸਦਾ ਉਹ ਅੰਮ੍ਰਿਤ ਬਣ ਜਾਂਦਾ, ਪਾਣੀ ਹੋਈ ਜਾਂਦਾ। ਇਸੇ ਤਰ੍ਹਾਂ ਜਿਹਦੇ ਅੰਦਰ ਨਿਰੰਕਾਰ ਵਸਦਾ ਮਹਾਂਪੁਰਸ਼ ਬੰਦਗੀ ਕਮਾਈ ਕਰਨ ਵਾਲਾ, ਉਹਦੇ ਮੁਖ ਤੋਂ ਜਦ ਬਚਨ ਸੁਣੇ ਜਾਂਦੇ ਨੇ, ਉਹ ਬੱਦਲ ਦਾ ਮੀਂਹ ਹੋਇਆ ਕਰਦਾ, ਬਰਸਾਤ ਹੋਇਆ ਕਰਦੀ ਹੈ, ਨਿਰਮਲ ਜਲ ਹੋਇਆ ਕਰਦਾ। ਜਿਹੜਾ ਅਗਿਆਨੀ ਤੋਂ ਸੁਣਿਆ ਜਾਂਦਾ ਉਹੀ ਬਚਨ, ਉਹ ਦੋਸ਼ੀ ਹੁੰਦਾ, ਦੋਸ਼ ਵਾਲਾ ਬਚਨ ਹੁੰਦਾ, ਉਹ ਤਾਰਿਆ ਨਹੀਂ ਕਰਦਾ, ਕਿਉਂਕਿ ਉਹਦੇ ਪਿੱਛੇ ਫੋਰਸ ਨਹੀਂ, ਸ਼ਕਤੀ ਨਹੀਂ, ਗੁੱਡਵਿਲ ਨਹੀਂ ਹੈ, ਭਾਵਨਾ ਨਹੀਂ ਹੈ ਵੀ ਇਹ ਤਰ ਜਾਵੇ, ਉਹ ਤਾਂ ਆਵੇ ਡੁੱਬਿਆ ਹੋਇਆ, ਦੂਏ ਨੂੰ ਕੀ ਤਾਰੇਗਾ। ਸੋ ਮਹਾਤਮਾ ਨੇ ਜਦ ਇਹ ਖੋਟੀ ਮਤ ਦੇਖੀ ਉਸ ਦੀ, ਦਿਆਲ ਹੋ ਗਏ ਵੀ ਹੈ ਇਹ ਤਾਂ ਵਿਚਾਰੀ ਰੁੜ ਗਈ ਪਾਪਾਂ ਚ, ਇਹਦਾ ਭਲਾ ਹੋ ਕਰਨਾ ਚਾਹੀਦਾ। ਕਹਿੰਦੇ ਲੈ ਬੀਬੀ ਐ ਕਰ, ਐ ਤੋਤੇ ਨੂੰ ਤਾਂ ਤੂੰ ਨਾ ਰਾਮ ਰਾਮ ਕਹੀ ਜਾਇਆ ਕਰ। ਨਾਲ ਜੁਗਤ ਦੱਸ ਦਿੱਤੀ ਬਈ ਫੇਰ ਜੇ ਤੈਨੂੰ ਟਾਈਮ ਮਿਲਿਆ ਤੂੰ ਕਲਯੁਗ ਕਹੀ ਜਾਇਆ ਕਰ, ਦੋ ਢਾਈ ਘੰਟੇ ਇਹਨੂੰ ਰਾਮ 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 ਕਹਾਉਣਾ, ਉਹਦੇ ਬਾਅਦ ਤੂੰ ਕੱਲੀ ਬੈਠ ਕੇ ਰਸਨਾ ਨਾਲ ਕਹੀ ਜਾਇਆ ਕਰ, ਸਵਾਸ ਨਾਲ ਕਹੀ ਜਾਇਆ ਕਰ, ਫੇਰ ਅੰਦਰਲੀਆਂ ਤਰੀਕਾਂ ਜੁਗਤਾਂ ਸਮਝਾਤੀਆਂ ਤੇ ਮਾੜੇ ਕਰਮ ਤੋਂ ਤੂੰ ਪ੍ਰਾਸ਼ਚਿਤ ਕਰ ਲੈ ਵੀ ਮੈਂ ਅੱਜ ਤੋਂ ਬਾਅਦ ਨਹੀਂ ਕਰਨਾ। ਸੋ ਉਸ ਵੇਲੇ ਉਹਨੇ ਦੁਰਮੁਖ ਦੇਖ ਦਿਆਲ ਹੋਏ ਹੱਥੋਂ ਦਿੱਤੋ, ਉਸ ਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਵਣਜ ਸੋਤਾ, ਨਵੇਂ ਵਾਲਾ ਵਣਜ ਕਰ ਦਿੱਤਾ, ਨਾਮ ਦਾ ਉਪਦੇਸ਼ ਦੇ ਦਿੱਤਾ ਤੇ ਨਾਮ ਦੇ ਉਪਦੇਸ਼ ਦੇ ਨਾਲ ਲਿਵ ਲੱਗ ਗਈ ਤੇ ਸਤੋਤਿਆ। ਜਦ ਅਸੀਂ ਵਾਹਿਗੁਰੂ 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 ਕਰੀ ਜਾਵਾਂਗੇ ਨਾ, ਸਾਡੇ ਅੰਦਰ ਰਸ ਆ ਜਾਏਗਾ, ਰਸ ਆ ਕੇ ਸਾਡਾ ਜੀ ਆਪੇ ਕਰੇਗਾ, ਜਿਵੇਂ ਉਬਲ ਖੁੱਲ ਜਾਂਦੀ ਹੈ, ਖੂਹ ਦੇ ਵਿੱਚੋਂ ਲੱਗ ਜਾਂਦੀ ਹੈ, ਆਪਾਂ ਹੀ ਪਾਣੀ ਉੱਤੇ ਨੂੰ ਦੇਈ ਜਾਂਦੀ ਹੈ, ਐਂ ਹਿਰਦੇ ਵਿੱਚੋਂ ਨਾਮ ਆਪਣੇ ਆਪ ਨਿਕਲਿਆ ਕਰਦਾ। ਜਦ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਵੇ, ਸਮਝ ਲਓ ਲਿਵ ਲੱਗ ਗਈ, ਫਿਰ ਉਹਦਾ ਕਿਸੇ ਕੰਮ ਦੇ ਵਿੱਚ ਜੀ ਨਹੀਂ ਪਰਚਦਾ, ਨਾਮ ਦੇ ਵਿੱਚ ਹਰ ਵਕਤ ਸੁਰਤੀ ਰਹਿੰਦੀ ਹੈ, ਉਹ ਲਿਵ ਲੱਗ ਜਾਂਦੀ ਹੈ 24 ਘੰਟੇ, ਸੁੱਤਾ ਪਿਆ ਵੀ ਨਾਮ ਜਪਦਾ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਸੁੱਤਾ ਕਿਵੇਂ ਜਪ ਲੈਂਦਾ, ਜਦ ਨਾਮ ਬਹੁਤ ਜਪਿਆ ਜਾਂਦਾ ਫਿਰ ਇੱਕ ਨੀਂਦ ਹੈ ਜਿਹੜੀ ਸਰੀਰ ਦੀ ਅੱਡ ਹੋ ਜਾਂਦੀ ਹੈ, ਜਿਹੜੀ ਸਾਡੀ ਅਸਲੀ ਜਾਗ ਹੈ ਉਹ ਅੱਡ ਹੋ ਜਾਂਦੀ ਹੈ, ਦੋਏ ਅੱਡ ਅੱਡ ਹੋ ਜਾਂਦੇ ਨੇ, ਉਹਦੇ ਚ ਬਾਣੀ ਵੀ ਪੜ੍ਹ ਹੁੰਦੀ ਹੈ, ਨਾਮ ਵੀ ਜਪ ਹੁੰਦਾ ਤੇ ਸਰੀਰ ਜਿਹੜਾ ਉਹਦੀ ਨੀਂਦ ਵੱਖਰੀ ਹੋ ਕੇ ਆਪਣਾ ਨੀਂਦ ਪੂਰੀ ਕਰ ਲੈਂਦੀ ਹੈ। 24 ਘੰਟੇ ਨਾਮ ਚੱਲਦਾ, ਫਿਰ ਨਾਮ ਚੱਲਣ ਦੇ ਨਾਲ ਸੋਝੀ ਆਉਂਦੀ ਹੈ, ਗਿਆਨ ਆ ਜਾਂਦਾ, ਗਿਆਨ ਜਦ ਆ ਗਿਆ ਫਿਰ ਭੁੱਲਦਾ ਹੀ ਨਹੀਂ ਹੈ, ਹਰ ਵਕਤ ਪਰਮੇਸ਼ਰ ਦਿਸਦਾ ਉਹਨੂੰ ਆਤਾਂ ਦੇ। ਸੋ ਲਿਵ ਲੱਗ ਗਈ, ਲਿਵ ਲੱਗ ਗਈ ਤੇ ਸਤੋਤਿਓ, ਨਿੱਤ ਪੜ੍ਹਾਏ ਕਰੇ ਉਹ ਸੋਤਾ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪੜ੍ਹਾਉਂਦੀ ਹੈ। ਤੇ ਜਿਹੜਾ ਰਾਮ ਦਾ ਨਾਮ ਹੈ, ਪਤ ਦਾ ਉਦਾਹਰਣ ਰਾਮ ਨਾਮ, ਦੁਰਮੁਤ ਪਾਪ ਕਲੇਵਰ ਤੋਤਾ, ਉਹਨੇ ਪਾਪਾਂ ਦੇ ਤਹਾਂ ਦੀਆਂ ਤਹਾਂ ਜਿਹੜੀਆਂ ਸੀ ਧੋ ਦਿੱਤੀ। ਸੋ ਅਖੀਰ ਅੰਤ ਸਮਾਂ ਆ ਗਿਆ। ਉਸ ਵੇਲੇ ਜਿਸ ਵਕਤ ਅੰਤ ਸਮਾਂ ਆਉਂਦਾ, ਤੋਤੇ ਦਾ ਪਿੰਜਰਾ ਖੁੱਲਾ ਰਹਿ ਗਿਆ ਤੇ ਉਹਦੇ ਵਿੱਚ ਕੋਈ ਗਹਿਰੀ ਨਾਗ ਨੇ ਵੜ ਕੇ ਤੋਤਾ ਖਾ ਲਿਆ। ਉਹ ਨਾਗ ਪਿੰਜਰੇ ਚ ਬੈਠ ਗਿਆ। ਬਿਜਲੀਆਂ ਤਾਂ ਹੁੰਦੀਆਂ ਨੀ ਸੀ, ਹਨੇਰੇ ਵਿੱਚ ਇਹ ਕੰਮ ਕਰਦੇ ਹੁੰਦੇ, ਪਹਿਲਿਆਂ ਜ਼ਮਾਨਿਆਂ ਚ ਤੁਰੇ ਫਿਰਦੇ ਰਹਿੰਦੇ ਸੀਗੇ, ਦਿਸਦਾ ਜ਼ਿਆਦਾ ਹੁੰਦਾ, ਹੁਣ ਨਾਲੋਂ 8-10 ਗੁਣਾ ਜ਼ਿਆਦਾ ਦੀਂਦਾ ਸੀ। ਉਸ ਵੇਲੇ ਇਸ਼ਨਾਨ ਕਰਕੇ ਜਦ ਬੈਠ ਗਈ, ਕਹਿਣ ਲੱਗੀ, ਬੋਲ ਗੰਗਾ ਰਾਮਾ ਰਾਮ 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 ਰਾਮ। 10-15 ਵਾਰੀ ਰਾਮ ਰਾਮ ਕਹਿਤਾ ਉਹਨੇ, ਕਿਹਾ ਹੀ ਨਾ, ਹੱਥ ਮਾਰਿਆ ਉਹਦੇ ਉੱਤੇ। ਉਹ ਪਹਿਲਾਂ ਹੀ ਮੂੰਹ ਕੱਢੀ ਬੈਠਾ ਸੀ, ਹੱਥ ਲੱਗਣ ਦੀ ਦੇਰ ਸੀ, ਉਹਨੇ ਅੰਗੂਠੇ ਦਾ ਉਂਗਲੀ ਦੇ ਵਿਚਾਲੇ ਡੰਗ ਮਾਰਤਾ। ਇਹਦਾ ਸਿੱਧਾ ਸੰਬੰਧ ਦਿਮਾਗ ਨਾਲ ਹੁੰਦਾ ਇਸ ਥਾਂ ਦਾ। ਇਕਦਮ ਖੂਨ ਚ ਰਲ ਗਿਆ ਜ਼ਹਿਰ, ਤੇ ਉਹ ਉਸੇ ਵੇਲੇ ਦੜੰਮ ਕਰਕੇ ਗਿਰ ਗਈ। ਉਸ ਵੇਲੇ ਉਹ ਰਾਮ ਨਾਮ ਕਹਿਣ ਦੀ ਦੇਰ ਸੀ ਕਿ ਬਵਾਨ ਆ ਗਏ ਤੇ ਕਹਿੰਦੇ ਨੇ ਕਿ ਅੰਤਕਾਲ ਜਮਜਾਲ ਤੋੜ, ਨਰਕਾ ਵਿੱਚ ਨਾ ਖੱਦ ਸਗੋਤਾ, ਗਈ ਬੈਕੁੰਠ ਬਵਾਨ ਚੜ੍ਹ ਨਾਉ ਨਰਾਇਣ ਛੋਤ ਛੋਤਾ, ਥਾਉ ਨਵਾਵੇਂ ਮਾਣ ਮਨੋਤਾ। ਐ ਪੜ ਲੋ, ਨਨਕਾ ਚੱਲੀਐ ਬਵਾਨਾ ਉੱਤੇ ਬੈਠ ਕੇ, ਪਾਪਾਂ ਦਾ ਪਾੜ ਚੈ ਗਿਆ। ਚੱਲੀਐ ਬਵਾਨਾ ਉੱਤੇ ਬੈਠ ਕੇ, ਪਾਪਾਂ ਦਾ ਪਾੜ ਚੈ ਗਿਆ। ਨਰਕਾ ਵਿੱਚ ਨਾ ਖਾਧੇ ਸਗੋਤਾ, ਗਈ ਬੈਕੁੰਠ ਬਵਾਨ ਚੜ ਨਾ ਨਰਾਇਣ ਛੋਤ ਛੋਤਾ, ਥਾਉ ਨਵਾਵੇਂ ਨਥਾਵੇਂ ਮਾਣ ਮਨੋਤ। ਸੋ ਮਹਾਰਾਜ ਕਹਿੰਦੇ ਜਨਮਾਂ ਦੀ ਮੈਲ ਉਤਰ ਗਈ, ਜਨਮ ਕਰਮ ਵੱਲ ਉਤਰੇ, ਮਨ ਤੇ ਜਾਏ ਕੁਮਾਨ। ਕਰੋੜਾਂ ਜਨਮਾਂ ਦੀ ਮੈਲ ਪਾਪਾਂ ਦੀ, ਪਰਮੇਸ਼ਰ ਦਾ ਨਾਮ ਸਾਧੂ ਦੇ ਮੁਖ ਦੇ ਧੂੜੀ ਦੇ ਨਾਲ ਬਚਨ ਦੇ ਨਾਲ ਉਤਰ ਗਈ। ਕਿਉਂਕਿ ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀ। ਸੋ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚੇ ਮਾਰਗ ਤੇ ਪੈ ਗਈ ਹੁਣ ਤਾਈ ਉਸਤਤ ਹੈ ਉਹਦੀ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਜੇ ਉਹ ਪਾਪਣ ਹੁੰਦੀ ਤਾਂ ਉਹਦਾ ਜ਼ਿਕਰ ਕਿਉਂ ਆਉਂਦਾ। ਉਹ ਸ਼ੁੱਧ ਹੋ ਗਈ, ਉੱਤਮ ਹੋ ਗਈ, ਪ੍ਰੇਰਣਾ ਦੇਣ ਵਾਲੀ ਬਣ ਗਈ, ਪਾਪੀਆਂ ਨੂੰ ਪ੍ਰੇਰਣਾ ਦੇ ਰਹੀ ਹੈ, ਸਾਨੂੰ ਦੇ ਰਹੀ ਹੈ ਬਈ ਮਹਾਂਪੁਰਸ਼ਾਂ ਦਾ ਬਚਨ ਕਮਾਇਆ, ਕਮਾਉਣ ਦੇ ਨਾਲ ਮੁੱਖ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਿਆ, ਉਹਦੇ ਨਾਲ ਸਾਰੀ ਮੈਲ ਉਤਰ ਗਈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਅਠਸਰ ਤੀਰ ਸਗਲ ਪੁੰਨ ਜੀ ਦਇਆ ਪਰਵਾ। ਜੀਵ ਦੇ ਉੱਤੇ ਦਇਆ ਕਰ ਦੇਣੀ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੁੰਦਾ। ਦਇਆ ਦੇ ਵਿੱਚ ਬੜਾ ਹੈ, ਦਇਆ ਤੋਂ ਬਗੈਰ ਧਰਮ ਨਹੀਂ ਪੈਦਾ ਹੋਇਆ ਕਰਦਾ। ਧੌਲ ਧਰਮ ਦਇਆ ਕਾ, ਜੇ ਦਇਆ ਹੀ ਨਹੀਂ ਹਿਰਦੇ ਚ। ਆ ਮੈਨੂੰ ਦੱਸਿਆ ਜਿੱਥੋਂ ਮੈਂ ਆਇਆ ਬਰਲਾਸਪੁਰ, ਕਹਿੰਦੇ ਜੀ ਉੱਥੇ ਮਾਝੀ ਦਾ ਦੀਵਾਨ ਮਨਾਉਂਦੇ ਸੀ, ਉੱਥੇ ਸਾਡਾ ਹੀ ਇੱਕ ਸਾਥੀ ਸੀ, ਕਹਿਣ ਲੱਗਿਆ ਵੀ ਮਾਸ ਖਾਣਾ ਚਾਹੀਦਾ, ਸਭ ਸਿੰਘ ਕਰੋ ਜਕਾਰੇ ਬੁਲਾਓ, ਕਹਿੰਦਾ ਇਹ ਮਾਸ ਖਾਣ ਤੇ ਹੀ ਹਟਾਈ ਜਾਂਦੇ ਨੇ। ਸਿੰਘਾਂ ਦਾ ਕੰਮ ਹੁੰਦਾ ਮਾਸ ਖਾਣਾ, ਬਈ ਮਾਸ ਨੂੰ ਹਜ਼ਮ ਕਰਨ ਵਾਸਤੇ ਫਿਰ ਸ਼ਰਾਬ ਵੀ ਪੀਣ ਨੂੰ ਕਹਿ ਦਿਆ ਕਰੋ। ਉਹ ਧਰਮ ਕਿੱਥੋਂ ਰਹਿ ਗਿਆ, ਦਇਆ ਕਿੱਥੋਂ ਰਹਿ ਗਈ? ਜੀ ਵਧੋ ਤੁਮ ਧਰਮ ਕਹੇ ਤੋ, ਅਧਰਮ ਕਹੋ ਕਿਸ ਭਾਈ, ਜੀਆਂ ਨੂੰ ਮਾਰ ਕੇ ਕਹਿੰਦੇ ਉਹ ਧਰਮ ਕਮਾਉਂਦੇ ਆ, ਉਹ ਧਰਮ ਦੀ ਤਾਂ ਸਾਨੂੰ ਦੱਸੋ ਫਿਰ ਉਹ ਧਰਮ ਕੀ ਹੋਇਆ? ਆਪਸ ਕੋ ਮੁਨਬਰ ਕਰ ਥਾਪੋ, ਕਾਕੋ ਕਹੋ ਕਸਾਈ, ਆਪ ਨੂੰ ਫਿਰ ਕਹਿੰਦੇ ਹੋ ਵੀ ਅਸੀਂ ਤਾਂ ਪੂਰੇ ਸਿੰਘ ਆ ਜੀ, ਫਿਰ ਕਸਾਈ ਕਿਹੜਾ ਰਹਿ ਗਿਆ? ਐਡੀ ਮਹਾਰਾਜ ਦੀ ਪ੍ਰੇਰਨਾ, ਇੰਨੇ ਮਨਮੁਖ ਹੋ ਜਾਂਦੇ ਨੇ, ਸਿੱਧਮ ਸਿੱਧਾ ਸੰਗਤਾਂ ਨੂੰ ਕਹਿੰਦੇ ਆ, ਆਪ ਤਾਂ ਨਰਕਾਂ ਜਾਣਾ ਹੀ ਹੈ, ਨਾਲ ਸੁਣਨ ਵਾਲਿਆਂ ਨੂੰ ਵੀ ਵਿੱਚੇ ਸੁੱਟਦੇ ਨੇ। ਸੋ ਇਹ ਗੱਲਾਂ ਗਲਤ ਹੋਇਆ ਕਰਦੀਆਂ ਨੇ। ਮਹਾਰਾਜ ਨੇ ਕਿਹਾ 68 ਤੀਰ ਸਗਲ ਪੁੰਨ ਜੀ ਦਇਆ ਪਰਵਾ, ਜੇ ਜੀ ਦੇ ਉੱਤੇ ਦਇਆ ਹੀ ਨਹੀਂ ਧਰਮ ਕਿੱਥੋਂ ਪੈਦਾ ਹੋਊ? ਧਰਮ ਨਾ ਹੋਇਆ ਤਾਂ ਗਾਹਾਂ ਕਿੱਥੇ ਚੱਲਾਂਗੇ, ਨਿਰਮਲ ਕਰਮ ਕਿੱਥੋਂ ਆਉਣਗੇ? ਧਰਮ ਪੈਦਾ ਹੁੰਦਾ ਹੈ ਦਇਆ ਦੇ ਵਿੱਚੋਂ, ਕਿਉਂਕਿ ਉਹਦਾ ਪੁੱਤਰ ਹੈ, ਮਾਂ ਏ ਮਾਰ ਦਿੱਤੀ, ਪੁੱਤਰ ਕਿੱਥੋਂ ਹੋਜੂਗਾ? ਸੋ ਦਇਆ ਹੈ ਵੱਡੀ ਚੀਜ਼, ਜਿੱਥੇ ਦਇਆ ਹੈ ਉੱਥੇ ਪਰਮੇਸ਼ਰ ਆਪ ਹੈ। ਪਰਮੇਸ਼ਰ ਦੇ ਨਾਲ ਬਗਾਵਤ ਕਰਨੀ ਹੈ, ਤੁਹਾਡਾ ਕੀ ਹੱਕ ਹੈ ਕਿਸੇ ਜਾਨਵਰ ਨੂੰ ਮਾਰਨਾ? ਪਰਮੇਸ਼ਰ ਦੀ ਦੁਨੀਆ, ਸਾਰੇ ਮਾਰਤੇ ਕੋਈ ਨਹੀਂ ਦਿਸਦਾ, ਜਮੈਂ ਛੋਟਾ ਹੁੰਦਾ ਹਰਨ ਫਿਰਦੇ ਹੁੰਦੇ, ਫਸਲਾਂ ਕੁਛ ਨਹੀਂ ਸੀ ਹੁੰਦਾ, ਖਾਂਦੇ ਨਹੀਂ ਸੀਗੇ, ਜੇ ਖਾਂਦੇ ਸੀ ਵਾਧੀਆਂ ਬਹੁਤ ਸੀ, ਹਰਨਾਂ ਦੇ ਖਾਧਿਆ ਹੋਇਆ ਕੁਛ ਨਹੀਂ ਸੀ ਉਜੜਦਾ ਹੁੰਦਾ, ਉਹ ਬੇਅੰਤ ਫੁਟਾਰਾ ਹੁੰਦਾ ਸੀ ਹਰ ਚੀਜ਼ ਦਾ, ਦੋ ਦੋ ਸੌ ਤਿੰਨ ਤਿੰਨ ਸੌ ਦੀ ਡਾਰ ਹੋਇਆ ਕਰਦੀ ਸੀ। ਐਂ ਤਾਂ ਹੁੰਦਾ ਨਹੀਂ ਸੀ ਵੀ ਜੀ ਸਾਡੀ ਤਾਂ ਫਸਲ ਖਾ ਗਏ ਹਰਨ ਸਾਰੇ। ਕੁਦਰਤ ਨੇ ਬਣਾਈਆਂ ਹੋਈਆਂ ਚੀਜ਼ਾਂ ਸੀ, ਮਨੁੱਖ ਨੇ ਦਖਲ ਦੇ ਤਾ ਕੁਦਰਤ ਚ, ਨਤੀਜਾ ਕੀ ਹੋਇਆ? ਹੁਣ ਰੌਲਾ ਪਾ ਰਹੇ ਨੇ। ਕੋਈ ਕਹਿੰਦਾ ਜੀ ਸਮਾਨ ਫਟ ਗਿਆ, ਮਰ ਜਾਂਗੇ ਹੁਣ ਥੋੜੀ ਦੇਰ ਹੋ ਜਾਣਾ। ਕੋਈ ਕਹਿੰਦਾ ਟੈਂਪਰੇਚਰ ਵੱਧ ਗਈ, ਆ ਕਾਰਾਂ ਦੇ ਧੂੰਏ ਨੇ ਟੈਂਪਰੇਚਰ ਵਧਾ ਤੀ, ਟਰੱਕਾਂ ਦੇ ਨੇ, ਆ ਇੰਡਸਟਰੀਆਂ ਨੇ ਸਾਰਾ ਹੀ ਕੰਮ ਉਲਟ ਫੁਲਟ ਕਰਤਾ। ਪੰਜਾਬ ਦੇ ਪਾਣੀ ਦੇ ਬਾਰੇ ਰਿਪੋਰਟ ਹੈ ਵੀ ਇਹ ਸਾਰਾ ਪਾਣੀ ਦੂਸ਼ਿਤ ਹੋ ਗਿਆ, ਪੀਣ ਦੇ ਕਾਬਲ ਨਹੀਂ ਰਿਹਾ ਹੈ। ਆਪਣੇ ਹੱਥੀ ਆਪਣੇ ਹੀ ਆਪੇ ਹੀ ਜੜ ਪੱਟ ਲਈ। ਸਾਦਾ ਜੀਵਨ ਸੀ, ਸਾਦਾ ਖਾਂਦੇ ਸੀ, ਸਾਦੇ ਰਹਿੰਦੇ ਸੀ, ਸਰੀਰ ਇੰਨੇ ਨਰੋਏ ਸੀ, ਕੋਈ ਦੁੱਖੇ ਨਹੀਂ ਸੀ ਮੰਨਦੇ, ਵਾਲਾ ਲੱਗਦਾ ਹੀ ਨਹੀਂ ਸੀ ਹੁੰਦਾ, ਹੁਣ ਕੱਪੜੇ ਵਲੇਟੀ ਫਿਰਦੇ ਹਾਂ ਕਿੰਨੇ ਕਿੰਨੇ, ਤਾਂ ਵੀ ਨਹੀਂ ਹਟਦਾ। ਉਹ ਸਰੀਰ ਦੀ ਰਜਿਸਟੈਂਸ ਪਵਰੇ ਖਤਮ ਕਰ ਦਿੱਤੀ ਆਪੇ ਹੀ ਆਪਣੇ ਹੱਥੀ। ਇੰਡਸਟਰੀਆਂ ਜੀ, ਕੱਪੜੇ ਸੋਹਣੇ ਜੀ, ਫਲਾਣਾ ਜੀ, ਤਿੰਗਾ ਜੀ, ਪਹਿਲਾਂ ਵੀ ਤਾਂ ਜਿਉਂਦੇ ਸੀ, ਸਾਡੇ ਬਾਪ ਦਾਦੇ ਵੀ ਜਿਉਂਏ, ਅਸੀਂ ਵੀ ਜਿਉਂਏ। ਸੋ ਗਲਤ ਕੰਮ ਕਰ ਦਿੱਤੇ, ਗਲਤ ਕੰਮ ਦਾ ਨਤੀਜਾ ਵੀ ਗਲਤ ਹੋਇਆ ਕਰ। ਸੋ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਨ। ਜਿਨ੍ਹਾਂ ਮਿਲਿਆ ਭਰਾ ਆਪਣਾ ਨਾਨਕ ਤਿੰਨ ਕਰਵਾਣ, ਮਾਘ ਸੁੱਚੇ ਸੇ ਕਾਂਡੀਆ ਜਿਨ ਪੂਰਾ ਗੁਰੂ ਮਿਹਰਬਾਨ। ਸੁੱਚੇ ਉਹਨੇ ਜਿਹਦੇ ਉੱਤੇ ਗੁਰੂ ਪੂਰਾ ਮਿਹਰਬਾਨ ਹੋ ਜਾਵੇ। ਸੋ ਮਾਘ ਦੇ ਮਹੀਨੇ ਦਾ ਜੋ ਉਪਦੇਸ਼ ਹੈ ਉਹ ਇਹ ਕਿ ਮਾਘ ਮਜਨ ਸੰਗ ਸਾਧੂਆਂ, ਸੰਤਾਂ ਦੇ ਬਚਨ ਸੁਣ ਕੇ ਮਨ ਦਾ ਇਸ਼ਨਾਨ ਕਰਾਓ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ, ਪਹਿਲਾਂ ਆਪ ਨਾਮ ਜਪੋ ਫਿਰ ਸਾਰਿਆਂ ਨੂੰ ਜਪੋ, ਹਰੀ ਦਾ ਜਸ ਕਰੋ, ਕੀਰਤਨ ਕਰੋ, ਦੀਵਾਨ ਲਾਓ, ਬਹੁਤਾ ਕੀਰਤਨ ਕਰੋ, ਬਹੁਤਾ ਜਸ ਕਰੋ, ਫਿਰ ਇਹਦਾ ਜਦੋਂ ਇੱਕ ਜਸ ਕਰਦਾ ਸੁਣਨ ਵਾਲੇ ਵੀ ਤਰਦੇ ਨੇ, ਕਹਿਣ ਵਾਲੇ ਵੀ ਤਰਦੇ ਆ, ਕਹਿਣ ਵਾਲੇ ਵੀ ਪਵਿੱਤਰ ਹੁੰਦੇ ਨੇ, ਸੁਣਨ ਵਾਲੇ ਵੀ ਪਵਿੱਤਰ ਹੁੰਦੇ ਨੇ, ਕੁਲਾਂ ਦਾ ਵੀ ਆਧਾਰ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਮਾਘ ਸੁੱਚੇ ਸੇ ਕਾਂਢੀਆ, ਜਿਨ ਪੂਰਾ ਗੁਰੂ ਮਿਹਰਬਾਨ, ਜਿਹਦੇ ਉੱਤੇ ਪੂਰਾ ਗੁਰੂ ਮਿਹਰਬਾਨ ਹੈ, ਉਹ ਸੁੱਚੇ ਹੁੰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਪਿਆਰ ਨਾਲ ਪੜ੍ਹੋ।
ਜਨਮਾਂ ਜਨਮਾਂ ਦੀ ਮੈਲ ਲੈ ਜਾਵੇ ਤੂੜੀ ਨਾ ਕੇ ਸਾਧੂਆਂ
ਹਰੇਕ ਲੰਗਰ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਦੂਰ ਕਰਨ ਵਾਲੇ ਮਹਾਂਪੁਰਸ਼ਾਂ ਦੇ ਬਚਨ ਹੋਇਆ ਕਰਦੇ ਹੈ। ਸੋ ਇਸ ਮਹੀਨੇ ਦਾ ਜੋ ਮਹਾਤਮ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਜੋ ਗੁਰੂਆਂ ਦੇ ਬਚਨ, ਉਹਨੂੰ ਕਮਾਈ ਕਰੋ ਤੇ ਨਾਮ ਜਪੋ, ਬੰਦਗੀ ਕਰੋ, ਸੋ ਜੀਵਨ ਕਰੋ, ਸੋ ਸੱਚਾ ਮਾਰਗ ਅਖਤਿਆਰ ਕਰਾਂਗੇ, ਉਹਦੇ ਚੱਲਣ ਦੇ ਨਾਲ ਸੰਸਾਰ ਦੇ ਅੰਦਰ ਧੰਨ ਧੰਨ ਹੋਏਗੀ, ਦਰਗਾਹ ਵਿੱਚ ਧੰਨ ਧੰਨ ਹੋਏਗੀ। ਧੰਨ ਧੰਨ ਕਹੇ ਸਭ ਕੋਏ ਮੁੱਖ ਹੋ ਜਲਹਰ ਦਰਗੇ। ਹੁਣ ਇਜਾਜ਼ਤ ਨਹੀਂ ਦਿੰਦਾ ਸਮਾਂ, ਸੋ ਇਸ ਕਰਕੇ ਸਾਰੇ ਪ੍ਰੇਮੀ ਸੰਸਾਰ ਚੋਲ
ਰਾਮ ਕਲੀ ਮਹਿਲਾ ਤੀਜਾ ਨੰਦ ਸਤਿਗੁਰ ਪ੍ਰਸਾਦ।